आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
दाते नूं तां चा रहिंदा है दातां वरतौण दा, सानूं ही तरीका नहीं आउंदा झोलियां फलाउण दा। जेकर तुसी दूसरियां तो खुशियां दी आस रखदे हो ता अपने चेहरे ते हमेशा मुस्कुराहट रखो, क्योंकि सुके हुए दरख्तां उपर ता पंछी भी आलणे नहीं पौंदे। चंगे विचारां नाल सुनदे रहो हरमन रेडियो आस्ट्रेलिया, दिल पंजाबी जज्बा पंजाबी।
जी दोस्तों, एक बार फिर तो हाजिर हो गए हैं प्रोग्राम लेके लहरां। मैं गुरसेवक सिंह प्रेसिडेंट तो आप सब का स्वागत करता हां प्रोग्राम विच। आप सब नूं प्यार भरी सत श्री अकाल, वाहेगुरु जी का खालसा वाहेगुरु जी की फतेह। सो दोस्तों, अज दिन वीरवार तारीख अज साल दे अखीरले महीने की पहली मतलब कि 1 दिसंबर हो गई आ। ते जेकर गल करिए नानक शाही कैलेंडर की तो अज 16 मकर संमत 548। ते दोस्तों समा हो गया 7:02 ब्रिसबेन दे विच, ते सिडनी समय मुताबिक 8:02 दा समा हो चुका है। सो इस प्रोग्राम दे माध्यम नाल अपनी सांझ रहेगी 2 घंटियां दी। सो तुसी भी इस प्रोग्राम दा हिस्सा बन सकते हो। सौखा जिहा तरीका है, बस जा तां ईमेल कर दो request@hermanradio.com जां फिर तुसी टैलीग्राम ऐप दे माध्यम नाल भी अपना सुनेहा साडे तक पहुंचा कर सकते हो। दोस्तों कोई भी खबर जानकारी जां फिर कोई भी गल तुसी साडे जां हरमन रेडियो दे स्रोतियां नाल सांझी करनी चाहुंदे हो, पेज ते इक मैसेज कर सकते हो। प्रोग्राम दे अगले हिस्से विच आप जी दीआं कॉल्स भी लईआं जाणगीआं, पर उस तों पहलां असीं प्रोग्राम दी चलो शुरुआत करदे हां इक सोहणे जिहे विचार दे नाल। विचार ते वी की तुसीं अपना ख्याल रखदे हो ओह वी सानूं जरूर लिख के भेजिओ। ते विचार सो इस तरह है कि कहिंदे जिंदगी जीउण वास्ते है ना कि पैसे बनाउण वास्ते। बहुत ही खूबसूरत एक लाइन दा विचार आ। सो असीं इस विचार ते वी विचार करांगे, दलजीत सिंह जी नूं लवांगे प्रोग्राम दे अगले हिस्से दे विच। सो उस तों पहलां इक मलकीत दे शब्द दे नाल प्रोग्राम दी शुरुआत करते हां। लो जी करो जी सरवण।
साहिब मैं तेरे सर ते आया, मेरे साहिब मैं तेरे सर ते आया, मेरे साहिब मैं तेरे सर ते आया। दाता तू तारनहार, साहिब मैं तेरे करते आया, फिर साहिब मैं तेरे करते आया।
सुन मेरी अरदास प्यारे,
मारन हारे सगले काज सवारन हारे मेरे साहिब मैं तेरे करते आया मेरे साहिब मैं तेरे करते आया दाता तू तारन हार दाता तू तारन हार मेरे साहिब मैनो बेता मेरे साहिब मैं तेरे करते आया मेरे साहिब मैं तेरे करते आया
स्टूडियो चे करन ली दिल दियां गल्ला सुनन ली मनपसंद गीत जुड़ो वख वख माध्यम तो करो ईमेल रिक्वेस्ट @harmanradio.com ते जा करो ज्वाइन टेलीग्राम +9175080144489 ते ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612 859 2811, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ। ਮੈਂ ਗੁਰਸੇਵਕ ਸਿੰਘ ਗ੍ਰਿਸਵਿੰਦ ਤੋਂ, ਤੇ ਨਾਲ ਦੀ ਨਾਲ ਹੁਣ ਭਾਈਵਾਲ ਮਨਾਉਂਦੇ ਹਾਂ ਦਲਜੀਤ ਸਿੰਘ ਜੀ ਨੂੰ। ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ।
ਸਤਿ ਸ੍ਰੀ ਅਕਾਲ ਗੁਰਸੇਵਕ ਸਿੰਘ ਜੀ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜਿਹੜੇ ਕਿ ਹਰਮਨ ਰੇਡੀਓ ਦੇ ਮਾਧਿਅਮ ਦੇ ਰਾਹੀਂ ਸਾਡੀ ਆਵਾਜ਼ ਸੁਣ ਰਹੇ ਆ। ਤੇ ਦੋਸਤੋ, ਆਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਦਿਨ ਆ ਬਹੁਤ ਵਧੀਆ ਬਤੀਤ ਹੋ ਰਿਹਾ ਹੋਣਾ, ਸਮਾਂ ਵੀ ਬਹੁਤ ਵਧੀਆ ਚੱਲਦਾ ਹੋਣਾ ਆ, ਤੇ ਤੰਦਰੁਸਤੀਆਂ ਪ੍ਰਮਾਤਮਾ ਤੋਂ ਭਲੀ ਮੰਗਦੇ ਹਾਂ ਅਸੀਂ ਤੁਹਾਡੀਆਂ, ਤੇ ਹਾਸੇ ਖੇੜੇ ਦੇ ਵਿੱਚ ਇੱਦਾਂ ਰਹੋ। ਦੋ ਘੰਟੇ ਤੱਕ ਆਪਾਂ ਗੱਲਾਂ ਬਾਤਾਂ ਕਰਨੀਆਂ। ਵੈਸੇ ਗੁਰਸੇਵਕ ਸਿੰਘ ਜੀ, ਇੱਕ ਇਹ ਆ ਕਿ ਆਪਾਂ ਕੋਸ਼ਿਸ਼ ਇਹੀ ਹੁੰਦੀ ਆ ਵੀ ਜਾਣਕਾਰੀ ਵਾਲੀਆਂ ਆਪਾਂ ਗੱਲਾਂ ਕਰੀਏ, ਕਿਉਂਕਿ ਬੰਦੇ ਦੀ ਇਹ ਫਿਤਰਤ ਰਹੀ ਆ ਇੱਕ ਮਨੁੱਖ ਦੀ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਨੌਲੇਜ ਆ, ਵਿਚਾਰ ਆ, ਉਹ ਇਕੱਠੇ ਕੀਤੇ ਜਾਣ।
ਜੀ ਬਿਲਕੁਲ, ਤੇ ਮੈਂ ਪਹਿਲੇ ਅਪੀਲ ਕਰਤੀ ਆਪਣੇ ਸਰੋਤਿਆਂ ਨੂੰ, ਮੈਂ ਕਿਹਾ ਜੇਕਰ ਤੁਹਾਡੇ ਕੋਲ ਜਾਣਕਾਰੀ ਭਰਪੂਰ ਗੱਲਾਂ ਆ, ਸਾਨੂੰ ਮੈਸੇਜ ਕਰ ਦਿਓ, ਤਾਂ ਹੀ ਤੁਹਾਡਾ ਹੋਰ ਸਰੋਤਿਆਂ ਨਾਲ ਸਾਂਝੀ ਕਰ ਸਕੀਏ। ਤੇ ਨਾਲ ਇਸ ਤੋਂ ਪਹਿਲਾਂ ਦਲਜੀਤ ਸਿੰਘ ਜੀ, ਪ੍ਰੋਗਰਾਮ ਅੱਗੇ ਚੱਲੀਏ, ਵਿਚਾਰ ਤੇ ਵਿਚਾਰ ਕਰਨੀ ਹਜੇ ਪਈ ਆਪਣੀ, ਉਸ ਤੋਂ ਸ਼ੁਰੂਆਤ ਕਰੀਏ। ਤੇ ਵਿਚਾਰ ਜੋ ਅੱਜ ਅਸੀਂ ਸਾਂਝੀ ਕੀਤੀ ਸੀ ਆਪਣੇ ਸਰੋਤਿਆਂ ਨਾਲ, ਉਹ ਇਹ ਆ ਕਿ ਕਹਿੰਦੇ ਜ਼ਿੰਦਗੀ ਜਿਉਣ ਵਾਸਤੇ ਆ, ਨਾ ਕਿ ਪੈਸੇ ਕਮਾਉਣ ਵਾਸਤੇ। ਜੀ
ਵੈਸੇ ਗੁਰਸੇਵਕ ਸਿੰਘ ਜੀ, ਆਪਾਂ ਇਹ ਵਿਚਾਰ ਨੂੰ ਮੰਨਦੇ ਹੈ ਨੀ?
ਬਿਲਕੁਲ, ਮੈਂ ਤਾਂ ਮੰਨਦਾ ਕਿ
ਸਾਰਿਆਂ ਨੂੰ ਪਤਾ। ਹਾਂਜੀ, ਤੇ ਵੈਸੇ ਇਹ ਗੱਲ ਬਿਲਕੁਲ ਸਹੀ ਆ। ਖਾਸ ਤੌਰ ਤੇ ਮੈਨੂੰ ਇਸ ਗੱਲ ਦਾ ਅਹਿਸਾਸ ਸ਼ਾਇਦ ਪਹਿਲਾਂ ਨਹੀਂ ਸੀ, ਪਰ ਮਨਮੀਰ ਦੀ ਮੌਤ ਤੇ ਮੈਨੂੰ ਬਹੁਤ ਜ਼ਿਆਦਾ ਇਸ ਗੱਲ ਦਾ ਅਹਿਸਾਸ ਹੋਇਆ ਵੀ ਜ਼ਿੰਦਗੀ ਜਿਉਣ ਦੇ ਲਈ ਅਸਲ ਦੇ ਵਿੱਚ ਸਾਨੂੰ ਜ਼ਿੰਦਗੀ ਜਿਹੜੀ ਆ ਜਿਉਣੀ ਚਾਹੀਦੀ। ਪਲ ਦਾ ਵੀ ਭਰੋਸਾ ਹੈ ਨਹੀਂ, ਆਪਾਂ ਰੋਜ਼ ਹੀ ਕਹਿੰਦੇ ਆ ਵੀ ਸਾਡਾ ਜਿਹੜਾ ਵੀ ਆਦਮੀ ਹੈ, ਹਾਂ ਮੈਂ ਇੱਕਦਮ ਹੀ, ਹਨਾ, ਇੱਕਦਮ ਦਾ ਆ ਦਮ, ਹਨਾ, ਤਾਂ ਹੀ ਬਣਿਆ ਆਦਮੀ ਆ ਦਮ, ਜਾਣੀ ਵੀ ਇੱਕ ਜਿਹੜਾ ਦਮ ਆ ਉਹ ਆਈ ਜਾ ਰਿਹਾ, ਜਾਈ ਜਾ ਰਿਹਾ, ਇਹੀ ਇੱਕ ਆਦਮੀ ਦੀ ਫਿਤਰਤ ਆ। ਪਰ ਫਿਰ ਵੀ ਦੌਲਤ ਜਿਹੜੀ ਆ, ਸ਼ਾਇਦ ਚਿੰਤਾ ਦਾ ਕਾਰਨ ਵੀ ਇਹੀ ਆ। ਬਹੁਤ ਜਿਹੜੇ ਮੈਂ ਦੇਖਿਆ ਕਿ ਸਾਡੇ ਪਿੰਡ ਦੇ ਵਿੱਚ ਵੀ ਇੱਕ ਗਰੀਬ ਪਰਿਵਾਰ ਆ ਗੁਰਸੇਵ ਸਿੰਘ ਜੀ, ਉਹਨਾਂ ਨਾਲ ਮੇਰਾ ਬੜਾ ਪਿਆਰ ਆ, ਮਜ਼ਦੂਰੀ ਕਰਦੇ ਆ ਉਹ, ਪਰ ਜਿੰਨੇ ਮੈਂ ਉਹਨਾਂ ਨੂੰ ਖੁਸ਼ ਦੇਖਦਾ, ਸ਼ਾਇਦ ਉਹ ਅਮੀਰ ਬੰਦਿਆਂ ਕੋਲ ਖੁਸ਼ੀ ਹੁੰਦੀ ਨੀ, ਰੋਟੀ ਐਨ ਇੱਕ ਥਾਂ ਤੇ ਬੈਠ ਕੇ ਖਾਂਦੇ ਆ ਮੰਜੇ ਤੇ ਬੈਠ ਕੇ, ਤੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਪਤਾ ਅਸਲ ਦੇ ਵਿੱਚ ਪੈਸੇ ਦੇ ਨਾਲ ਜੇ ਖੁਸ਼ ਹੁੰਦੇ ਤਾਂ ਸ਼ਾਇਦ ਉਹ ਖੁਸ਼ ਨਾ ਹੁੰਦੇ।
ਜੀ ਬਿਲਕੁਲ, ਤੁਸੀਂ ਆਪਣਾ ਹੀ ਪਰਿਵਾਰਾਂ ਚ ਦੇਖ ਲਓ, ਜਦੋਂ ਜਿਹੜਾ ਸਾਧਨ ਘੱਟ ਸੀਗੇ ਆਪਣੇ ਕੋਲ, ਤੇ ਉਦੋਂ ਆਪਣੇ ਪਰਿਵਾਰ ਕਿੰਨੇ ਇਕੱਠੇ ਸੀਗੇ, ਤੇ ਜਿੰਨੇ ਜਿੰਨੇ ਚੀਜ਼ਾਂ ਆਈ ਜਾਂਦੀ ਆ। ਈਵਨ ਆਪਣੇ ਤੇ ਗੱਲ ਕਰਦਾ, ਹੁਣ ਮੈਂ ਫੀਲ ਕਰਦਾ ਹੁੰਦਾ ਜਿੱਦਾਂ ਹੁਣ ਮੈਂ ਫੈਮਿਲੀ ਦੇ ਵਿੱਚ ਰਹਿੰਦਾ, ਆਪਣੇ ਸਿਸਟਰ ਨਾਲ, ਭਾਣਜੇ ਸਾਰੇ, ਸਾਡਾ ਜ਼ਿਆਦਾਤਰ ਧਿਆਨ ਫੋਨ ਦੇ ਵਿੱਚ ਹੀ ਹੁੰਦਾ, ਪਰ ਆਪਣੇ ਆਪ ਨੂੰ ਕਦੇ ਮਹਿਸੂਸ ਹੋ ਜਾਂਦਾ ਨਾ ਕਿ ਕੀ ਕਰ ਰਹੇ ਆ, ਤੇ ਫਾਸੇ ਨੂੰ ਕਰਦੇ ਜਾ ਕੇ ਸਾਰਿਆਂ ਚ ਬੈਠੇ ਹੋਏ ਆਪਾਂ ਆਪਣੇ ਫੋਨ ਦੇ ਉੱਤੇ ਲੱਗੇ ਹੋਏ ਆ, ਤੇ ਪੈਸਿਆਂ ਦੇ ਵਿੱਚ, ਫਿਰ ਕੰਮ ਦੇ ਵਿੱਚ 24 ਘੰਟੇ ਧਿਆਨ ਉੱਧਰ ਆ, ਫਿਰ ਕੰਮ ਦੀਆਂ ਚੱਡੀ ਜਾ ਰਹੀਆਂ, ਇੰਨੀ ਹੱਕ ਬਣੇ ਯਾਰ, ਆਹ ਹਫ਼ਤੇ ਘੱਟ ਬਣੇ, ਬਸ ਉੱਧਰੇ ਧਿਆਨ ਆ ਕਿ ਜ਼ਿੰਦਗੀ ਜਿਉਣ ਦਾ ਪਤਾ ਹੀ ਨਹੀਂ।
ਜ਼ਿੰਦਗੀ ਜਿਉਣ ਦਾ ਨੀ ਪਤਾ ਬਿਲਕੁਲ। ਤੇ ਇੱਕ ਹੋਰ ਵੀ ਤੁਸੀਂ ਦੇਖਿਓ ਵੀ ਇੱਥੇ ਬਹੁਤ ਪੈਸੇ ਕਮਾਉਂਦੇ ਆ ਸਾਰੇ ਦੋਸਤ ਜਿਹੜੇ ਆਏ ਹੋਏ ਆ, ਇੱਥੇ ਮਿਹਨਤ ਕਰਦੇ ਆ ਪੰਜਾਬੀ, ਪਰ ਜਦੋਂ ਉਹਨਾਂ ਨੂੰ ਪੁੱਛੀਦਾ ਵੀ ਯਾਰ ਖੁਸ਼ ਇੱਥੇ ਆ ਜਾਂ ਉੱਥੇ ਹੁੰਦੇ ਸੀ ਇੰਡੀਆ, ਇੰਡੀਆ ਦੇ ਵਿੱਚ ਇਹੀ ਦੱਸਦੇ ਆ ਵੀ ਯਾਰ ਉੱਥੇ ਤਾਂ ਕੁਛ ਹੈ ਨੀ ਸੀ, ਤੇ ਪਰ ਫੇਰ ਵੀ ਵਧੀਆ ਜਿੱਦਾਂ ਇੱਥੇ ਦੀ ਜ਼ਿੰਦਗੀ ਤੇ ਹੈਗੀ ਆ ਵਧੀਆ, ਪਰ ਫੇਰ ਵੀ ਉਹ ਮਿਸ ਕਰਦੇ ਆ ਉਹਨਾਂ ਗੱਲਾਂ ਨੂੰ। ਸ਼ਾਇਦ ਇਹ ਭਾਈਚਾਰਾ ਆ ਸਾਡਾ, ਜੀਵਨ ਦਾ ਇੱਕ ਢੰਗ ਆ, ਪਿਆਰ ਆ ਲੋਕਾਂ ਦੇ ਨਾਲ, ਜਿਹਦੇ ਕਰਕੇ ਕਿ ਸਾਡੇ ਵਿੱਚ ਖੁਸ਼ੀਆਂ ਜ਼ਿੰਦਗੀ ਦੇ ਵਿੱਚ ਆਉਂਦੀਆਂ। ਪੈਸਾ ਜ਼ਰੂਰ ਅਹਿਮੀਅਤ ਰੱਖਦਾ, ਪੈਸੇ ਬਿਨਾਂ ਬਹੁਤ ਔਖਾ ਆ ਜੀਣਾ, ਪਰ ਫੇਰ ਵੀ ਪੈਸਾ ਸਭ ਕੁਛ ਨਹੀਂ, ਹਨਾ, ਪੈਸਾ ਚਾਹੀਦਾ ਲੋੜਾਂ ਦੇ ਮੁਤਾਬਕ, ਹਨਾ।
ਹਾਂ ਬਿਲਕੁਲ, ਪੈਸੇ ਨੂੰ ਐਜ਼ ਏ ਫਿਊਲ ਲੈ ਸਕਦੇ ਆ ਆਪਾਂ, ਕਿ ਫਿਊਲ ਆ ਗੱਡੀ ਦੇ ਵਿੱਚ, ਪਰ ਮੰਜ਼ਿਲ ਨਹੀਂ ਆ ਪੈਸਾ।
ਬਿਲਕੁਲ ਬਿਲਕੁਲ, ਤੇ ਆਪਾਂ ਇਹ ਤਾਂ ਹੁਣ ਚਲੋ ਮੈਸੇਜ ਪਤਾ ਹੀ ਸੀ ਵੀ ਇੱਦਾਂ ਦੇ, ਕਿਉਂਕਿ ਦੋਸਤਾਂ ਨੂੰ ਪਤਾ ਹੀ ਆ ਇਹ, ਸਾਡੀ ਜ਼ਿੰਦਗੀ ਸਾਰਿਆਂ ਦੇ ਉੱਤੇ ਢੁਕਦਾ ਹੀ ਆ। ਪਰ ਪਹਿਲਾਂ ਮੈਸੇਜ ਆਪਾਂ ਲੈਂਦੇ ਹਾਂ, ਦਲਜੀਤ ਸਿੰਘ ਜੀ ਜੁੜ ਚੁੱਕੇ ਆ ਮਹਿਤਾ ਚੌਂਕ ਇੰਡੀਆ ਤੋਂ। ਸਤਿ ਸ੍ਰੀ ਅਕਾਲ ਭਾਜੀ, ਤੇ ਮਿਸ ਵੀ ਕੀਤਾ ਪਿਛਲੇ ਵੀਕ, ਸ਼ਾਇਦ ਤੁਸੀਂ ਕਿਤੇ ਗਏ ਸੀ ਤੇ ਤੁਹਾਡਾ ਮੈਸੇਜ ਨੀ ਸੀ ਹੋਇਆ ਪਿਛਲੇ ਵੀਕ ਸ਼ਾਇਦ। ਬਹੁਤ ਬਹੁਤ ਧੰਨਵਾਦ ਤੁਹਾਡਾ। ਉਹ ਕਹਿੰਦੇ ਆ ਵੀ ਧਾਰਮਿਕ ਗ੍ਰੰਥ ਕਹਿੰਦੇ ਕਿ ਸਰੀਰ ਮਰ ਜਾਂਦਾ ਹੈ ਪਰ ਆਤਮਾ ਜਿੰਦਾ ਰਹਿੰਦੀ ਹੈ, ਪਰ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਲੋਕਾਂ ਦੇ ਸਰੀਰ ਤਾਂ ਜਿੰਦਾ ਹਨ ਪਰ ਆਤਮਾ ਮਰੀ ਹੁੰਦੀ ਹੈ। ਆਹ ਵੀ ਬੜੀ ਫਿਲਾਸਫੀ ਤਕੜੀ ਆ ਜੀ।
ਜੀ ਉਹ ਮੈਂ ਕਹਿੰਦਾ ਆਪਣੇ ਦੇ ਨਾਲ ਰਲਦਾ ਮਿਲਦਾ ਹੀ ਕਹਿ ਸਕਦੇ ਇਹਨੂੰ, ਕਿ ਕਈ ਹੁੰਦੇ ਆ ਕਿ ਆਤਮਕ ਤੌਰ ਤੇ ਜਿਉਂਦੇ ਆ ਸਰੀਰ ਮਰ ਕੇ, ਨਾ ਜਿੱਦਾਂ ਕਿ ਸੰਤਾਂ ਦਾ ਵਿਚਾਰ ਸੀਗਾ ਕਿ ਸਰੀਰ ਮੌਤ ਨੂੰ ਮੌਤ ਨਹੀਂ ਗਿਣਦੇ, ਜ਼ਮੀਰ ਦੇ ਮਰ ਜਾਣ ਨੂੰ, ਯਾਨੀ ਕਿ ਆਤਮਾ ਦੇ ਮਰ ਜਾਣੀ ਬੜੀ ਮੌਤ ਆ। ਸਹੀ ਗੱਲ ਹੈ, ਜੋ ਅਸੀਂ ਕਰਮ ਕਰ ਰਹੇ ਹਾਂ ਦੂਜਿਆਂ ਨੂੰ ਦੁੱਖ ਪਹੁੰਚਾਉਣਾ, ਦੂਜਿਆਂ ਫਰੋਡ ਕਰਨਾ ਇੱਕ ਤਰ੍ਹਾਂ, ਤੋ ਆਤਮਾ ਦੇ ਮਰ ਨਹੀਂ ਕਹਿ ਸਕਦੇ ਉਹਨੂੰ, ਸਰੀਰ ਤੁਰੇ ਫਿਰ ਰਹੇ ਆ।
ਜੀ ਬਿਲਕੁਲ। ਤੇ ਰਾਜ ਮਹਿੰਦਰ ਸਿੰਘ ਜੀ ਕਹਿੰਦੇ ਸਤਿ ਸ੍ਰੀ ਅਕਾਲ ਵੀ ਬੁਲਾਉਂਦੇ ਆ ਤੇ ਨਾਲ ਹੱਸਦੇ ਆ, ਕਹਿੰਦੇ ਵੀ ਜਾਣਕਾਰੀ ਭਰਪੂਰ ਗੱਲਾਂ ਹੁੰਦੀਆਂ ਆ। ਇਹ ਪਤਾ ਨੀ ਹੁਣ ਕੇਸ ਲੈਦੇ ਦੇ ਨਾਲ ਉਹਨਾਂ ਨੇ ਕਿਹਾ, ਪਰ ਆਪਾਂ ਇਹਨਾਂ ਨੂੰ ਜਾਣਕਾਰੀ ਭਰਪੂਰ ਹੁਣ ਗੱਲਾਂ ਦੱਸਣੀਆਂ ਪੈਣੀਆਂ, ਹਨਾ, ਨਹੀਂ ਤਾਂ ਮਜ਼ਾਕ ਬਣ ਜਾਣਾ ਆਪਣਾ।
ਮੈਂ ਪਹਿਲੇ ਤੁਹਾਨੂੰ ਦੱਸੀ ਤੇ ਜਾ ਰਿਹਾ ਜੀ ਕਿ ਆਹ ਭੇਜਣਗੇ ਤਾਂ ਅੱਗੇ ਅਸੀਂ ਡਿਲੀਵਰ ਕਰ ਦੇਣੀ ਹੈ, ਅਸੀਂ ਮਾਧਿਅਮ।
ਹਾਂਜੀ, ਤੇ ਕੋਈ ਗੱਲ ਨੀ ਰਾਜਮਿੰਦਰ ਸਿੰਘ ਜੀ, ਤੁਸੀਂ ਵੇਟ ਕਰੋ, ਸਾਡੇ ਲਈ ਜਾਣਕਾਰੀ ਵਾਲੀ ਗੱਲ ਆਪਾਂ ਦੱਸਦੇ ਹਾਂ। ਤੇ ਆਪਣੇ ਨਾਲ ਜੰਡੋਰੀਆ ਸਾਹਿਬ ਵੀ ਜੁੜ ਗਏ ਆ, ਰਮਨਜੀਤ ਸਿੰਘ ਜੰਡੋਰੀਆ ਸਾਹਿਬ, ਸਤਿ ਸ੍ਰੀ ਅਕਾਲ ਜੰਡੋਰੀਆ ਸਾਹਿਬ। ਉਹ ਕਹਿੰਦੇ ਵੀ ਬਿਨਾਂ ਹਮ ਸਫ਼ਰ ਦੇ ਸਫ਼ਰ ਇੱਕ ਸਜ਼ਾ ਆ, ਤੇ ਕੋਈ ਕਿਸੇ ਤੋਂ ਵੀ ਜੁਦਾ ਨਾ ਹੋਵੇ, ਇਹੀ ਮੇਰੀ ਦੁਆ ਆ। ਬਹੁਤ ਬਹੁਤ ਧੰਨਵਾਦ ਜੰਡੋਰੀਆ ਸਾਹਿਬ, ਬਹੁਤ ਵਧੀਆ। ਤੇ ਨਮਸਤੇ ਗਾਣਾ ਸੁਣਨਾ ਚਾਹੁੰਦੇ ਆ ਸਲੀਮ ਸੁਲੇਮਾਨ ਸ਼ਾਰਦਾ ਪੰਡਿਤ ਤੇ ਦੇਸ ਰਾਜ ਲਖਾਨੀ ਗਰੁੱਪ ਦਾ ਢਾਡੀ ਹੈਗੇ ਆ ਉਹ, ਬਹੁਤ ਵਧੀਆ, ਇਹ ਬਹੁਤ ਮਸ਼ਹੂਰ ਹੋਇਆ ਸੀ ਇਹ, ਬਹੁਤ ਬਹੁਤ ਧੰਨਵਾਦ ਜੰਡੋਰੀਆ ਸਾਹਿਬ, ਜਰੂਰ ਸੁਣਾਂਗੇ ਇਹ ਗਾਣਾ ਆਪਾਂ ਪ੍ਰੋਗਰਾਮ ਦੇ ਦੌਰਾਨ ਹੀ। ਜੀ, ਤੇ ਗੁਰਜੀਤ ਸਿੰਘ ਚਾਹਲ ਸਾਹਿਬ ਵੀ ਆਪਣੇ ਨਾਲ ਜੁੜੇ ਆ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੇ ਸਰੋਤਿਆਂ ਨੂੰ, ਹਰ ਰੇਡੀਓ ਦੇ ਸਰੋਤਿਆਂ ਨੂੰ ਬਹੁਤ ਬਹੁਤ ਧੰਨਵਾਦ ਚਾਹਲ ਸਾਹਿਬ, ਤੁਸੀਂ ਵੀ ਸਾਡੇ ਨਾਲ ਜੁੜੇ ਆ। ਤੇ ਇਸ ਤੋਂ ਬਾਅਦ ਦੇ ਵਿੱਚ ਆਪਣੇ ਨਾਲ ਅਜੇਪਾਲ ਵੀ ਜੁੜੇ ਆ ਬ੍ਰਿਸਬੇਨ ਤੋਂ, ਸਤਿ ਸ੍ਰੀ ਅਕਾਲ ਬੁਲਾਉਂਦੇ ਆ, ਤੇ ਸ਼ੁਭ ਸਵੇਰ ਵੀ ਕਹਿੰਦੇ ਆ, ਤੇ ਉਹਨਾਂ ਨੂੰ ਵਿਚਾਰ ਜਿਹੜੇ ਆ ਵਧੀਆ ਲੱਗੇ, ਕਹਿੰਦੇ ਵੀ ਜਾਣਕਾਰੀ ਭਰਪੂਰ ਗੱਲਾਂ ਹੋ ਰਹੀਆਂ। ਬਹੁਤ ਬਹੁਤ ਧੰਨਵਾਦ ਅਜੇਪਾਲ ਜੀ, ਹੋਰ ਵੀ ਕਰਦੇ ਆ ਜੀ ਆਪਾਂ। ਤੇ ਅੱਗੇ ਆਪਣੇ ਨਾਲ ਜੁੜੇ ਆ ਸਨੀ ਸਿੰਘ ਜੀ, ਸਨੀ ਸਿੰਘ ਜੀ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਪ੍ਰੋਗਰਾਮ, ਕਹਿੰਦੇ ਬਹੁਤ ਵਧੀਆ ਚੱਲ ਰਿਹਾ ਵਿਚਾਰ, ਉਹਨਾਂ ਨੇ ਬਹੁਤ ਲਾਈਕ ਕੀਤਾ, ਕਹਿੰਦੇ ਵੀ ਇਹ ਢੁਕਦਾ ਆ ਇਹ ਹਰ ਇੱਕ ਬੰਦੇ ਦੇ ਉੱਤੇ, ਹਨਾ
ਜੀ
ਜੀ ਜੀ। ਤੇ ਗੁਰਜੀਤ ਸਿੰਘ ਚਾਹਲ ਸਾਹਿਬ ਮੈਲਬੋਰਨ ਤੋਂ ਆਪਣੇ ਨਾਲ ਜੁੜੇ ਆ, ਤੇ ਉਹਨਾਂ ਨੇ ਇੱਕ ਕਵਿਤਾ ਆਪਣੇ ਨਾਲ ਭੇਜੀ ਆ, ਤੇ ਉਹ ਵੀ ਆਪਾਂ ਸਰੋਤਿਆਂ ਦੇ ਨਾਲ ਜਾਂਦੇ ਜਾਂਦੇ ਜਿਹੜੀ ਜ਼ਰੂਰ ਸਾਂਝੀ ਕਰ ਦਈਏ। ਉਹ ਕਹਿੰਦੇ ਆ ਕਿ ਵੋਟ ਨੂੰ ਮਰਜ਼ੀ ਪਵਾ ਦੇ, ਵੋਟ ਜਿਹਨੂੰ ਮਰਜ਼ੀ ਪਵਾ ਦੋ, ਪਰ ਮੇਰਾ ਸੋਹਣਾ ਪੰਜਾਬ ਮੈਨੂੰ ਉੱਡ ਲਿਆ ਦੋ, ਉਹ ਖੂਹ ਦੀਆਂ ਟਿੰਡਾਂ, ਉਹ ਰੇਤੇ ਦੇ ਟਿੱਲੇ, ਉਹ ਲੱਸੀ ਦੇ ਛੰਨੇ, ਮੈਨੂੰ ਹੋਰ ਪਿਲਾ ਦੋ, ਪਰ ਮੇਰਾ ਸੋਹਣਾ ਪੰਜਾਬ ਮੈਨੂੰ ਮੋੜ ਲਿਆ ਦੋ। ਉਹ ਕੱਚੇ ਚੋਂਦੇ ਕੋਠੇ, ਉਹ ਮੋਹਰਾਂ ਦੀਆਂ ਪਹਿਲਾਂ, ਕੱਚੇ ਰਾਹਾਂ ਨੂੰ ਚਾਹੇ ਪੱਕੇ ਰੋਡ ਬਣਾ ਦੋ, ਪਰ ਮੇਰਾ ਸੋਹਣਾ ਪੰਜਾਬ ਮੈਨੂੰ ਮੋੜ ਲਿਆ ਦੋ। ਉਹ ਵਿਆਹਾਂ ਵਿੱਚ ਬਿਸਤਰੇ ਮੰਜੇ ਮੰਗ ਲਿਆਉਣਾ, ਉਹ ਧੀ ਭੈਣ ਦੀ ਸੰਗ ਮੈਨੂੰ ਕੋਈ ਮੰਗ ਲਿਆ ਦੋ, ਪਰ ਮੇਰਾ ਸੋਹਣਾ ਪੰਜਾਬ ਮੈਨੂੰ ਮੋੜ ਲਿਆ ਦੋ। ਉਹ ਪਿੰਡ ਦੇ ਛੱਪੜ ਵਿੱਚ ਨਹਾਉਣਾ, ਉਹ ਮੇਰਾ ਉਹ ਮੋਹਰਾਂ ਦਾ ਗਾਉਣਾ, ਉਹ ਬਚਪਨ ਦਾ ਲੜਨਾ, ਉਹ ਜੇ ਹੜ੍ਹ ਦੀ ਧੁੱਪ ਵਿੱਚ ਸੜਨਾ, ਬੁੱਝ ਦੇ ਚੁੱਲ੍ਹੇ ਦੀ ਅੱਗ ਮੁੜ ਮੁੜ ਮੰਗਾ ਦੋ, ਪਰ ਮੇਰਾ ਸੋਹਣਾ ਪੰਜਾਬ ਮੈਨੂੰ ਮੋੜ ਲਿਆ ਦੋ ਜੀ। ਖੈਰ, ਕੀ ਕਹਿਣਾ ਚਾਹੁੰਦੇ ਆ ਗੁਰਸੇਵ ਸਿੰਘ?
ਬਹੁਤ ਹੀ ਖੂਬਸੂਰਤ ਸੀ, ਬਹੁਤ ਖੂਬਸੂਰਤ।
ਪਰ ਮੈਂ
ਸਹੀ ਸੱਚਾਈ,
ਹਾਂਜੀ ਸੱਚਾਈ ਤੁਸੀਂ ਦੱਸ ਦੋ, ਸੱਚਾਈ ਕੀ ਆ? ਸਹਿਮਤ ਹੈਗਾ। ਵੈਸੇ ਕਵਿਤਾ ਦੇ ਵਿੱਚ ਬਹੁਤ ਵਧੀਆ ਇਹ ਕਵਿਤਾ ਆ, ਯਾਨੀ ਕਵਿਤਾ ਜਿਹੜੇ ਦਿਲ ਦੇ ਜਜ਼ਬਾਤ ਆ, ਜਜ਼ਬਾਤ ਉਹਨਾਂ ਦੇ ਬਹੁਤ ਵਧੀਆ ਆ ਵੀ ਉਹ ਜਿਹੜੀ ਸਾਡੀ ਵਿਰਾਸਤ ਦੀਆਂ ਗੱਲਾਂ ਆ, ਪਰ ਹੁਣ ਖੂਹ ਦੀਆਂ ਟਿੰਡਾਂ ਦੇ ਨਾਲ ਗੁਜ਼ਾਰੇ ਨੀ ਹੋਣੇ, ਕੱਚੇ ਚੋਂਦੇ ਕੋਠਿਆਂ ਦੀ ਵੀ ਗੱਲ ਕੀਤੀ ਆ, ਬਹੁਤ ਔਖਾ ਸੀ ਹਨਾ ਕੋਠੇ ਜਦੋਂ ਚੋਣ ਲਾਪਾਂ ਦੇ ਹੁੰਦੇ ਸੀ। ਮੈਂ 1987 ਦੇ ਹੜ੍ਹ ਦੇਖੇ ਆ ਗੁਰਸੇਵ ਸਿੰਘ ਜੀ, ਬਹੁਤ ਨੁਕਸਾਨ ਕੀਤਾ ਸੀ ਕੱਚੇ ਕੋਠਿਆਂ ਦਾ ਉਦੋਂ, ਤੇ ਖਾਸ ਤੌਰ ਤੇ ਕਿਉਂਕਿ ਸਾਡੇ ਇੱਧਰ ਪਿੰਡ ਸਤਲੁਜ ਦੇ ਦਰਿਆ ਦੇ ਨਾਲ ਪੈਂਦੇ ਹੁੰਦੇ ਆ, ਉਦੋਂ ਬਹੁਤ ਹੜ੍ਹ ਆਉਂਦੇ ਹੁੰਦੇ ਸੀ। ਹੁਣ ਤਾਂ ਆਪਾਂ ਕਹਿ ਦਈਦਾ ਵੀ ਹਰਿਆਣੇ ਨੂੰ ਪਾਣੀ ਦੇ ਦਿੱਤਾ, ਕਦੀ ਕਿਸੇ ਨੂੰ ਪਾਣੀ ਦੇ ਦਿੱਤਾ, ਪਰ ਉਦੋਂ ਮਾਰ ਬਹੁਤ ਪੈਂਦੀ ਹੁੰਦੀ ਸੀ, ਪਾਣੀ ਬਹੁਤ ਜ਼ਿਆਦਾ ਆਉਂਦਾ ਹੁੰਦਾ ਸੀ, ਤੇ ਬਹੁਤ ਔਖਾ ਹੁੰਦਾ ਸੀ ਉਹ ਜਿਹੜੇ ਵੇਲੇ ਹੁੰਦੇ ਸੀਗੇ। ਪਰ ਫਿਰ ਜਿੱਥੇ ਜਜ਼ਬਾਤ ਆ, ਸ਼ਾਇਦ ਤੁਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਭਾਈਚਾਰਾ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਉਹ ਭਾਈਚਾਰਾ ਜ਼ਰੂਰ ਪੰਜਾਬ ਦਾ ਮੋੜ ਕੇ ਲਿਆਓ। ਪਰ ਗੁਰਜੀਤ ਸਿੰਘ ਚਾਹਲ ਸਾਹਿਬ ਬਹੁਤ ਖੁਸ਼ੀ ਹੋਈ ਆ ਕਿ ਤੁਸੀਂ ਜਿਹੜਾ ਲਿਖਣਾ ਸ਼ੁਰੂ ਕੀਤਾ ਆ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਇੱਦਾਂ ਭੇਜਿਆ ਕਰੋ, ਤੇ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਕੁਛ ਆਪਣੀ ਜਿਹੜੀ ਕਲਪਨਾ ਆ ਭੇਜਦੇ ਆ ਸਾਨੂੰ। ਅਮਰ ਸਿੰਘ ਤੋਂ ਜੁੜੇ ਆ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਅਮਰ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ ਮਨੀ ਸਿੰਘ ਜੀ ਜੁੜੇ ਆ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਹੀਆਂ, ਸ਼ੁਭ ਇਸ਼ਾਵਾਂ ਭੇਜਦੇ ਆ ਮਨੀ ਜੀ ਸੇਨੀ ਤੋਂ। ਤੇ ਈਮੇਲਸ ਵੀ ਸਾਨੂੰ ਆਉਣੀਆਂ ਸ਼ੁਰੂ ਹੋ ਗਈਆਂ ਆ। ਸੰਜੇ ਜੀ ਜੁੜੇ ਆਪਣੇ ਨਾਲ, ਸੰਜੇ ਜੀ ਤੁਹਾਡਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਤੇ ਸਤਿ ਸ੍ਰੀ ਅਕਾਲ ਉਹਨਾਂ ਨੇ ਬੁਲਾਈ ਆ। ਗੁਰਿੰਦਰ ਸਿੰਘ ਜੀ ਜੁੜ ਗਏ ਆ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਗੁਰਿੰਦਰ ਸਿੰਘ ਕਾਲੋ ਸਾਹਿਬ ਜੁੜੇ ਆ USA ਤੋਂ, ਬਹੁਤ ਦੂਰੋਂ ਜੁੜੇ ਆਪਣੇ ਨਾਲ, ਟਰੰਪ ਦੀ ਕੰਟਰੀ ਤੋਂ। ਬਹੁਤ ਬਹੁਤ ਧੰਨਵਾਦ
ਟਰੰਪ ਦੀ ਕੰਟਰੀ ਦਾ, ਬਹੁਤ ਵਧੀਆ
ਜੀ। ਤੇ ਹੁਣ ਏਦਾਂ ਆ ਕਿ ਜਾਣੀ ਬਹੁਤ ਵਧੀਆ ਲੱਗਦਾ ਹਨਾ ਟਰੰਪ ਦੀ ਕੰਟਰੀ ਤੋਂ ਜਦੋਂ ਕੋਈ ਜੁੜਦਾ ਆਪਣੇ ਨਾਲ।
ਫਿਕਰ ਨਾ ਕਰੋ, ਪੌਲ ਇਨਹੈਂਸਨ ਦੇ ਆ ਰਹੇ ਬਹੁਤ ਸੋਹਣੇ ਬਿਆਨ, ਸਾਡੀ ਕੰਟਰੀ ਵੀ ਪੌਲ ਇਨਹੈਂਸਨ ਦੀ ਬਣ ਜੜੀ
ਜੀ ਬਿਲਕੁਲ ਜੀ। ਤੇ ਆਪਾਂ ਜਾਣਕਾਰੀ ਦੀ ਗੱਲ ਰਾਜਮਿੰਦਰ ਸਿੰਘ ਜੀ ਹੁਣੀ ਕਹਿੰਦੇ ਸੀ, ਜਾਣਕਾਰੀ ਭਰਪੂਰ ਗੱਲ ਆਪਾਂ ਦੱਸਣੀ ਆ। ਗੁਰਸੇਵ ਸਿੰਘ ਜੀ, ਦੁੱਧ ਚ ਛੁਆਰੇ ਕਦੀ ਤੁਸੀਂ ਖਾਧੇ, ਦੁੱਧ ਚ ਪਾ ਕੇ?
ਨਹੀਂ ਮੈਂ ਨਹੀਂ।
ਅੱਛਾ ਚਲੋ, ਉਹਦੇ ਬਾਰੇ ਆਪਾਂ ਗੱਲ ਕਰਨੀ ਆ। ਤੇ ਉਦੋਂ ਤੱਕ ਇੱਕ ਗਾਣਾ ਸੁਣਦੇ ਆ ਦੋਸਤੋ, ਤੁਸੀਂ ਵੀ ਦੁੱਧ ਚ ਛੁਆਰਿਆਂ ਦੀ ਕਰੋ ਅੜੀਕ, ਤੇ ਉਦੋਂ ਬਾਅਦ ਦੱਸਦੇ ਆ ਵੀ ਇਹਦੇ ਫਾਇਦੇ ਕੀ ਆ ਦੁੱਧ ਚ ਜੇ ਤੁਸੀਂ ਛੁਆ ਕੇ ਖਾਓ ਤਾਂ।
ਸਿਮਰਾ ਮੈਂ ਤੇਰੇ ਨਾਮ ਨੂੰ ਮਾਲਕਾ,
ਸਿਮਰਾ ਮੈਂ ਤੇਰੇ ਨਾਮ ਨੂੰ ਲਾਏ,
ਤੇਰਾ ਨਾਮ ਹੈ ਜੀ ਭਲਾ ਬਲੇਰ ਮਾਲਕਾ ਬਲੇਰ,
ਸੱਚ ਦੱਸ ਦੇ ਬਲੇਰ ਕਿਹੜਾ ਫੇਰ ਗਾ ਬਲੇਰ,
ਸਿਮਰਾ ਮੈਂ ਤੇਰੇ ਨਾਮ ਨੂੰ ਮਾਲਕ ਮੇਰਿਆ,
ਜੀ ਦੋਸਤੋ ਇੱਕ ਵਾਰ ਫਿਰ
ਹੁਣ ਪ੍ਰਾਹੁਣੇ ਆਉਣੇ ਆਉਣੇ ਆ ਗੁਰਸੇਵਕ
ਜਾਂ ਆਪ ਜਾ ਵਰਦੇ ਪਹਿਲਾਂ ਪ੍ਰਾਹੁਣੇ ਆਉਣ ਤੋਂ ਪਹਿਲਾਂ ਪਹਿਲਾਂ ਸਵਾਗਤ ਹਾਂਜੀ
ਸਵਾਗਤ ਕਰਦੀ ਆ ਅਸਲ ਵਿਚ ਮੈਂ ਤੁਹਾਡੇ ਵੱਲ ਦੇਖਦਾ ਰਿਹਾ ਦੇਖਦਾ ਰਿਹਾ ਜਦੋਂ ਤੁਸੀਂ ਕੁਝ ਬੋਲੇ ਨੀ ਹਨਾ ਫੇਰ ਮੈਂ ਬੋਲਿਆ
ਆਵਾਜ਼ ਤੁਹਾਡੇ ਨਾਲ ਵੀ ਲੱਗ ਗਈ ਚੱਕਰ ਹੋ ਗਿਆ ਦੋਸਤੋ ਗੀਤ ਬਹੁਤ ਸੋਹਣਾ ਸੀ ਦੇਸ ਰਾਜ ਦੀ ਗਰੁੱਪ ਦੀ ਆਵਾਜ਼ ਦੇ ਵਿਚ ਤੇ ਡੰਡੋਰੀਆ ਸਾਹਿਬ ਦੀ ਬਹੁਤ ਹੀ ਖੂਬਸੂਰਤ ਫਰਮਾਇਸ਼ ਕੀਤੀ ਤੇ ਮੀਨਿੰਗਫੁਲ ਜਾਣਕਾਰੀ ਭਰਪੂਰ ਗੀਤ ਸੀ ਕਹਿ ਸਕਦੇ ਆ
ਹਾਂਜੀ ਜੀ ਬਿਲਕੁਲ ਤੇ ਸ਼ਾਇਦ ਆਪਾਂ ਦੋਨੇ ਗੁਆਚ ਗਏ ਸੀ ਗਾਣੇ ਦੇ ਵਿਚ ਇਹ ਵੀ ਇੱਕ ਕਾਰਨ ਸੀਗਾ ਤੇ ਹੁਣ ਆਪਾਂ ਗੱਲ ਕਰਦੇ ਸੀ ਦੁੱਧ ਚ ਛੁਆਰੇ ਹਨਾ ਵੈਸੇ ਤਾਂ ਛੁਆਰੇ ਵੈਸੇ ਵੀ ਬਹੁਤ ਜ਼ਿਆਦਾ ਆਪਣੇ ਸਭਿਆਚਾਰ ਆਪਣੇ ਵਿਰਾਸਤ ਦੀ ਜੇ ਆਪਾਂ ਗੱਲ ਕਰੀਏ ਛੁਆਰਿਆਂ ਦਾ ਬੜਾ ਯੋਗਦਾਨ ਰਹਿੰਦਾ ਜਾਣੀ ਛੁਆਰਾ ਤਾਂ ਜਾਣੀ ਬੰਦੇ ਦਾ ਇੱਕ ਅਹਿਮ ਪਲ ਹੁੰਦਾ ਜਦੋਂ ਕਹਿੰਦੇ ਵੀ ਛੁਆਰਾ ਲੱਗਦਾ ਹਨਾ ਬਹੁਤ ਅਹਿਮ ਰੋਲ ਜਿਹੜਾ ਪਲੇ ਕਰਦੇ ਆ ਪਰ ਜਦੋਂ ਦੁੱਧ ਦੇ ਵਿੱਚ ਛੁਆਰੇ ਆ ਦੋਸਤੋ ਇਹਦੇ ਜਿਹੜੇ ਗੁਣ ਆ ਹੋਰ ਵੀ ਜ਼ਿਆਦਾ ਨਿਖਰ ਕੇ ਸਾਹਮਣੇ ਆਉਂਦੇ ਆ ਛੁਆਰੇ ਦੇ ਆਪਾਂ ਅੱਜ ਗੱਲ ਕਰਨੀ ਆ ਵੀ ਦੁੱਧ ਦੇ ਵਿੱਚ ਜਦੋਂ ਛੁਆਰੇ ਇੱਕ ਤਾਂ ਮੈਨੂੰ ਲੱਗਦਾ ਵੀ ਕਿਉਂ ਦੁੱਧ ਚ ਪਾ ਕੇ ਇੱਕ ਤਾਂ ਇਹਦਾ ਸਵਾਦ ਵੀ ਵਧੀਆ ਹੋ ਜਾਂਦਾ ਤੇ ਦੂਜੀ ਗੱਲ ਹੈ ਛੁਆਰੇ ਕਿਉਂਕਿ ਬਹੁਤ ਜ਼ਿਆਦਾ ਹਾਰਡ ਹੁੰਦੇ ਆ ਤੇ ਸੌਫਟ ਹੋ ਜਾਂਦੇ ਆ ਬਹੁਤ ਤੇ ਸਾਡੀਆਂ ਸਵਾਣੀਆਂ ਜਿਹੜੀਆਂ ਘਰਾਂ ਦੇ ਵਿੱਚ ਅਕਸਰ ਹੀ ਇਹ ਬੱਚਿਆਂ ਨੂੰ ਦਿੰਦੀਆਂ ਹੁੰਦੀਆਂ ਦੁੱਧ ਦੇ ਵਿੱਚ ਪਾ ਕੇ ਤੇ ਬੜੇ ਸਵਾਦ ਲੱਗਦੇ ਆ ਹਨਾ ਤੇ ਕਈ ਵਾਰੀ ਕੀ ਹੁੰਦਾ ਆ ਕਿ ਬੱਚੇ ਜਿਹੜੇ ਦੁੱਧ ਨਹੀਂ ਪੀਂਦੇ ਫਿਰ ਉਹਨਾਂ ਨੂੰ ਇੱਕ ਲਾਲਚ ਵੀ ਹੋ ਜਾਂਦਾ ਆ ਵੀ ਜਦੋਂ ਦੁੱਧ ਪੀ ਲੈਣਾ ਹੈ ਹਨਾ ਫਿਰ ਥੱਲੇ ਛੁਆਰਾ ਕੱਢ ਕੇ ਖਾਵਾਂਗੇ ਆਪਾਂ ਇਹ ਵੀ ਇੱਕ ਕਾਰਨ ਆ ਪਰ ਆਪਾਂ ਅੱਜ ਗੱਲ ਕਰਨੀ ਆ ਕਿ ਇਹਦੇ ਵਿੱਚ ਛੁਆਰਿਆਂ ਦੇ ਵਿੱਚ ਬੜੇ ਗੁਣ ਹੁੰਦੇ ਆ ਜੀ ਖਾਸ ਤੌਰ ਤੇ ਜਦੋਂ ਦੁੱਧ ਦੇ ਵਿੱਚ ਪਾ ਕੇ ਉਹਨਾਂ ਨੂੰ ਸੌਫਟ ਕਰਕੇ ਜੇ ਖਾਓ ਸਭ ਤੋਂ ਵੱਡਾ ਇਹਦਾ ਫਾਇਦਾ ਹੈਗਾ ਜੀ ਕਬਜ਼ ਤੋਂ ਰਾਹਤ ਮਿਲਦੀ ਆ ਦੁੱਧ ਚ ਛੁਆਰਿਆਂ ਦੇ ਨਾਲ ਇਹਦੇ ਵਿੱਚ ਪੋਟਾਸ਼ੀਅਮ ਹੁੰਦਾ ਆ ਤੇ ਦੁੱਧ ਦੇ ਨਾਲ ਜਦੋਂ ਇਹ ਪੋਟਾਸ਼ੀਅਮ ਮਿਲਦਾ ਆ ਤਾਂ ਬਹੁਤ ਹੀ ਇੱਕ ਸਿਹਤਮੰਦ ਜਿਹੜਾ ਸਮੇਲ ਆ ਉਹ ਵੀ ਬਣਦਾ ਕਿਉਂਕਿ ਛੁਆਰੇ ਦੇ ਵਿੱਚ ਕੈਲਸ਼ੀਅਮ ਕਾਪਰ ਮਿਨਰਲਸ ਮੈਗਨੀਜ਼ ਸਲੇਨੀਅਮ ਹੁੰਦਾ ਆ ਇਸ ਕਰਕੇ ਜਿਹੜਾ ਛੁਆਰਿਆਂ ਦਾ ਸੇਵਨ ਜਿਹੜਾ ਦੁੱਧ ਪਾ ਕੇ ਦੁੱਧ ਵਿੱਚ ਪਾ ਕੇ ਕਰਨਾ ਚਾਹੀਦਾ ਇਹਦੇ ਨਾਲ ਹੱਡੀਆਂ ਬਹੁਤ ਮਜ਼ਬੂਤ ਹੁੰਦੀਆਂ ਤੇ ਛੁਆਰੇ ਦੇ ਵਿੱਚ ਫਾਈਬਰ ਵੀ ਹੁੰਦੇ ਆ ਜਿਹੜੇ ਕੋਲੋਨ ਕੈਂਸਰ ਨੂੰ ਦੂਰ ਕਰਨ ਦੇ ਵਿੱਚ ਮਦਦਗਾਰ ਹੁੰਦੇ ਆ ਇਸ ਦਾ ਸੇਵਨ ਕਰਨ ਦੇ ਨਾਲ ਕੈਂਸਰ ਦਾ ਵੀ ਖਤਰਾ ਜਿਹੜਾ ਘੱਟ ਹੋ ਜਾਂਦਾ ਇਸ ਲਈ ਰੋਜ਼ਾਨਾ ਦੁੱਧ ਦੇ ਵਿੱਚ ਇੱਕ ਛੁਆਰਾ ਪਾ ਕੇ ਪੀਣਾ ਨਾ ਭੁੱਲੋ ਇਸ ਸਮੇਲ ਦੇ ਨਾਲ ਲੋੜੋਂ ਵੱਧ ਜਿਹੜੇ ਪਤਲੇ ਵਿਅਕਤੀ ਆ ਉਹ ਆਪਣਾ ਭਾਰ ਵੀ ਵਧਾ ਸਕਦੇ ਆ ਕਿਉਂਕਿ ਇਸ ਵਿਚਲੇ ਜਿਹੜੇ ਮੌਜੂਦ ਤੱਤ ਆ ਉਹ ਭਾਰ ਵਧਾਉਣ ਦੇ ਵਿੱਚ ਬਹੁਤ ਸਹਾਇਕ ਹੁੰਦੇ ਆ ਤੇ ਛੁਆਰਿਆਂ ਦੇ ਵਿੱਚ ਫਲੋਰਾਈਡ ਮਿਨਰਲਸ ਹੁੰਦਾ ਆ ਜੋ ਸਾਡੇ ਦੰਦਾਂ ਨੂੰ ਸਾੜਨ ਤੋਂ ਬਚਾਉਣ ਤੇ ਦੰਦ ਮਜ਼ਬੂਤ ਕਰਨ ਦੇ ਵਿੱਚ ਵੀ ਮਦਦਗਾਰ ਹੁੰਦਾ ਆ ਲੱਕ ਵਾ ਹੋਵੇ ਜਾਂ ਸੀਨੇ ਦੇ ਵਿੱਚ ਦਰਦ ਹੋਵੇ ਇਹਦੀ ਸਮੱਸਿਆ ਦੇ ਵਿੱਚ ਵੀ ਛੁਆਰੇ ਦਾ ਸੇਵਨ ਜਿਹੜਾ ਆ ਬਹੁਤ ਜ਼ਿਆਦਾ ਲਾਭਕਾਰੀ ਆ ਹੁਣ ਦੱਸੋ ਜਾਣਕਾਰੀ ਮਿਲੀ ਕਿ ਨਹੀਂ ਗੁਰਸੇਵ ਸਿੰਘ ਜੀ
ਪੂਰੀ ਓ ਪੂਰੀ ਜਾਣਕਾਰੀ ਹੁਣ ਮੈਂ ਲੱਗਦਾ ਜੋ ਨੈਕਸਟ ਗੀਤ ਪਲੇ ਕਰਨਾ ਮੈਂ ਵੀ ਛੁਆਰਾ ਦੁੱਧ ਕਰਕੇ ਆਵਾਂ ਗਰਮ ਹੈ
ਜੀ ਬਿਲਕੁਲ ਪਹਿਲਾਂ ਤੁਹਾਨੂੰ ਹਲਦੀ ਵਾਲਾ ਪਲਾਈ ਦਾ ਸੀ ਨਾ
ਜੀ ਉਹ ਤੇ ਉਹ ਤਾਂ ਪੀ ਰਹੇ ਸੀਗੇ ਉਹ ਤਾਂ ਜਦੋਂ ਵੀ ਸੱਟਾ ਤੋਂ ਪੇਟ ਲਾ ਦੀ ਪੀਣਾ ਹੀ ਪੈਂਦਾ ਉਹ ਤਾਂ ਹਰ ਹਫਤੇ
ਜੀ ਬਿਲਕੁਲ ਤੇ ਜੰਡੋਰੀਆ ਸਾਹਿਬ ਵੀ ਆਪਣੇ ਨਾਲ ਦਾ ਜੁੜ ਗਏ ਆ ਉਹ ਕਹਿੰਦੇ ਵੀ ਜਾਣੀ ਜਿਹੜੇ ਇਹ ਨੁਸਖੇ ਤੁਸੀਂ ਦੱਸਦੇ ਆ ਕਿਸੇ ਨੂੰ ਗਰਮੀ ਨਾ ਕਰਾ ਦਿਓ ਕੁਆਂਟਿਟੀ ਜ਼ਰੂਰ ਦੱਸਿਆ ਕਰੋ ਚਾਹ ਸਾਹਿਬ ਦੀ ਆਪਾਂ ਗੱਲ ਉਹ ਫੋਲੋ ਕੀਤੀ ਹੋਗਾ ਆਪਾਂ ਪਹਿਲਾਂ ਕੁਆਂਟਿਟੀ ਦੇਖੀ ਦੀ ਆ ਵੀ ਦੋਸਤੋ ਇੱਕ ਜਾਂ ਦੋ ਛੁਆਰਿਆਂ ਦੀ ਗੱਲ ਆਪਾਂ ਕੀਤੀ ਆ ਦੁੱਧ ਦੇ ਇੱਕ ਗਲਾਸ ਦੇ ਵਿੱਚ ਤੇ ਹਰਬੰਸ ਸਿੰਘ ਜੀ ਵੀ ਆਪਣੇ ਨਾਲ ਜੁੜੇ ਆ ਹਰਬੰਸ ਸਿੰਘ ਜੀ ਆਪਣੇ ਆਪਾਂ ਨੂੰ ਸਤਿ ਸ੍ਰੀ ਅਕਾਲ ਵੀ ਬੁਲਾਉਂਦੇ ਆ ਤੇ ਉਹ ਜੁੜਿਆ ਸੁਖਵੀਰ ਸਿੰਘ ਬਾਦਲ ਦੀ ਕੰਟਰੀ ਤੋਂ ਖੰਨੇ ਪੰਜਾਬ ਤੋਂ
ਕੈਲੀਫੋਰਨੀਆ ਤੋਂ
ਜੀ ਬਹੁਤ ਬਹੁਤ ਧੰਨਵਾਦ ਖੰਨਾ ਤੋਂ ਤੁਸੀਂ ਜੁੜੇ ਆ ਹਰਬੰਸ ਸਿੰਘ ਜੀ ਤੇ ਬਹੁਤ ਵਧੀਆ ਤੁਸੀਂ ਸਵੇਰੇ ਸਵੇਰੇ ਜੁੜੇ ਹੋ ਸਾਡੇ ਨਾਲ ਬਹੁਤ ਖੁਸ਼ੀ ਹੁੰਦੀ ਆ ਕਿਉਂਕਿ ਕੰਟਰੀ ਸਾਡੀ ਵੀ ਉਹੀ ਆ ਹਨਾ ਜਜ਼ਬਾਤ ਆ ਸਾਡੇ ਉਹਨਾਂ ਦੇ ਨਾਲ ਤੇ ਆਪਣੇ ਨਾਲ ਜਗਤਾਰ ਗੱਲ ਢੁੱਡੀ ਕੇ ਵੀ ਜੁੜ ਗਏ ਆਪਣੇ ਨਾਲ ਸਵਾਗਤ ਹੈ ਸਾਡਾ ਵੀ ਹਾਂਗਕਾਂਗ ਤੋਂ ਜਗਤਾਰ ਜੀ ਤੇ ਉਹਨਾਂ ਨੇ ਕਿਹਾ ਵੀ ਵਿਸ਼ਵਾਸ ਰੂਹਾਂ ਦਾ ਸੁਮੇਲ ਹੁੰਦਾ ਹੈ ਜੋ ਚੁੱਪ ਦੀ ਭਾਸ਼ਾ ਵੀ ਸਮਝ ਲੈਂਦਾ ਹੈ ਸ਼ੁਭ ਸਵੇਰ ਦੋਸਤੋ ਬਹੁਤ ਬਹੁਤ ਧੰਨਵਾਦ ਢੁੱਡੀ ਕੇ ਸਾਹਿਬ ਤੇ ਗਿੱਲ ਸਾਹਿਬ ਜੇ ਕੋਸ਼ਿਸ਼ ਕਰਿਓ ਵੀ ਜਿਹੜਾ ਮੈਸੇਜ ਆਉਂਦਾ ਸਾਡਾ ਕਈ ਵਾਰੀ ਪ੍ਰੋਗਰਾਮ ਦੇ ਵਿੱਚ ਆਉਂਦਾ ਆ ਬਾਅਦ ਦੇ ਵਿੱਚ ਜਦੋਂ ਆਪਾਂ ਕਾਲ ਲੈਣੀ ਸ਼ੁਰੂ ਕਰ ਦਿੰਦੇ ਬਹੁਤ ਵਧੀਆ ਹੁੰਦੇ ਸਾਡੇ ਵਿਚਾਰ ਕਈ ਵਾਰੀ ਡਿਸਕਸ਼ਨ ਉਹਨਾਂ ਤੇ ਹੋਣੀ ਵੀ ਚਾਹੀਦੀ ਆ ਤੇ ਮੈਨੂੰ ਹਰ ਵਾਰੀ ਲੱਗਦਾ ਵੀ ਤੁਹਾਡੇ ਮੈਸੇਜ ਜਿਹੜੀ ਆ ਨਹੀਂ ਹੁੰਦੀ ਉਹਦਾ ਕਾਰਨ ਇਹੀ ਹੋ ਜਾਂਦਾ ਵੀ ਉਦੋਂ ਆਪਾਂ ਕਾਲ ਲੈਣੀਆਂ ਸ਼ੁਰੂ ਕਰ ਦੇ ਦੀਆਂ ਉਦੋਂ ਫਿਰ ਥੋੜਾ ਜਿਹਾ ਟਾਈਮ ਜਿਹੜਾ ਆ ਘੱਟ ਹੁੰਦਾ ਖੈਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਵੇਰੇ ਸਵੇਰੇ ਸਾਡੇ ਨਾਲ ਸਾਂਝ ਜਿਹੜੀ ਆ ਬਣਾਈ ਗੁਰਲੀ ਸਿੰਧ ਜੀ ਵੀ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੇ ਸਰੋਤਿਆਂ ਨੂੰ ਤੇ ਉਹਨਾਂ ਨੇ ਸਟੂਡੈਂਟ ਵੀਜ਼ਾ ਗਾਣਾ ਸੁਣਨ ਦੀ ਫਰਮਾਇਸ਼ ਕੀਤੀ ਆ ਤਰਸੇਮ ਜੱਸੜ ਦਾ ਗਾਣਾ ਹੈਗਾ ਤੇ ਦੋਸਤੋ ਇਹ ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਜ਼ਰੂਰ ਸੁਣਾਇਆ ਜਾਵੇ। ਰਾਜ ਮਹਿੰਦਰ ਸਿੰਘ ਜੀ ਜੁੜੇ ਆ, ਉਹ ਕਹਿੰਦੇ ਕਤੀਰਾ ਗੂੰਦ ਵੀ ਗਰਮੀ ਦਾ ਤੋਹਫਾ ਹੈ ਜੀ, ਕਿਆ ਬਾਤ ਆ ਜੀ। ਜ਼ਰੂਰ ਦੱਸਿਓ ਵੀ ਇਹ ਕੀ ਫਾਇਦੇ ਹੈਗੇ ਆ ਰਾਜ ਮਹਿੰਦਰ ਸਿੰਘ ਜੀ, ਬਈ ਗਰਮੀਆਂ ਦੇ ਵਿੱਚ ਸ਼ਾਇਦ ਵਧੀਆ ਹੋਵੇ ਇਹ ਕਤੀਰਾ ਗੂੰਦ। ਜ਼ਰੂਰ ਦੱਸਿਓ ਵੀ ਕਿੱਦਾਂ ਇਹਦਾ ਸੇਵਨ ਜਿਹੜਾ ਕਰਨਾ ਚਾਹੀਦਾ ਆ। ਬਹੁਤ ਵਧੀਆ ਹੁੰਦਾ ਵੈਸੇ, ਸੋਹਣਿਆ ਇਹ, ਬਹੁਤ ਵਧੀਆ ਚੀਜ਼ ਹੁੰਦੀ ਆ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਅਰਸ਼ ਜੀ ਸਾਡੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ। ਬਹੁਤ ਬਹੁਤ ਧੰਨਵਾਦ ਅਰਸ਼ ਜੀ। ਤੇ ਅਜੇਪਾਲ ਜੀ ਕਹਿ ਰਹੇ ਆ ਵੀ ਸਰੋਤਿਆਂ ਨੂੰ ਬੇਨਤੀ ਆ ਕਿ ਇਹ ਵੈਦ ਨਵੇਂ ਨਵੇਂ ਨੇ, ਸੋ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ।
ਮੈਂ ਹਜੇ ਇੱਕ ਦੱਸਣੇ ਲੱਗਾ ਸੀ, ਟਿਪ ਦੇਣੇ ਲੱਗਾ ਸੀ, ਪਰ ਇਹ ਵੀ ਚੁੱਪ ਕਰਾ ਜਾ। ਕਤੀਰੇ ਗੂੰਦ ਦੱਸਣ ਲੱਗਾ ਸੀ ਮੈਂ, ਕਿਹੜਾ ਨੂੰ ਮੈਂ ਕਿਹਾ ਗਰਮੀ ਪੈ ਗਈ ਸ਼ਵਾਰੇ ਖਾ ਕੇ ਤਾਂ ਕਤੀਰਾ ਗੂੰਦ ਖਾਣ ਮਗਰੋਂ
ਕਹਿ ਰਹੇ ਵੀ ਗੱਲ ਵੀ ਆ। ਇੱਕ ਵਾਰੀ ਗੁੱਸੇ ਸਿੰਘ ਜੀ ਚਲੋ ਹੁਣ ਹਾਸਾ ਮਜ਼ਾਕ ਆਪਾਂ ਕਰਦੇ ਆ, ਕਹਿੰਦੇ ਵੀ ਇੱਕ ਬੰਦੇ ਦੇ ਕੋਲ ਹੈ ਨਾ, ਬੰਦਾ ਕੋਈ ਡਾਕਟਰ ਦੇ ਕੋਲ ਗਿਆ, ਜਾ ਕੇ ਕਹਿੰਦਾ ਵੀ ਮੈਨੂੰ ਬੁਖਾਰ ਬਹੁਤ ਚੜਿਆ ਆ ਹਨਾ, ਤੇ ਤੇਈਆ ਜਿੱਦਾਂ ਉਹਨੂੰ ਚੜਦਾ ਸੀ, ਤੇ ਜਿਹੜਾ ਤੀ ਇੱਕ ਦਿਨ ਚੜਦਾ ਹੁੰਦਾ ਹਨਾ, ਉਹ ਕਹਿੰਦਾ ਡਾਕਟਰ ਨੂੰ ਕਹਿੰਦਾ ਵੀ ਤੂੰ ਇੱਦਾਂ ਕਰੀ ਵੀ ਏਸੀ ਦਾ ਛੱਡ ਲੈਣਾ, ਏਸੀ ਐਨ ਠੰਡ ਤੇ ਉਹ ਤੋਂ ਬਾਅਦ ਤੈਨ ਨਹਾ ਲੈਣਾ, ਸਵੇਰੇ ਉੱਠਦੇ ਨੀ ਨਹਾ ਕੇ ਤੇ ਗਿੱਲੇ ਕੱਪੜੇ ਜਿਹੜੇ ਪਾ ਲੈਣੇ ਆ, ਉਹ ਤੋਂ ਬਾਅਦ ਗਿੱਲੇ ਕੱਪੜੇ ਜਿਹੜੇ ਇੱਦਾਂ ਹੀ ਰੱਖਣੇ ਆ, ਤੇ ਜਦੋਂ ਇਹ ਸੁੱਕਦੇ ਆ ਉਦੋਂ ਫੇਰ ਨਹਾ ਲੈਣਾ, ਨਹਾ ਕੇ ਫੇਰ ਗਿੱਲੇ ਕੱਪੜੇ ਪਾ ਲੈਣੇ ਆ, ਤੇ ਏਦਾਂ ਦੋ ਦਿਨ ਕਰਨੇ। ਉਹ ਕਹਿੰਦਾ ਜੀ ਫੇਰ ਮੈਂ ਕਿੱਦਾਂ ਠੀਕ ਹੋ ਜਾਊਗਾ, ਕਹਿੰਦਾ ਠੀਕ ਤਾਂ ਹੋਣਾ ਨੀ, ਫੇਰ ਤੈਨੂੰ ਨਮੋਨੀਆ ਹੋ ਜਾਣਾ ਆ, ਉਹਦਾ ਮੈਂ ਪੱਕਾ ਇਲਾਜ ਕਰ ਲੈਂਦਾ ਨਮੋਨੀਆ ਦਾ। ਨਵਜੋਤ ਗੈਲ ਜੀ ਵੀ ਸਾਡੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ ਨਵਜੋਤ ਜੀ, ਤੁਹਾਨੂੰ ਵੀ ਸਵਾਗਤ ਆ ਪ੍ਰੋਗਰਾਮ ਦੇ ਵਿਚ। ਜਗਤਾਰ ਗੈਲ ਸਾਹਿਬ ਕਹਿ ਰਹੇ ਆ, ਖੈਰ ਉਹਨਾਂ ਦਾ ਆ ਗਿਆ ਜੀ ਮੈਸੇਜ, ਉਹ ਕਹਿੰਦੇ ਵੀ ਨਾਭਾ ਜੇਲ ਦੇ ਵਿਚੋਂ ਭੱਜੇ ਆ ਕੈਦੀ, ਸਸਪੈਂਡ ਹੋਏ ਘੱਲ ਖੁਰਦ ਮੋਗਾ ਸਦਰ ਦੇ ਮੌਂਚੀ ਤੇ ਐਸ ਐਚ ਓ, ਇਹ ਇੱਕ ਖਬਰ ਆ ਜੀ। ਸੰਸਦ ਵੀਡੀਓ ਕੇਸ ਵਿਚ ਪਾਇਆ ਭਗਵੰਤ ਮਾਨ ਦੋਸ਼ੀ, ਇੱਕ ਖਬਰ। ਸਜ਼ਾ ਬਾਰੇ ਕਮੇਟੀ ਦੇ ਵਿਚ ਮਤਭੇਦ ਆ, ਅਦਾਲਤ ਦਾ ਫੈਸਲਾ ਪਿਓ ਦੀ ਮੌਤ ਤੋਂ ਬਾਅਦ ਪੁੱਤਰ ਨਹੀਂ ਹੋਵੇਗਾ ਘਰ ਦਾ ਮਾਲਕ, ਇੱਕ ਖਬਰ ਆਈ ਹੈ ਵੀ। ਤੇ ਮੋਦੀ ਨੇ ਨੋਟਬੰਦੀ ਤੇ ਆਪਣੇ ਨੇਤਾਵਾਂ ਨੂੰ ਘੇਰਨ ਦੀ ਕੀਤੀ ਤਿਆਰੀ, ਭਾਜਪਾ ਐਮ ਪੀ ਐਮ ਐਲ ਏ ਦੇਣਗੇ ਹਿਸਾਬ ਅਮਿਤ ਸ਼ਾਹ ਨੂੰ, ਇੱਕ ਖਬਰ ਇੱਕ ਮਜ਼ਾਕ ਜਾਣਤਨ। ਇਹਨਾਂ ਖਬਰਾਂ ਬਾਰੇ ਤੁਹਾਡਾ ਕੀ ਕਹਿਣਾ? ਧੰਨਵਾਦ ਜਗਤਾਰ ਢੁੱਡੀ ਕੇ ਹਾਂਗਕਾਂਗ ਤੋਂ ਆਪਣੇ ਨਾਲ ਦੋਸਤੋ ਜੁੜੇ ਆ। ਤੇ ਆਪਾਂ ਗੱਲ ਨਾਭਾ ਜੇਲ ਦੇ ਵਿਚ ਜਿਹੜੇ ਕੈਦੀ ਭੱਜੇ ਆ ਤੇ ਉਹਦੇ ਬਾਰੇ ਆਪਾਂ ਬਾਅਦ ਵਿਚ ਵਿਸਤਾਰ ਚ ਗੱਲ ਕਰ ਲੈਣੇ। ਵੈਸੇ ਤਾਂ ਹੁਣ ਕਲੀਅਰ ਹੋ ਗਿਆ ਆ ਬਈ ਇਹਦੇ ਵਿਚ ਜਗਤਾਰ ਸਾਹਿਬ ਕਿ ਉੱਥੇ ਦੇ ਜਿਹੜੇ ਸਟਾਫ ਮੈਂਬਰ ਆ ਉਹਨਾਂ ਦੀ ਮਿਲੀ ਭੁਗਤ ਜਿਹੜੇ ਇਹਦੇ ਵਿਚ ਪਾਈ ਗਈ ਆ, ਪਰ ਫੇਰ ਵੀ ਜਿਹੜੀ ਤੁਸੀਂ ਗੱਲ ਕਰ ਰਹੇ ਆ ਵੀ ਉਹਦੇ ਵਿਚ ਅਜੇ ਆਉਣ ਵਾਲੇ ਦਿਨਾਂ ਦੇ ਵਿਚ ਜਦੋਂ ਇਨਕੁਆਇਰੀ ਹੁੰਦੀ ਆ, ਅਜੇ ਕਹਿਣਾ ਕੁਛ ਵੀ ਔਖਾ ਆ ਬਾਅਦ ਦੇ ਵਿਚ, ਕਿਉਂਕਿ ਜਿੱਦਾਂ ਤਾਂ ਹੁਣ ਸੁਖਬੀਰ ਬਾਦਲ ਸਾਹਿਬ ਨੇ ਤਾਂ ਪਹਿਲਾਂ ਵੀ ਕਹਿ ਦਿੱਤਾ ਸੀ ਵੀ ਪਾਕਿਸਤਾਨ ਦਾ ਹੱਥ ਆ, ਇਸ ਕਰਕੇ ਆਪਾਂ ਤੱਤੇ ਬਿਆਨ ਨਾ ਦਈਏ, ਪਹਿਲਾਂ ਥੋੜੇ ਦਿਨ ਆਪਾਂ ਰੋਕ ਲਈਏ ਕੀ ਨਿਕਲਦਾ ਜਿੰਨੇ ਦਿਨ ਤੱਕ ਇਨਕੁਆਇਰੀ ਚੱਲਦੀ ਆ। ਤੇ ਆਹ ਗੁਰਸੇਵ ਸਿੰਘ ਜੀ ਬਹੁਤ ਵਧੀਆ ਖਬਰ ਆ, ਅਦਾਲਤ ਦਾ ਫੈਸਲਾ ਆ ਵੀ ਪਿਓ ਦੀ ਮੌਤ ਤੋਂ ਬਾਅਦ ਪੁੱਤਰ ਨਹੀਂ ਹੋਵੇਗਾ ਘਰ ਦਾ ਮਾਲਕ, ਇੰਡੀਆ ਦੇ ਲਈ ਸ਼ਾਇਦ ਇੱਕ ਬਹੁਤ ਵਧੀਆ ਖਬਰ ਆ, ਕੀ ਕਹਿਣਾ ਇਹਦੇ ਬਾਰੇ?
ਫਿਰ ਆਹੀ ਹੋਜੂਗਾ ਕਿ ਆਪਣੇ ਸਮੇਂ ਰਹਿੰਦੇ ਡਿਪੈਂਡੈਂਟ ਹੋਣਾ ਪਊਗਾ ਕਿ ਜਿਹੜੇ ਮਾਪਿਆਂ ਕਈ
ਨਹੀਂ, ਅਸਲ ਵਿੱਚ ਗੱਲ ਇਹ ਹੁੰਦੀ ਹੈ ਨਾ ਵੀ ਜਦੋਂ ਜਦੋਂ ਕੋਈ ਵੀ ਕਿਸੇ ਦੀ ਪ੍ਰੋਪਰਟੀ ਹੈਗੀ ਆ, ਪੁੱਤਰ ਆਪਣੇ ਆਪ ਨੂੰ ਵੈਸੇ ਹੀ ਜਾਣੀ ਅਧਿਕਾਰ ਹੀ ਇਹ ਸਮਝਦਾ ਆ ਵੀ ਜਿਹੜੀ ਪਿਤਾ ਦੀ ਜਿਹੜੀ ਦੌਲਤ ਹੈ ਜਾਂ ਪਿਤਾ ਦਾ ਜਿਹੜਾ ਜੋ ਵੀ ਪ੍ਰੋਪਰਟੀ ਹੈਗੀ ਆ ਉਹ ਪੁੱਤਰ ਨੂੰ ਹੀ ਮਿਲਣੀ ਆ। ਇਹਦੇ ਕਰਕੇ ਕਈ ਵਾਰੀ ਕੀ ਹੁੰਦਾ ਵੀ ਬਜ਼ੁਰਗਾਂ ਨੂੰ ਤੰਗ ਵੀ ਕਰਦੇ ਆ ਪੁੱਤਰ, ਤੁਸੀਂ ਅਕਸਰ ਦੇਖਿਆ ਹੋਣਾ ਵੀ ਘਰੋਂ ਬਾਹਰ ਕੱਢ ਦਿੰਦੇ ਆ। ਵੈਸੇ ਪਹਿਲਾਂ ਰੂਲ ਵੀ ਇੱਕ ਆਇਆ ਸੀਗਾ ਵੀ ਕਈ ਵਾਰੀ ਕੀ ਹੁੰਦਾ ਕਿ ਆਪਾਂ ਟ੍ਰਾਂਸਫਰ ਵੀ ਕਰ ਦਿੰਦੇ ਆ, ਰਜਿਸਟਰੀ ਕਰ ਦਿੰਦੇ ਆ ਆਪਣੇ ਪੁੱਤਰ ਦੇ ਨਾਂ ਤੇ, ਉਹ ਬਾਅਦ ਦੇ ਵਿਚ ਤੁਹਾਨੂੰ ਪਤਾ ਆ ਵੀ ਕਈ ਵਾਰੀ ਜਿਹੜੀਆਂ ਨੋਹਾਂ ਦੇ ਨਾਲ ਸੱਸਾਂ ਦੀ ਨਹੀਂ ਬਣਦੀ ਜਾਂ ਸਹੁਰਿਆਂ ਦੇ ਨਾਲ ਨਹੀਂ ਬਣਦੀ, ਉਹ ਫਿਰ ਘਰੋਂ ਬਾਹਰ ਕੱਢ ਦਿੱਤਾ ਜਾਂਦਾ। ਬਹੁਤ ਸਾਰੀਆਂ ਉਦਾਹਰਨਾਂ, ਯਾਨੀ ਹਰ ਪਿੰਡ ਦੇ ਵਿਚ ਕਈ ਤੁਹਾਨੂੰ ਜਿਹੜੀਆਂ ਉਦਾਹਰਨਾਂ ਇਸ ਮਾਮਲੇ ਦੇ ਵਿਚ ਮਿਲ ਜਾਂਦੀਆਂ। ਇਸ ਕਰਕੇ ਉਹ ਕੋਰਟ ਦੇ ਵਿਚ ਉਹ ਵੀ ਡਿਸੀਜਨ ਹੋਇਆ ਸੀ, ਪਰ ਹੁਣ ਇੱਕ ਬਹੁਤ ਵਧੀਆ ਕੋਰਟ ਦਾ ਇਹ ਨੇਨਾ ਆਇਆ ਆ, ਬਹੁਤ ਵਧੀਆ। ਉਹ ਕਹਿੰਦੇ ਵੀ ਬਈ ਮਾਂ ਤੇ ਜਾਂ ਬਾਪ ਦਾ ਜਿਹੜੀ ਪ੍ਰੋਪਰਟੀ ਹੈਗੀ ਆ ਉਹਦਾ ਅਧਿਕਾਰੀ ਉਹੀ ਆ, ਜੇ ਉਹ ਚਾਹੇ ਤਾਂ ਪੁੱਤਰ ਜਾਣੀ ਇੱਕ ਦਇਆ ਭਾਵਨਾ ਦੇ ਨਾਲ ਰਹਿ ਸਕਦਾ, ਜਾਣੀ ਵੀ ਇੱਕ ਦੇ ਨਾਲ ਉੱਤੇ ਕੀ ਕਹਿ ਸਕਦੇ ਆਪਾਂ, ਦਇਆ ਕਰ ਰਿਹਾ ਆ ਜਿਹੜਾ ਪੁੱਤਰ ਆ ਉੱਥੇ ਰਹਿ ਸਕਦਾ, ਅਦਰਵਾਈਜ਼ ਉਹਦਾ ਕੋਈ ਵੀ ਸੰਬੰਧ ਨਹੀਂ ਹੈਗਾ ਉਸ ਪ੍ਰੋਪਰਟੀ ਦੇ ਨਾਲ, ਪਿਤਾ ਜਦੋਂ ਮਰਜ਼ੀ ਉਹਨੂੰ ਘਰ ਦੇ ਵਿੱਚੋਂ ਕੱਢ ਸਕਦਾ ਆ।
ਵਧੀਆ ਫਿਰ ਤਾਂ
ਜੀ, ਠੀਕ
ਜੀ, ਜੇਕਰ ਚਾਹੂਗਾ ਤਾਂ
ਹਾਂਜੀ ਜੇਕਰ ਚਾਹੂਗਾ ਤਾਂ ਆਪਣਾ ਟ੍ਰਾਂਸਫਰ ਕਰੂਗਾ ਜੀ। ਸਹੀ ਹੈ ਕਿਉਂਕਿ ਜਿਹੜੇ ਆਪਣੇ ਬਜ਼ੁਰਗ ਆਸ਼ਰਮ ਆ ਉਹ ਭਰਦੇ ਜਾ ਰਹੇ ਆ, ਨਹੀਂ ਤਾਂ
ਹਾਂਜੀ
ਠੀਕ ਹੈ ਜੀ
ਉਹਦੇ ਵਿੱਚ ਕਾਰਨ ਵੀ ਇਹੀ ਆ ਸ਼ਾਇਦ ਹਨਾ। ਤੇ ਪਤਾ ਆ ਵੀ ਇਹ ਹੁਣ ਮੈਨੂੰ ਤਾਂ ਘਰ ਮਿਲੇਗਾ ਆ, ਹੁਣ ਤਾਂ ਇਹ ਬਾਪੂ ਵਿਹਲਾ ਹੀ ਆ ਹਨਾ, ਸ਼ਾਇਦ ਇਸ ਕਰਕੇ ਹੋਇਆ। ਇਸ ਜਿਹੜਾ ਕਾਨੂੰਨ ਆ ਇਹਦੇ ਵਿੱਚ ਇਹ ਹੈਗਾ ਆ ਬਈ ਪਿਤਾ ਦੀ ਜਿਹੜੀ ਵਿਰਾਸਤੀ ਦੂਜੀ ਜਾਇਦਾਦ ਹੈਗੀ ਆ, ਜਿੱਦਾਂ ਆਪਾਂ ਇਹ ਵੀ ਕਹਿ ਦਿੰਦੇ ਹਨਾ, ਪੁੱਤਰ ਇਹ ਕਹਿ ਦਿੰਦਾ ਹੁੰਦਾ ਸੀ ਵੀ ਬਾਪੂ ਨੇ ਕਿਹੜੀ ਆਪ ਬਣਾਈ ਆ, ਇਹਨੂੰ ਵੀ ਤਾਂ ਮੇਰੇ ਦਾਦੇ ਤੋਂ ਮਿਲੀ ਆ ਹਨਾ। ਇਸ ਹਿਸਾਬ ਦੇ ਨਾਲ ਉਹ ਕਈ ਵਾਰੀ ਕਿੰਤੂ ਪ੍ਰੰਤੂ ਕਰਦਾ ਹੁੰਦਾ ਸੀ, ਪਰ ਹੁਣ ਜਿਹੜੀ ਕਹਿ ਦਿੱਤਾ ਗਿਆ ਇਹ ਅਦਾਲਤ ਨੇ ਲੋ ਹੀ ਬਣਾਤਾ ਬਈ ਜਿਹੜੀ ਜਾਇਦਾਦ ਹੈਗੀ ਆ ਜਿਹੜੀ ਵਿਰਾਸਤ ਦੇ ਵਿੱਚੋਂ ਮਿਲੀ ਆ ਉਹ ਬੇਟੇ ਦੇ ਨਾਲ ਨਾਲ ਬੇਟੀ ਦਾ ਵੀ ਉਹਦੇ ਉੱਤੇ ਬਰਾਬਰ ਦਾ ਅਧਿਕਾਰ ਹੈਗਾ। ਜੇ ਪਿਤਾ ਚਾਹੇ ਉਹ ਜੋ ਵੀ ਉਹਨਾਂ ਦੀ ਜਾਇਦਾਦ ਜਿਹੜੀ ਉਹਨਾਂ ਨੇ ਕਮਾਈ ਆ ਉਹ ਕਿਸੇ ਨੂੰ ਵੀ ਦੇਣ ਦਾ ਅਧਿਕਾਰ ਹੈਗਾ, ਕਿਸੇ ਨੂੰ ਵੀ ਦੇ ਸਕਦਾ ਉਹ। ਪਰ ਜੇ ਮੰਨ ਲਓ ਕਿ ਪਿਤਾ ਨੇ ਕੋਈ ਵਸੀਅਤ ਨਹੀਂ ਬਣਾਈ, ਮੰਨ ਲਓ ਕਿ ਉਹ ਪਿਤਾ ਦੀ ਜਿਹੜੀ ਡੈਥ ਹੋ ਗਈ ਆ ਉਹ ਤੋਂ ਬਾਅਦ ਬੇਟੇ ਤੇ ਬੇਟੀਆਂ ਦਾ ਬਰਾਬਰ ਦਾ ਹੱਕ ਮੰਨਿਆ ਜਾਊਗਾ। ਪਹਿਲਾਂ ਕੀ ਹੁੰਦਾ ਸੀ ਕਿ ਪੁੱਤਰ ਹੀ ਜਿਹੜਾ ਆ ਸਾਰਾ ਕੁਛ ਲੈ ਸਕਦਾ ਸੀ, ਹੁਣ ਜਿਹੜੀਆਂ ਕੁੜੀਆਂ ਜਦੋਂ ਮਰਜ਼ੀ ਕਹਿ ਸਕਦੀਆਂ ਆ ਕਿ ਸਾਡਾ ਜਿਹੜਾ ਹਿੱਸਾ ਆ ਦਿਓ।
ਬਹੁਤ ਵਧੀਆ ਫਿਰ ਤਾਂ ਜੀ, ਮੁਬਾਰਕਬਾਦ ਕੁੜੀਆਂ ਨੂੰ ਵੀ ਹੱਕਾਂ ਪ੍ਰਤੀ।
ਮੋਦੀ ਨੇ ਨੋਟਬੰਦੀ ਤੇ ਆਪਣੇ ਨੇਤਾਵਾਂ ਨੂੰ ਘੇਰਨ ਦੀ ਇੱਕ ਤਿਆਰੀ ਕੀਤੀ ਆ। ਇਹ ਇਹਦੇ ਵਿੱਚ ਬਹੁਤ ਕਿੰਤੂ ਪ੍ਰੰਤੂ ਹੈਗੀ ਆ ਵੀ ਮੋਦੀ ਨੇ ਆਪਣੇ ਸਾਰੇ MLA MPਾਂ ਨੂੰ ਇਹ ਕਿਹਾ ਆ ਵੀ ਆਪਣੇ ਜਿਹੜੇ ਜੋ ਵੀ ਤੁਹਾਡੀ ਪਿਛਲੇ ਕੁਛ ਮਹੀਨਿਆਂ ਦੇ ਵਿੱਚ ਜੋ ਜੋ ਟ੍ਰਾਂਜੈਕਸ਼ਨ ਹੋਈਆਂ ਤੁਹਾਡੀਆਂ, ਕਿੰਨੇ ਪੈਸੇ ਸਾਡੇ ਕੋਲ ਆਏ ਆ ਨੋਟਬੰਦੀ ਤੋਂ ਪਹਿਲਾਂ ਤੇ ਨੋਟਬੰਦੀ ਤੋਂ ਬਾਅਦ, ਕਿੰਨਾ ਉਹਦੇ ਵਿੱਚ ਫਰਕ ਆ, ਉਹਨੂੰ ਅਮਿਤ ਸ਼ਾਹ ਨੂੰ ਦੱਸਣਾ। ਤੇ ਅਮਿਤ ਸ਼ਾਹ ਨੂੰ ਦੱਸਣ ਦਾ ਗੁਰਸੇਵ ਸਿੰਘ ਜੀ ਕੋਈ ਬਣਦਾ ਨੀ, ਕਿਉਂਕਿ ਉਹਨਾਂ ਕੋਲ ਨਾ ਤਾਂ ਕੋਈ ਸੰਵਿਧਾਨਕ ਅਹੁਦਾ ਤਾਂ ਕੋਈ ਹੈ ਹੀ ਨਹੀਂ, ਉਹ ਸਿਰਫ ਇੱਕ ਪਾਰਟੀ ਦੇ ਪ੍ਰਧਾਨ ਬਣਾਏ ਹੋਏ ਆ ਹਨਾ। ਤੇ ਨਾ ਤਾਂ ਇਹ ਚਾਹੀਦਾ ਤਾਂ ਇਹ ਸੀ, ਜਾਂ ਤਾਂ ਉਹ ਇਨਕਮ ਟੈਕਸ ਵਾਲਿਆਂ ਨੂੰ ਇਹ ਭੇਜਿਆ ਜਾਂਦਾ ਜਾਂ ਇਹਨੂੰ ਜਨਤੇ ਕੀਤਾ ਜਾਂਦਾ ਵੀ ਆਹ ਬੰਦਿਆਂ ਕੋਲ ਸਾਡੇ ਲੀਡਰਸ ਦੇ ਕੋਲ ਇੰਨੇ ਪੈਸੇ ਸੀ, ਇਹ ਸ਼ਾਇਦ ਫੇਰ ਪਾਰਦਰਸ਼ਤਾ ਬਣ ਸਕਦੀ ਸੀ। ਆਹ ਜਿਹੜਾ ਗੱਲ ਉਹਨਾਂ ਨੇ ਬਹੁਤ ਵਧੀਆ ਕਹੀ ਆ ਇਹ ਢੁੱਡੀਗੇ ਸਾਹਿਬ ਨੇ ਵੀ ਇਹ ਤਾਂ ਇੱਕ ਜਨਤਾ ਦੇ ਨਾਲ ਮਜ਼ਾਕ ਹੀ ਆ ਜਿਹੜੀ ਉਹਨਾਂ ਨੇ ਗੱਲ ਕੀਤੀ।
ਜੁਮਲਾ ਹੈ ਜੀ, ਜੁਮਲਾ ਹਾਂ ਆਪਾਂ ਨੂੰ ਹੈਰਾਨ ਨੀ ਹੋਣਾ ਚਾਹੀਦਾ, ਬਿਲਕੁਲ ਜੁਮਲਾ ਹੈ ਪਹਿਲਾਂ ਵਾਂਗੂ ਜਿੱਦਾਂ ਕਰਦੇ ਆ। ਵੈਸੇ ਇੱਕ ਗੱਲ ਕਰਦੇ ਜਾਵਾਂ, ਜਿਹੜਾ ਮੋਦੀ ਇੱਕ ਪਤਾ ਨੀ ਹੁਣ ਜਿਹੜਾ ਕਮੇਡੀਅਨ ਸੀ ਸਮਰਥਕ ਹੈ ਕਿੱਦਾਂ, ਤਾਂ ਉਹਨੇ ਬਹੁਤ ਸੋਹਣੀ ਗੱਲ ਮੈਂ ਦੇਖ ਰਿਹਾ ਸੀਗਾ ਸੋਸ਼ਲ ਫੇਸਬੁੱਕ ਦੇ ਉੱਤੇ ਕਮੇਡੀ ਕੀਤੀ ਹੋਈ ਸੀ, ਕਹਿੰਦਾ ਵੀ ਮੋਦੀ ਨੇ ਤਾਂ ਉਹ ਕੰਮ ਕੀਤਾ ਜਿੱਦਾਂ ਕਿ ਕੋਈ ਬੰਦਾ ਆਪਣੇ ਬੱਚੇ ਨੂੰ ਪੜ੍ਹਾਉਂਦਾ ਆ ਤੇ ਸਰਕਾਰੀ ਇੰਜੀਨੀਅਰ ਲਵਾ ਦਿੰਦਾ ਆ, ਸਰਕਾਰੀ ਜੋਬ ਚ ਲੱਗ ਜਾਂਦਾ, ਤੇ ਉਹੀ ਬੱਚਾ ਆ ਕੇ ਆਪਣੇ ਪਿਓ ਨੂੰ ਕਹੇ ਕਿ ਆਪਣਾ ਘਰ ਗੈਰ ਕਾਨੂੰਨੀ ਜਗ੍ਹਾ ਤੇ ਬਣਿਆ ਹੋਇਆ ਆਪਾਂ ਢਾਣਾ ਪੈਣਾ, ਕਰਾ ਕੇ ਜਿਤਾਇਆ ਤੇ ਹੁਣ ਪੈਸੇ ਕਦੇ ਕੱਢ ਕੇ ਦੇਣੇ ਪੈਣੇ ਆ, ਤੇ ਉਹਨਾਂ ਨੇ ਬਿਆਨ ਕਰਤਾ ਕਿ ਘੇਰਿਆ ਆਪਣੇ MLA ਨੂੰ। ਸੋ ਬਾਕੀ ਅਫੀਸ਼ੀਅਲੀ ਕਰਨ ਸਰਕਾਰੀ ਜਿਹੜੇ ਆਪਣੇ ਬਣੇ ਹੋਏ ਆ ਉਹ ਕਰਨ ਇਨਕੁਆਇਰੀ, ਫਿਰ ਤਾਂ ਕੋਈ ਮਤਲਬ ਬਣਦਾ ਆ, ਤੇ ਨਹੀਂ ਤਾਂ ਅਮਿਤ ਸ਼ਾਹ ਨੇ ਕਹਿਣਾ ਤਾਂ ਜੁਮਲਾ ਐਂਡ ਜਾ ਕੇ।
ਬਿਲਕੁਲ, ਬਾਕੀ ਏਦਾਂ ਦੇ ਹੁੰਦੇ ਆ ਵੀ ਜਿਹੜੇ ਹੋਣੇ ਆ ਦੱਸਣਾ ਤਾਂ ਕਿਸੇ ਨੂੰ ਹੈ ਨਹੀਂ, ਜਿੱਦਾਂ ਕਹਿ ਲਓ ਕਿ ਕਮਜ਼ੋਰ ਪੱਖ ਦੇਖ ਲੈਣੇ ਆ, ਜਿੱਦਾਂ ਮੰਨ ਲਓ ਨਵਜੋਤ ਕੌਰ ਸਿੱਧੂ ਜਿੱਦਾਂ ਹੁਣ ਬਾਗੀ ਹੋ ਗਈ, ਏਦਾਂ ਫਿਰ ਬਾਗੀ ਨਹੀਂ ਹੋਇਆ ਕਰਨ ਕਿ ਉਹਨਾਂ ਨੂੰ ਡਰ ਜ਼ਰੂਰ ਦੇ ਦਿਆ ਕਰਨਾ ਵੀ ਆਹ ਤੁਹਾਡਾ ਜੀ ਤੋਹਫਾ ਪਿਆ ਆ ਹਨਾ, ਜਾਣੀ ਡਰਾਉਣ ਦੇ ਕੰਮ ਵੀ ਆ ਸਕਦਾ। ਅਮਰਦੀਪ ਸਿੰਘ ਜੁੜੇ ਆਪਣੇ ਨਾਲ ਪਰਥ ਤੋਂ, ਉਹਨਾਂ ਨੇ ਵੀ ਸ਼ਾਇਦ ਮੋਦੀ ਸਾਹਿਬ ਦਾ ਹੀ ਇੱਕ ਚੁਟਕਲਾ ਸੁਣਾਇਆ, ਉਹ ਕਹਿੰਦੇ ਵੀ ਇੱਕ ਛੋਟਾ ਜਿਹਾ ਚੁਟਕਲਾ ਭੇਜਣ ਲੱਗੇ ਆ ਜੀ, ਸਿਰਫ ਦੋ ਲਾਈਨਾਂ ਦਾ ਕਹਿੰਦੇ ਵੀ ਚੁਟਕਲਾ ਹੈਗਾ ਇਹ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਮਿੱਤਰੋ ਬਸ 50 ਦਿਨ ਤੱਕ ਤਕਲੀਫ ਹੋਣੀ ਆ, ਉਹ ਤੋਂ ਬਾਅਦ ਸਾਨੂੰ ਆਦਤ ਬਣ ਪੈ ਜਾਣੀ ਆ। ਜਿਹਨਾਂ ਨੇ ਸਮਝਣਾ ਆ ਉਹ ਸਮਝ ਗਏ ਹੋਣੇ ਹਨ। ਬਹੁਤ ਬਹੁਤ ਧੰਨਵਾਦ ਅਮਰਦੀਪ ਜੀ, ਜਾਣੀ ਤੁਸੀਂ ਤਾਂ ਕੁਝ ਚ ਸਮੁੰਦਰ ਬੰਦ ਕਰ ਦਿੱਤਾ ਹਨਾ। ਮਿੱਤਰੋ ਬਸ 50 ਦਿਨ ਤੱਕ ਤਕਲੀਫ ਹੋਣੀ ਆ, ਫਿਰ ਤੁਹਾਨੂੰ ਆਦਤ ਪੈ ਜਾਣੀ ਆ। ਬਹੁਤ ਬਹੁਤ ਧੰਨਵਾਦ।
ਹੁਣ ਜੇ ਲੱਗ ਜਾਂਦਾ ਜਾ ਰਿਹਾ ਕੰਮ ਲਗਭਗ, ਮੈਂ ਕਹਿੰਦਾ ਸਥਿਰ ਹੋਣ ਵਾਲਾ ਕੰਮ ਹਨਾ, ਚੇਂਜ ਹੋਈ ਜਾ ਰਹੇ ਆ, ਪਰ ਸਟਿਲ ਹਜੇ ਲੋਕੀ ਸਫ਼ਰ ਕਰ ਰਹੇ ਆ। ਪਰ ਜੇ ਸਾਨੂੰ ਵਿਰੋਧੀ ਪਾਰਟੀਆਂ ਕਰ ਰਹੀਆਂ, ਵਿਰੋਧ ਕਰ ਰਹੀਆਂ, ਮੈਨੂੰ ਲੱਗਦਾ ਕਿ ਪਹਿਲਾਂ ਲੋਕਾਂ ਤੋਂ ਨੋਟ ਲੈ ਲੈਣੇ, ਇਹ ਦੁਬਾਰਾ ਚਾਲੂ ਕਰਕੇ ਲੋਕੀ ਫੇਲ ਲੈਣੇ ਕਿਹੜੇ ਕਰ ਦੇਣੇ ਜਿਹੜੇ ਦੇ ਕੇ ਆਏ ਹੋਣੇ।
ਹਾਂਜੀ, ਤੇ ਅਮਰ ਸਿੰਘ ਸ਼ੈਫਟਨ ਤੋਂ ਜੁੜੇ ਆਪਣੇ ਨਾਲ, ਉਹ ਕਹਿੰਦੇ ਵੀ ਇੱਕ ਛੁਆਰਾ ਸਾਰੀ ਲਾਈਫ ਸਟਕ ਕਰ ਦਿੰਦਾ।
ਇਹਦੇ ਬਾਰੇ ਤੁਸੀਂ ਬਹਿਸ ਦੱਸ ਸਕਦੇ ਹੋ ਜੀ?
ਹਾਂਜੀ, ਨੋ ਕਮੈਂਟ ਆ ਜੀ ਅਜੇ, ਜਾਣੀ ਜਿੱਦਾਂ ਕਹਿ ਲਓ ਬਈ ਸ਼ਰੀਕੇ ਹਯਾਤ ਜਿਹੜੀ ਆ ਸੁਣ ਰਹੀ ਆ। ਉਹ ਕਹਿੰਦੇ ਵੀ ਇੱਕ ਛੁਆਰਾ ਜਿਹੜਾ ਸਾਰੀ ਲਾਈਫ ਸਟਕ ਕਰ ਦਿੰਦਾ, ਇਹ ਮੈਂ ਨੀ ਕਹਿੰਦਾ, ਅਮਰ ਸਿੰਘ ਕਹਿ ਰਹੇ ਆ ਸ਼ੈਫਟਨ ਤੋਂ। ਜਸਪਾਲ ਸੇਣੀ ਤੋਂ ਜੁੜੇ ਆਪਣੇ ਨਾਲ, ਉਹਨਾਂ ਨੇ ਵੀ ਇੱਕ ਇਹੋ ਜਿਹਾ ਜਜ਼ਬਾਤ ਭੇਜੇ ਆ, ਕਹਿੰਦੇ ਵੀ ਬਾਈ ਜੀ ਛੁਆਰੇ ਦਾ ਤਾਂ ਇੱਕ ਹੀ ਅਸਰ ਆ, ਸਾਰੀ ਉਮਰ ਨੀ ਜਾਂਦਾ, ਜੋ ਸਹੁਰੇ ਸ਼ਗਨ ਵੇਲੇ ਖਵਾ ਜਾਂਦੇ ਆ। ਹਰ ਰੋਜ਼ ਖਾਣਾ ਤਾਂ ਖਰਾਬੀ ਕਰੂੰ।
ਸਹੁਰੇ ਸ਼ਬਦ ਦੀ ਵਰਤੋਂ ਦੇਖੋ ਕਿਸ ਤਰ੍ਹਾਂ ਕੀਤੀ ਗਈ।
ਬਿਲਕੁਲ ਜੀ ਬਿਲਕੁਲ, ਇਹ ਵੀ ਸ਼ਬਦ ਜਿਹੜੇ ਆਪਣੇ ਜਸਪਾਲ ਸੈਣੀ ਜੀ ਕਹਿ ਰਹੇ ਆ, ਮੈਂ ਤਾਂ ਕਿਹਾ ਨੀ, ਜੋ ਉਹ ਨੀ ਭੇਜਿਆ ਆਪਾਂ ਕਹਿ ਦਿੱਤਾ ਆ। ਬਹੁਤ ਬਹੁਤ ਧੰਨਵਾਦ ਜਸਪਾਲ ਸੈਣੀ ਸਾਹਿਬ ਦਾ, ਅਮਰ ਸਿੰਘ ਸ਼ੈਫਟਨ ਤੇ ਜਸਪਾਲ ਸੈਣੀ ਦਾ ਇੱਕ ਵਾਰੀ ਫੇਰ ਧੰਨਵਾਦ। ਸੁਖਵਿੰਦਰ ਸੋਹਣ ਸਾਹਿਬ ਸਾਡੇ ਨਾਲ ਜੁੜੇ ਆ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਸੈਣੀ ਤੋਂ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ, ਤੁਸੀਂ ਵੀ ਜੁੜੇ ਹੋ। ਰਮਨਜੀਤ ਸਿੰਘ ਜੀ ਫੇਰ ਦੁਬਾਰਾ ਤੋਂ ਆਪਣੇ ਨਾਲ ਜੁੜੇ ਆ ਜੀ, ਤੇ ਉਹਨਾਂ ਨੇ ਇੱਕ ਇਹ ਵੀ ਇੱਕ ਮੁੱਦਾ ਉਹਨਾਂ ਨੇ ਉਠਾਇਆ, ਉਹ ਕਹਿੰਦੇ ਵੀ ਨਿਊ ਇੱਕ ਤੁਸੀਂ ਭੁੱਲ ਗਏ ਆ, ਇੱਕ ਨੈਸ਼ਨਲ ਐਂਥਮ ਜਿਹੜਾ ਆ ਉਹ ਵੀ ਹੁਣ ਚਲਾਇਆ ਜਾਊਗਾ ਜਦੋਂ ਵੀ ਮੂਵੀ ਕੋਈ ਚੱਲੂਗੀ ਥੀਏਟਰ ਦੇ ਵਿੱਚ। ਇਹ ਇੱਕ ਡਿਸਰਿਸਪੈਕਟ ਨਹੀਂ ਹੈਗੀ, ਤੁਸੀਂ ਇਹ ਸੋਚੋ ਕਹਿੰਦੇ ਵੀ ਇਹ ਜਿਹੜੀ ਉਹਨਾਂ ਮੂਵੀਜ਼ ਜਿਹੜੀਆਂ ਕਿ ਫੈਮਿਲੀ ਦੇ ਲਈ ਨਹੀਂ ਜਾਂ ਸਮਾਜ ਦੇ ਲਈ ਨਹੀਂ ਸਹੀ ਹੁੰਦੀਆਂ, ਉਹਨਾਂ ਦੇ ਮੂਹਰੇ ਵੀ ਜਦੋਂ ਇਹ ਰਾਸ਼ਟਰੀ ਗਾਣ ਚੱਲਿਆ ਕਰੂੰਗਾ ਕਿ ਇਹ ਡਿਸਰਿਸਪੈਕਟ ਨਹੀਂ। ਗੁਰਸੇਵ ਸਿੰਘ ਜੀ ਤੁਸੀਂ ਸੁਣ ਲਿਆ ਇਹਦੇ ਬਾਰੇ ਵੀ, ਇਹ ਆ ਗਿਆ ਇਹ ਵੀ ਕੋਰਟ ਦਾ ਇਹ ਵੀ ਆ ਗਿਆ ਕਿ ਹਰ ਫਿਲਮ ਤੋਂ ਪਹਿਲਾਂ ਜਿਹੜਾ ਜਨ ਗਨ ਮਨ ਜਿਹੜਾ ਸੁਣਾਇਆ ਜਾਵੇ। ਸ਼ਾਇਦ ਗੁਰਸੇਵਕ ਸਿੰਘ ਜੀ ਉਹਨਾਂ ਦੀ ਆਵਾਜ਼ ਕੱਟ ਹੋ ਗਈ ਆ, ਪਰ ਮੈਂ ਇੱਕ ਰਮਨਜੀਤ ਜੀ ਇਹ ਗੱਲ ਤੁਹਾਡੀ ਨਾਲ ਸਹਿਮਤ ਜ਼ਰੂਰ ਆ ਜਿਹੜੀ ਤੁਸੀਂ ਕਹੀ ਆ ਕਿ ਇੱਦਾਂ ਨਹੀਂ ਸ਼ਾਇਦ ਹੋਣਾ ਚਾਹੀਦਾ। ਖੈਰ ਗੁਰਸੇਵ ਸਿੰਘ ਜੀ, ਗੁਰਸੇਵ ਸਿੰਘ ਜੀ ਜੁੜ ਗਏ ਤੁਸੀਂ? ਖੈਰ ਗੁਰਸੇਵ ਸਿੰਘ ਜੀ ਉਹਨਾਂ ਨਾਲ ਕੰਟੈਕਟ ਜਿਹੜਾ ਟੁੱਟ ਗਿਆ। ਕੋਈ ਨੀ, ਤਦ ਤੱਕ ਆਪਾਂ ਦਲਜੀਤ ਸਿੰਘ ਜੀ ਮਹਿਤਾ ਚੌਂਕ ਵਾਲੇ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਕਿਹਾ ਬਈ ਸ਼ਵਾਰਾ ਜਿਹੜਾ ਆ ਇਹ ਆਪਾਂ ਨੂੰ ਸਿਆਲਾਂ ਦੇ ਵਿੱਚ ਲੈਣਾ ਚਾਹੀਦਾ ਤੇ ਜਿਹੜਾ ਕਤੀਰਾ ਗੂੰਦ ਆ ਇਹ ਗਰਮੀਆਂ ਦੇ ਵਿੱਚ ਇਹ ਬਹੁਤ ਲਾਭਕਾਰੀ ਹੁੰਦਾ ਆ ਤੇ ਇਹਨਾਂ ਦਾ ਸੇਵਨ ਜਿਹੜਾ ਕਰਨਾ। ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਜੀ, ਯਾਨੀ ਇਹਦਾ ਮਤਲਬ ਇਹ ਆ ਵੀ ਸ਼ਵਾਰੇ ਇਸ ਵੇਲੇ ਇੰਡੀਆ ਦੇ ਵਿੱਚ ਖਾਣੇ ਚਾਹੀਦੇ ਆ ਤੇ ਜਿਹੜਾ ਗੂੰਦ ਕਤੀਰਾ ਆ ਉਹ ਆਸਟ੍ਰੇਲੀਆ ਦੇ ਵਿੱਚ, ਦੋਨੇ ਆਪਣੇ ਕੰਮ ਜਿਹੜੇ ਆਉਣਗੇ। ਖੈਰ ਇੱਕ ਆਪਾਂ ਗਾਣੇ ਦੀ ਸਾਂਝ ਬਣਾਉਂਦੇ ਆ, ਤਦ ਤੱਕ ਗੁਰਸੇਵ ਸਿੰਘ ਜੀ ਉਹਨਾਂ ਦੇ ਨਾਲ ਸਾਂਝ ਜਿਹੜੀ ਆਪਾਂ ਬਣਾਉਂਦੇ ਆ ਤੇ ਦੋਸਤੋ ਇੱਦਾਂ ਜੁੜੇ ਰਹੋ ਹਰਮ ਰੇਡੀਓ ਦੇ ਉੱਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਪੰਜਾਬ ਗ੍ਰੋਸਰੀ ਹਾਊਸ ਕੇਂਦਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਏਸੀਟੀ ਆਟੋਮੋਟਿਵ ਕੇਂਦਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ,
ਆਪਣੀ ਇਸ਼ਕ ਕਹਾਣੀ ਹੁਣ ਪੂਰੀ ਪਾਊਂਗਾ, ਲੱਗਣਾ ਨਾ ਬਹੁਤਾ ਟਾਈਮ ਨੀ, ਉਹ ਮੈਲਬਨ ਲੈ ਆਊਂਗਾ, ਸਟੂਡੈਂਟ ਵੀਜ਼ਾ ਹਾਲੇ ਪੀਆਰ ਪਾਊਂਗਾ, ਲੱਗਣਾ ਨਾ ਬਹੁਤਾ ਟਾਈਮ ਨੀ, ਕਟਾਤਾ ਉਪਰ ਦੇ ਚੱਕਰਾਂ ਨੇ, ਭਾਵੇਂ ਹੁਣ ਕੰਮ ਕਟਾਤਾ ਉਪਰ ਦੇ ਚੱਕਰਾਂ, ਬਣਦੇ ਹੁਣ ਕਾਦੇ ਕਲਰ ਹੁਣ ਤਾਂ ਬਸ ਟੱਕਰਾਂ ਨੇ, ਉਹ ਚੱਪਲ ਸਟਰੀ ਤੇ ਤੇਰੀ ਗੇੜੀ ਮੁਰਵਾਉਂਦਾ, ਲੱਗਣਾ ਨਾ ਬਹੁਤਾ ਟਾਈਮ ਨੀ, ਉਹ ਮੈਲਬਨ ਲੈ ਵਿੱਚ ਬੈਠੀ ਇੱਕ ਟਾਣੀ ਯਾਰਾਂ ਦੀ, ਇੱਕ ਤੂੰ ਐ ਦਿਲ ਵਿੱਚ ਬੈਠੀ ਇੱਕ ਟਾਣੀ ਯਾਰਾਂ ਦੀ, ਕਾਲਜ ਵਿੱਚ ਫੁੱਲ ਕੈ ਮਸੀ ਟਾਂਗ ਸਰਦਾਰਾਂ ਦੀ, ਲਹਿਰੀ ਸੀ ਸਾਰਾ ਹੀ ਟੋਲਾ ਕਿੱਥੇ ਭੁੱਲ ਜਾਊਂਗਾ, ਲੱਗਣਾ ਨਾ ਬਹੁਤਾ ਟਾਈਮ ਨੀ, ਉਹ ਮੈਨੂੰ ਲੈ
ਪਿੰਡ ਛੱਡ ਹੁੰਦੇ ਬਣ ਗਈ ਮਜਬੂਰੀ ਸੀ ਕਿੱਥੇ ਨੇ ਪਿੰਡ ਛੱਡ ਹੁੰਦੇ ਬਣ ਗਈ ਮਜਬੂਰੀ ਸੀ ਹੱਦ ਤੋੜ ਕੇ ਕੀਤੀ ਖੇਤੀ ਪੈਂਦੀ ਨਾ ਪੂਰੀ ਸੀ ਲਿਮਟਾਂ ਤਾਂ ਕਿੱਥੇ ਮੁੜਨੀਆਂ ਵਿਆਜ ਭਰਵਾਉਂਦਾ ਲੱਗਣਾ ਨਾ ਬਹੁਤਾ ਟਾਈਮ ਨੀ ਉਹ ਮੈਲ ਬਨ ਲੈ
ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +61285928111 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਗੀਤ ਤੁਸੀਂ ਸੁਣ ਰਹੇ ਸੀ ਗੁਰੂ ਥਿੰਦ ਦੀ ਫਰਮਾਇਸ਼ ਤੇ ਤਸੇਮ ਜੱਸੜ ਦੀ ਆਵਾਜ਼ ਦੇ ਵਿੱਚ ਤੇ ਹਾਂਜੀ ਦਲਜੀਤ ਸਿੰਘ ਜੀ
ਜੀ ਗੁਰਸੇਵ ਸਿੰਘ ਜੀ ਸਾਡੇ ਨਾਲ ਸੰਪਰਕ ਟੁੱਟ ਗਿਆ ਸੀ ਉਦੋਂ ਪਹਿਲਾਂ ਰਮਨਜੀਤ ਸਿੰਘ ਜੰਡੋਰੀਆ ਸਾਹਿਬ ਨੇ ਇੱਕ ਆਪਣਾ ਧਿਆਨ ਦਵਾਇਆ ਸੀਗਾ ਉਹ ਕਹਿੰਦੇ ਵੀ ਇੱਕ ਨਿਊਜ਼ ਆਈ ਆ ਹੁਣ ਬਈ ਜਿਹੜਾ ਰਾਸ਼ਟਰ ਗਾਣ ਆ ਉਹ ਚਲਾਉਣਾ ਪਿਆ ਕਰਨਾ ਹਰ ਫਿਲਮ ਤੋਂ ਪਹਿਲਾਂ ਇਹਦੇ ਬਾਰੇ ਕੀ ਵਿਚਾਰ ਆ ਤੁਹਾਡੇ
ਹਰੇ ਘਰੇ ਵੀ ਜੇ ਦੇਖਣੀ ਹੋਵੇ ਤਾਂ ਵੀ
ਘਰ ਤਾਂ ਨਹੀਂ ਜਾਇ ਥੀਏਟਰ ਦੇ ਵਿੱਚ ਹੈਗੇ ਆ ਵੈਸੇ ਇੱਕ ਟੱਕ ਬਣੀ ਨਹੀਂ ਮੈਨੂੰ ਵੀ ਲੱਗਾ ਯਾਰ ਵੀ ਇਹ ਕੀ ਆ ਇਹ ਡਿਸੀਜਨ ਹੈ ਨਾ ਪਹਿਲਾਂ ਚਲੋ ਬਹੁਤ ਵਧੀਆ ਆਪਾਂ ਦੱਸਿਆ ਕਿ ਪੁੱਤਰ ਦਾ ਜਿਹੜਾ ਅਧਿਕਾਰ ਆ ਉਹ ਖਤਮ ਕੀਤਾ ਆ ਤੇ ਉਹਦੇ ਨਾਲ ਥੋੜਾ ਜਿਹਾ ਵਧੀਆ ਅਸਰ ਪਊਗਾ ਪਰ ਆਹ ਪਤਾ ਨਹੀਂ ਕਿੱਦਾਂ ਕਿਉਂਕਿ ਬਹੁਤ ਚਿਰ ਬਾਅਦ ਕਿਉਂਕਿ ਪਹਿਲਾਂ ਤੁਸੀਂ ਦੇਖਿਆ ਹੋਣਾ ਵੀ ਪਹਿਲਾਂ ਵੀ ਜਿਹੜਾ ਰਾਸ਼ਟਰੀ ਗਾਣ ਆ ਵੈਸੇ ਦੋਸਤੋ ਰਾਸ਼ਟਰੀ ਗਾਣ ਦੇ ਉੱਤੇ ਵੀ ਤੁਸੀਂ ਪੜ੍ਹ ਲਿਆ ਹੋਣਾ ਆ ਬਹੁਤ ਇਹਦੇ ਤੇ ਵੀ ਮਤਭੇਦ ਜਿਹੜੇ ਚੱਲਣੇ ਸ਼ੁਰੂ ਹੋਏ ਆ ਵੀ ਰਵਿੰਦਰਨਾਥ ਟੈਗੋਰ ਨੇ ਇਹ ਉਹਦੀ ਔਸਤ ਦੇ ਵਿੱਚ ਲਿਖੇ ਸੀਗੇ ਕਿਸੇ ਗੋਰਾ ਜਿਹੜਾ ਉਸ ਵੇਲੇ ਸੀਗਾ ਤੇ ਉਹਦੇ ਔਸਤ ਦੇ ਵਿੱਚ ਉਹਨੂੰ ਕਿਹਾ ਸੀ ਵੀ ਜਾਨਾ ਗੰਨਾ ਮੰਨਾ ਅਦੀ ਨਾਇਕ ਜੈ ਵੀ ਜਾਣੀ ਜਨ ਗਨ ਮਨ ਤੋਂ ਵੀ ਜਾਣੀ ਮੈਂ ਤੇਰੇ ਨੂੰ ਸਮਰਪਿਤ ਹੈਗਾ ਆ ਵੀ ਸ਼ਾਇਦ ਇਹਦੇ ਬਾਰੇ ਮਤਭੇਦ ਹੈਗੇ ਆ ਵੀ ਉਹਨੇ ਇਹ ਜਿਹੜਾ ਰਾਸ਼ਟਰ ਗਾਨ ਜਿਹੜਾ ਲਿਖਿਆ ਸੀ ਬਾਅਦ ਵਿੱਚ ਰਾਸ਼ਟਰ ਗਾਨ ਬਣਾਇਆ ਗਿਆ ਅਸਲ ਦੇ ਵਿੱਚ ਇਹ ਉਹਦੀ ਔਸਤ ਦੇ ਵਿੱਚ ਇਹਨੇ ਲਿਖਿਆ ਸੀ ਪਰ ਫੇਰ ਵੀ
ਜੇ ਆਪਾਂ ਕਰੀਏ ਚਲੋ ਆਪਣਾ ਹੁਣ ਰਾਸ਼ਟਰ ਗਾਣ ਆ ਇਹਦੀ ਆਪਾਂ ਨੂੰ ਪ੍ਰਸ਼ੰਸਾ ਵੀ ਕਰਨੀ ਚਾਹੀਦੀ ਹੈ, ਪਰ ਜਿੱਦਾਂ ਜੰਡੋਰੀਆ ਸਾਹਿਬ ਨੇ ਕਿਹਾ ਕਿ ਉੱਥੇ ਕਿਹੜਾ ਕੋਈ ਦੇਖਣ ਵਾਲਾ ਹੋਣਾ ਹੈ, ਇਹ ਤਾਂ ਸਮਝ ਕੇ ਡਿਸਰਿਸਪੈਕਟ ਜ਼ਿਆਦਾ ਵੱਧ ਜਾਣੀ ਆ ਹਨਾ ਜਦੋਂ ਤੁਸੀਂ ਉਧਰੋਂ ਫਿਲਮ ਚੱਲਣ ਲੱਗੀ ਆ, ਮੰਨ ਲਓ ਕਿ ਉਧਰੋਂ ਨੰਬਰਿੰਗ ਪੈਂਦੀ ਆ, ਉਸ ਤੋਂ ਪਹਿਲਾਂ ਤੁਸੀਂ ਖੜੇ ਹੋ ਗਏ ਆ, ਇਹ ਕੋਈ ਤੁੱਕ ਨੀ ਬਣਦੀ ਹਨਾ, ਬਿਲਕੁਲ ਇਹ ਮੈਨੂੰ ਵੀ ਲੱਗਾ ਕਿ ਪਤਾ ਨੀ ਕਿਉਂ ਹਨਾ ਕਿ ਇਹ ਤੇ ਕਮੈਂਟ ਕਰੇ ਬੰਦਾ।
ਦੇਖੋ ਜਿਹੜੇ ਤਾਂ ਹੁਣ ਭਾਗਤ ਬੰਦੇ ਆ ਨਾ ਜਿਹੜੇ ਫੋਲੋ ਕਰ ਰਹੇ ਉਹਨਾਂ ਨੂੰ ਤਾਂ ਫਿਰ ਤਾਂ ਘਰੇ ਵੀ ਚਾਹੀਦਾ, ਜਿੰਨੀ ਵਾਰ ਫਿਲਮ ਚੇਂਜ ਕੀਤੀ ਖੜ ਕੇ ਪਹਿਲਾਂ ਰਾਸ਼ਟਰ ਗਾਨ ਦਾ ਕੀਤਾ ਫਿਰ ਸ਼ੁਰੂ ਕੀਤੀ, ਪਰ ਨਹੀਂ ਆ ਕੋਈ ਤੁੱਕ ਨੀ ਆ ਸਹੀ ਜੇ ਦੇਖਿਆ ਜਾਵੇ ਉੱਥੇ ਸਿਨੇਮੇ ਚ ਚਲਾਉਣਾ ਕੋਈ ਤੁੱਕ ਨੀ ਬਣਦੀ।
ਜੀ ਬਿਲਕੁਲ, ਤੇ ਗੁਰਜੀਤ ਸਿੰਘ ਚਾਹਲ ਸਾਹਿਬ ਨੇ ਮੋਦੀ ਜੀ ਬਾਲ ਕਹਾਣੀਆਂ ਭੇਜੀਆਂ, ਇੱਕ ਵੀਡੀਓ ਹੈਗੀ ਆ ਤੇ ਚਾਹਲ ਸਾਹਿਬ ਇਹ ਆਪਣੀ ਫੇਸਬੁੱਕ ਤੇ ਜ਼ਰੂਰ ਸਾਂਝੀ ਕਰਿਓ, ਬਹੁਤ ਵਧੀਆ ਆਇਆ ਇਹ, ਬਹੁਤ ਕੁਛ ਸਿੱਖਣ ਨੂੰ ਮਿਲਦਾ ਇਸ ਦੇ ਵਿੱਚੋਂ ਵੀ, ਸ਼ਾਇਦ ਇੱਥੇ ਆਪਾਂ ਨਾ ਅਜੇ ਪਲੇ ਕਰ ਪਾਈਏ। ਨਰਵੈਰ ਸਿੰਘ ਨਵੀਂ ਸਾਹਿਬ ਵਿਨੀਪੈਗ ਕੈਨੇਡਾ ਤੋਂ, ਟਰੰਪ ਦੀ ਕੰਟਰੀ ਦੇ ਨਾਲ ਦੀ ਕੰਟਰੀ ਜਿਹੜੀ ਆ ਕੈਨੇਡਾ ਉੱਥੋਂ ਜੁੜੇ ਆਪਣੇ ਨਾਲ, ਉਹ ਕਹਿੰਦੇ ਵੀ ਭਾਜੀ ਇੱਕ ਛੁਆਰਾ ਜ਼ਿੰਦਗੀ ਵਿੱਚ ਪਾ ਗਿਆ ਖਲਾਰਾ, ਤੇ ਖੈਰ ਨਿਰਵੈਰ ਸਿੰਘ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਜੁੜੇ ਹੋ ਵਿਨੀਪੈਗ ਤੋਂ ਤੇ ਆਪਣੇ ਨਾਲ ਜਸ ਘੁੰਮਣ ਜੀ ਵੀ ਜੁੜ ਚੁੱਕੇ ਆ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਉਹਨਾਂ ਨੇ ਕਿਹਾ ਵੀ ਨੈਸ਼ਨਲ ਸੌਂਗ ਦਾ ਜਿਹੜਾ ਮੀਨਿੰਗ ਆ ਉਹ ਜ਼ਰੂਰ ਤੁਸੀਂ ਸਮਝਾਓ। ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮਨ ਰੇਡੀਓ ਦੇ ਉੱਤੇ ਤੁਸੀਂ ਜੁੜ ਬੈਠੇ ਹੋ। ਨਿਰਵੈਰ ਸਿੰਘ ਜੀ ਆਪਣੇ ਨਾਲ ਜੁੜੇ ਆ ਤੇ ਬਹੁਤ ਬਹੁਤ ਧੰਨਵਾਦ ਨਿਰਵੈਰ ਸਿੰਘ ਜੀ, ਤੁਸੀਂ ਵੀ ਸਾਡੇ ਨਾਲ ਸਾਂਝ ਜਿਹੜੀ ਆ ਬਣਾਈ ਆ, ਤੇ ਆਪਣੇ ਨਾਲ ਜਸ ਘੁੰਮਣ ਜੀ ਜੁੜੇ ਸੀ, ਇਹ ਸ਼ਾਇਦ ਮੈਸੇਜ ਆਪਾਂ ਲੈ ਰਹੇ ਸੀ ਤੇ ਉਹ ਤੋਂ ਬਾਅਦ ਆਪਣੀ ਜਿਹੜੀ ਆਵਾਜ਼ ਜਿਹੜੀ ਕੱਟ ਹੋ ਗਈ ਸੀ। ਮੈਂ ਗੱਲ ਕਰ ਰਿਹਾ ਸੀ ਗੁਰਸੇਵ ਸਿੰਘ ਜੀ ਵੀ ਉਹਨਾਂ ਨੇ ਆਪਾਂ ਨੂੰ ਕਿਹਾ ਵੀ ਇਹਦੇ ਜਿਹੜੇ ਮੀਨਿੰਗ ਜ਼ਰੂਰ ਦੱਸੋ ਨੈਸ਼ਨਲ ਸੌਂਗ ਦੇ, ਤੇ ਜਸ ਘੁੰਮਣ ਜੀ ਆਪਾਂ ਦੋਨਾਂ ਤਰ੍ਹਾਂ ਦੇ ਮੀਨਿੰਗ ਜਿਹੜੇ ਉਸ ਦਿਨ ਮੈਂ ਕਰਕੇ ਲਿਆਊਂਗਾ, ਨੈਕਸਟ ਵੀਕ ਆਪਾਂ ਇੱਥੇ ਕਰਾਂਗੇ ਗੱਲ ਕਿ ਦੋਨੋਂ ਤਰ੍ਹਾਂ ਦੇ ਜਿਹੜੇ ਮੀਨਿੰਗ ਆ, ਜਾਣੀ ਉਸ ਵੇਲੇ ਕੀ ਸੀ ਕਿਉਂਕਿ ਇਹ ਬਾਅਦ ਵਿੱਚ ਆਜ਼ਾਦੀ ਤੋਂ ਬਾਅਦ ਇਹਨੂੰ ਅਡੋਪਟ ਕੀਤਾ ਗਿਆ, ਵੈਸੇ ਤਾਂ ਸ਼ਾਇਦ 1902 ਦੇ ਕਰੀਬ ਇਹ ਲਿਖਿਆ ਗਿਆ ਸੀਗਾ। ਬਹੁਤ ਬਹੁਤ ਧੰਨਵਾਦ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜਿਹੜੀ ਸਾਂਝ ਆ ਤੁਸੀਂ ਮਨਾਈ ਆ, ਤੇ ਆਪਣੇ ਨਾਲ ਚੰਨਾ ਸਾਹਿਬ ਵੀ ਜੁੜ ਗਏ ਆ, ਉਹ ਕਹਿੰਦੇ ਆ ਵੀ ਕਿਸੇ ਦੀ ਤਾਰੀਫ ਕਰਨ ਦੇ ਲਈ ਜਿਗਰਾ ਚਾਹੀਦਾ, ਬੁਰਾਈ ਤਾਂ ਕਹਿੰਦੇ ਬਿਨਾਂ ਹੁਨਰ ਤੋਂ ਵੀ ਕਿਸੇ ਦੀ ਕੀਤੀ ਜਾ ਸਕਦੀ ਆ, ਅੱਜ ਕਹਿੰਦੇ ਵੀ ਅਸੀਂ ਥੋੜੇ ਜਿਹਾ ਬਿਜ਼ੀ ਆ ਤੇ ਸਤਿ ਸ੍ਰੀ ਅਕਾਲ ਜਿਹੜੀ ਆ ਬੁਲਾ ਰਹੇ ਆ ਚੰਨਾ ਸਾਹਿਬ। ਚੰਨਾ ਸਾਹਿਬ ਤੁਸੀਂ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਅੱਜ ਕੱਲ, ਤੇ ਗੁਰਸੇਵ ਸਿੰਘ ਜੀ ਇਹ ਤਾਂ ਹੁਣ ਇਹਨਾਂ ਨੂੰ ਬਰਥਡੇ ਵਿਸ਼ ਕੀਤਾ ਸੀ, ਉਹਦਾ ਵੀ ਥੈਂਕਸ ਨਹੀਂ ਕੀਤਾ ਇਹਨਾਂ ਨੇ,
ਖਾਸੇ ਬਿਜ਼ੀ ਲੱਗਦੇ ਫਿਰ ਤਾਂ
ਜੀ। ਤੇ ਬਹੁਤ ਬਹੁਤ ਧੰਨਵਾਦ, ਤੇ ਨਹੀਂ ਵਧੀਆ ਆ, ਬਹੁਤ ਦਿਨ ਇਹ ਵਿਹਲੇ ਰਹੇ ਆ, ਹੁਣ ਡਾਲਰ ਘੁੰਮਾਉਣੇ ਚਾਹੀਦੇ ਆ। ਰਾਜ ਮਹਿੰਦਰ ਸਿੰਘ ਜੀ ਜੁੜੇ ਆਪਣੇ ਨਾਲ, ਜਿੱਦਾਂ ਆਪਾਂ ਕਿਹਾ ਸੀ ਕਤੀਰਾ ਗੂੰਦ ਦੀ ਆਪਾਂ ਗੱਲ ਕਰਦੇ ਸੀ, ਉਹ ਕਹਿੰਦੇ ਵੀ ਕਤੀਰਾ ਗੂੰਦ ਦੀ ਤਸੀਰ ਠੰਡੀ ਹੁੰਦੀ ਆ ਜੀ, ਇਹਨੂੰ ਰਾਤ ਨੂੰ ਭਿਉਂ ਕੇ ਅਗਲੇ ਦਿਨ ਦੁੱਧ ਵਿੱਚ ਪਾ ਕੇ ਨਾਲ ਰੂਹ ਹਾਫਜ਼ਾ ਪਾ ਕੇ ਖਾਓ ਜੀ, ਤੇ ਨਕਸੀਰ ਫੁੱਟਣ ਤੇ ਬੜੀ ਲਾਭਕਾਰੀ ਇਹ ਹੁੰਦੀ ਆ। ਬਹੁਤ ਬਹੁਤ ਧੰਨਵਾਦ ਰਾਜਮਿੰਦਰ ਸਿੰਘ ਜੀ, ਖਾਸ ਤੌਰ ਤੇ ਗੁਰਸੇਵ ਸਿੰਘ ਜੀ ਜਦੋਂ ਗਰਮੀਆਂ ਹੁੰਦੀਆਂ ਆ, ਆਹ ਨਕਸੀਰ ਫੁੱਟਣ ਦਾ ਬਹੁਤ ਕਈ ਦੋਸਤਾਂ ਨੂੰ ਇਹ ਹੈਗਾ ਆ ਵੀ ਨਕਸੀਰ ਅਕਸਰ ਹੀ ਫੁੱਟ ਜਾਂਦੀ ਆ ਹਨਾ, ਤੇ ਉਹਨਾਂ ਨੇ ਇਹ ਕਤੀਰਾ ਗੂੰਦ
ਜਿਹੜਾ ਬਹੁਤ ਵਧੀਆ
ਇੱਕ ਜਾਣਕਾਰੀ ਚ ਵਾਧਾ ਕਰਿਓ ਤੇ ਜਿਹੜਾ ਨੂੰ ਸਹੁਰਿਆਂ ਨੇ ਛੁਆਰੇ ਲਾਏ ਉਹ ਗਰਮੀ ਉਧਰੋਂ ਪਈ ਆ ਉੱਥੇ ਵੀ ਅਸਰ ਕਰੂਗਾ
ਖੈਰ ਬਹੁਤ ਬਹੁਤ ਧੰਨਵਾਦ ਰਾਜਵਿੰਦਰ ਸਿੰਘ ਜੀ ਤੁਸੀਂ ਦੱਸਿਆ ਤਸੀਰ ਵੈਸੇ ਠੰਡੀ ਹੁੰਦੀ ਆ ਤਸੀਰ ਜਿਹੜੀ ਆ ਛੁਆਰੇ ਦੀ ਤਸੀਰ ਸ਼ਾਇਦ ਗਰਮ ਹੁੰਦੀ ਆ ਤੇ ਇਹਦੀ ਜਿਹੜੀ ਤਸੀਰ ਆ ਉਹ ਠੰਡੀ ਹੁੰਦੀ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਕੁਲਵੀਰ ਸਿੰਘ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਉਹਨਾਂ ਨੇ ਵੀ ਪੁੱਛਿਆ ਵੀ ਕਿੱਦਾਂ ਹੋ ਤੁਸੀਂ ਇੱਕ ਬੇਦੀ ਅੱਛਾ ਜੀ ਇਹ ਕੁਲਵੀਰ ਸਿੰਘ ਜੀ ਆਪਣੇ ਨਾਲ ਜੁੜੇ ਆ ਕੁਲਵੀਰ ਸਿੰਘ ਜੀ ਮੈਨੂੰ ਹੁਣ ਪਤਾ ਨੀ ਵੀ ਤੁਸੀਂ ਕਿੱਥੋਂ ਜੁੜੇ ਹੋ ਆਪਣੇ ਨਾਲ ਤੇ ਉਹਨਾਂ ਨੇ ਕਿਹਾ ਬਈ ਤੁਸੀਂ ਕਹਿੰਦੇ ਵੀ ਫੇਸਬੁੱਕ ਤੇ ਬੜੀ ਅੱਜ ਕੱਲ ਅੱਤ ਕੀਤੀ ਆ ਵੀ ਮਾਰਨਿੰਗ ਚ ਕਹਿੰਦੇ ਅੱਜ ਮੈਂ ਇੱਕ ਵੀਡੀਓ ਤੁਹਾਡੇ ਦੇਖੀ ਆ ਸਿੰਗਰ ਦੀ ਬਹੁਤ ਵਧੀਆ ਸੀ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਇੰਜੋਏਫੁੱਲ ਜੀ ਤੇ ਗੁਰਸੇਵ ਸਿੰਘ ਜੀ ਉਹ ਜਿਹੜੀ ਮੂਵੀ ਆ ਆਪਾਂ ਉਹ ਜਿਹੜਾ ਮੈਨੂੰ ਤਾਂ ਬਹੁਤ ਪਸੰਦ ਆਈ ਮੈਂ ਸ਼ੇਅਰ ਕੀਤੀ ਆ ਸਵੇਰੇ ਬਹੁਤ ਲੋਕਾਂ ਦੇ ਉੱਤੇ ਉਹ ਢੁਕਦੀ ਆ ਤੇ ਮੈਂ ਕੋਸ਼ਿਸ਼ ਕਰਦਾ ਵੀ ਸਰਬਜੀਤ ਭਾਜੀ ਨੂੰ ਪਟਿਆਲੇ ਭੇਜਦਾ ਤੇ ਜੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਉਹ ਚਲਾ ਪਾਈਏ ਤਾਂ ਸ਼ਾਇਦ ਉਹ ਵੀ ਬਹੁਤ ਵਧੀਆ ਹੋਣੀ ਆ ਗੱਲ
ਜੀ ਉਹ ਜਿਹੜੇ ਆਪਣੇ ਬਿਲਕੁਲ ਉਹ ਪਲੇ ਕਰਕੇ ਵੀ ਵੈਸੇ ਤਾਂ ਸੁਣੀ ਹੋਣੀ ਆਪਣੇ ਦੋਸਤਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪਰ ਅਸੀਂ ਕੋਸ਼ਿਸ਼ ਕਰਦੇ ਜੇਕਰ ਚਲਾ ਸਕੀਏ
ਜੇ ਚਲਾ ਸਕੀਏ ਤਾਂ ਜ਼ਰੂਰ ਆਪਾਂ ਚਲਾਵਾਂਗੇ ਜੇ ਚਲਾਵਾਂਗੇ ਤੇ ਉਹਦੇ ਵਿੱਚ ਵਧੀਆ ਆ ਹਨਾ ਵੀ ਜਿਹੜੇ ਬੇਸ ਉਹਦੇ ਜਿਹੜੇ ਗਾਇਕ ਆ ਬਹੁਤ ਜ਼ਿਆਦਾ ਵੱਧ ਚੁੱਕੇ ਆ ਉਹਨਾਂ ਦੇ ਉੱਤੇ ਇੱਕ ਕਮੈਂਟ ਜਿਹੜਾ ਆ ਉਹਨਾਂ ਨੇ ਕੀਤਾ ਹੋਇਆ ਗੁਰਸੇਵ ਸਿੰਘ ਜੀ ਥੋੜੀ ਜਿਹਾ ਆਪਾਂ ਆਸਟ੍ਰੇਲੀਆ ਦੇ ਨਿਊਜ਼ ਵੱਲ ਵੀ ਚੱਲੀਏ ਕੱਲ ਮੌਸਮ ਬੜਾ ਖਰਾਬ ਰਿਹਾ ਕੁਈਨਸਲੈਂਡ ਦਾ ਖਾਸ ਤੌਰ ਤੇ ਇੱਥੇ ਬ੍ਰਿਸਬੇਨ ਤੇ ਆਲੇ ਦੁਆਲੇ ਦੇ ਵਿੱਚ
ਹਾਂਜੀ ਮੌਸਮ ਦੀ ਜੇ ਗੱਲ ਕਰੀਏ ਤਾਂ ਅੱਜ ਜਿੱਦਾਂ 1 ਦਸੰਬਰ ਹੋ ਗਈ ਆ ਕਹਿੰਦੇ ਵੀ ਗਰਮੀਆਂ ਦੀ ਸ਼ੁਰੂਆਤ ਹੋ ਗਈ ਆ ਤੇ ਅਫੀਸ਼ੀਅਲ ਤੌਰ ਤੇ ਵੈਸੇ ਤਾਂ ਚਲੋ ਗਰਮੀ ਹੋਈ ਸੀ ਸਾਰਾ ਸਾਲ ਤਾਂ ਪਰ ਅੱਜ ਦੱਸ ਤਾ ਸਾਨੂੰ ਕਿ ਗਰਮੀ ਸ਼ੁਰੂਆਤ ਹੋ ਗਈ ਤਾਂ ਕਿਹਾ ਗਿਆ ਕਹਿੰਦੇ ਕੁਈਨਸਲੈਂਡਰਸ ਨੂੰ ਕਿਹਾ ਗਿਆ ਕਿ ਆਪਣਾ ਖਿਆਲ ਰੱਖੋ ਕਿ ਗਰਮੀ ਦੀ ਸ਼ੁਰੂਆਤ ਹੋ ਗਈ ਆ ਗਰਮ ਹਵਾਵਾਂ ਦੇ ਨਾਲ ਤੇ ਸਮਰ ਦਾ ਪਹਿਲਾ ਦਿਨ ਆ ਅੱਜ 33 ਡਿਗਰੀ ਸੈਂਸੀਅਸ ਤੱਕ ਜਾਣ ਦਾ ਅਨੁਮਾਨ ਆ ਅੱਜ ਦਾ ਤਾਪਮਾਨ ਕੁਈਨਸਲੈਂਡ ਦੇ ਵਿੱਚ ਤੇ ਕੁਈਨਸਲੈਂਡ ਹੈਲਥ ਵੱਲੋਂ ਸੇਫਟੀ ਪਲਾਨ ਐਕਟੀਵੇਟਡ ਕਰ ਦਿੱਤੇ ਗਏ ਆ ਸਾਈਕਲੋਨਸ ਤੇ ਫਲੱਡਸ ਦੇ ਸੰਬੰਧ ਦੇ ਵਿੱਚ ਕਿਉਂਕਿ ਇੱਥੇ ਜ਼ਿਆਦਾ ਅਸਾਰ ਰਹਿੰਦੇ ਆ ਕੁਈਨਸਲੈਂਡ ਦੇ ਵਿੱਚ ਫਲੱਡਸ ਵਗੈਰਾ ਦੇ ਤੇ ਕੁਈਨਸਲੈਂਡ ਐਂਬੂਲੈਂਸ ਡਾਇਰੈਕਟਰ ਆਫ ਕਲੀਨਿਕ ਕੁਆਲਿਟੀ ਐਂਡ ਪੇਸ਼ੈਂਟ ਸੇਫਟੀ ਟੋਨੀ ਹੱਕਰ ਨੇ ਕਿਹਾ ਕਿ ਜਿਹੜੇ ਮਾਵਾਂ ਆਪਣੇ ਬੱਚੇ ਸਾਂਭਦੀਆਂ ਆ ਉਹ ਗੌਰ ਰੱਖਣ ਕਿ ਬੱਚੇ ਟਾਈਮ ਸਿਰ ਪਾਣੀ ਦੇਣ ਹਾਈਡਰੇਟ ਰਹਿਣ ਬੱਚੇ ਤੇ ਗਰਮੀ ਦੇ ਵਿੱਚ ਕਿਉਂਕਿ ਇਹਨਾਂ ਦੇ ਜ਼ਿਆਦਾ ਬਿਮਾਰ ਹੋਣ ਦਾ ਅਸਾਰ ਰਹਿੰਦੇ ਆ ਤੇ ਸਿਆਣਿਆਂ ਦਾ ਬਜ਼ੁਰਗਾਂ ਦਾ ਜ਼ਿਆਦਾ ਬਿਮਾਰ ਜੇਕਰ ਤੁਹਾਡੇ ਨਿਗਾਹ ਦੇ ਵਿੱਚ ਕੋਈ ਸਿਆਣਾ ਇਕੱਲਾ ਰਹਿੰਦਾ ਆ ਤਾਂ ਉਸ ਤੇ ਨਿਗਰਾਨੀ ਰੱਖੋ ਗੌਰ ਰੱਖੋ ਉਹਨਾਂ ਦਾ ਕਿਤੇ ਗਰਮੀ ਦੇ ਵਿੱਚ ਉਹ ਬੇਹਾਲ ਨਾ ਹੋ ਜਾਣ ਤੇ ਜੇਕਰ ਤੁਸੀਂ ਪੈਟ ਕੁੱਤੇ ਰੱਖਣ ਦਾ ਸ਼ੌਂਕ ਰੱਖਦੇ ਹੋ ਤੇ ਉਹਨਾਂ ਨੂੰ ਕਾਰਾਂ ਦੇ ਵਿੱਚ ਛੱਡ ਕੇ ਨਾ ਜਾਓ ਕਿਉਂਕਿ ਅਜਿਹੀ ਗਰਮੀ ਵਿੱਚ 6 ਮਿੰਟ ਹੀ ਲੱਗਣੇ ਉਹਨਾਂ ਨੂੰ ਮਰਨ ਲਈ ਜੇਕਰ ਤੁਸੀਂ ਕੁੱਤੇ ਨੂੰ ਗੱਡੀ ਦੇ ਵਿੱਚ ਬੰਦ ਕਰਕੇ ਚਲੇ ਜਾਂਦੇ ਹੋ ਤੇ ਕੁੱਤੇ ਦੇ ਫਿਰ ਆਪਾਂ ਨਾਲ ਦੇ ਨਾਲ ਬੱਚਿਆਂ ਦਾ ਵੀ ਕਹਿ ਸਕਦੇ ਹਾਂ ਬੇਸ਼ੱਕ ਸਾਨੂੰ ਲੱਗਦਾ ਕਿ ਮੈਂਟਲ ਟੱਕ ਲੈ ਜਾ ਰਹੇ ਹਾਂ ਬੱਚਿਆਂ ਨੂੰ ਕਾਰ ਦੇ ਵਿੱਚ ਛੱਡ ਦਿੰਦੇ ਹਾਂ ਸ਼ੀਸ਼ੇ ਬੰਦ ਦੇ ਵਿੱਚ ਤਾਂ ਅਜਿਹਾ ਨਾ ਕਰੋ ਗੌਰ ਰੱਖੋ ਗਰਮੀ ਬਹੁਤ ਆ ਕਿਉਂਕਿ ਟਾਈਮ ਵੱਧ ਵੀ ਲੱਗ ਸਕਦਾ ਹੁੰਦਾ ਬੰਦਾ ਆਪਣੇ ਵੱਲੋਂ ਤਾਂ 1 ਮਿੰਟ 30 ਸਕਿੰਟ ਲਈ ਜਾਂਦਾ ਕਿ ਸਮਾਨ ਜਿਹਾ ਲੈ ਆਈਏ ਕੁਛ ਤੇ ਇਹਨਾਂ ਚੀਜ਼ਾਂ ਲਈ ਗੌਰ ਰੱਖਣ ਨੂੰ ਕਿਹਾ ਗਿਆ ਹੈਲਥ ਐਂਡ ਸੇਫਟੀ ਵੱਲੋਂ ਕੁਈਨਸਲੈਂਡ ਹੈਲਥ ਐਂਡ ਸੇਫਟੀ ਵੱਲੋਂ ਤੇ ਐਕਸਪੈਕਟ ਕੀਤਾ ਗਿਆ ਕਿ ਜਿਹੜਾ ਫਰਾਈਡੇ ਆਉਣਾ ਆ ਕ੍ਰਿਸਮਿਸ ਈਵ ਵਾਲਾ ਉਹ 2001 ਤੋਂ ਲੈ ਕੇ ਹੁਣ ਤੱਕ ਤਾਂ ਗਰਮ ਰਹੇਗਾ ਤੇ ਤਾਪਮਾਨ 40 ਡਿਗਰੀ ਤੱਕ ਜਾਣ ਦਾ ਅਨੁਮਾਨ ਆ ਸੋ ਆਹ ਦਸੰਬਰ ਕਾਫੀ ਗਰਮ ਗਰਮੀ ਆ ਵੈਸੇ ਵੀ ਗਰਮੀ ਦੀ ਗੱਲ ਕਰ ਰਹੀ ਹੈ ਕਿ ਤੀਰੇ ਗੂੰਦ ਦੀ ਕਾਫੀ ਲੋੜ ਪੈ ਸਕਦੀ ਆ
ਪੈ ਸਕਦੀ ਆ ਜੀ ਬਿਲਕੁਲ ਤੇ ਕੱਲ ਕਾਫੀ ਇੱਥੇ ਸਾਈਕਲੋਨ ਵੀ ਆਇਆ ਤੇ ਗੜੇ ਵੀ ਪਏ ਆ ਹੇਲ ਪਈ ਆ ਇੱਥੇ ਕੁਈਨਸਲੈਂਡ ਦੇ ਵਿੱਚ ਫੋਰੈਸਟ ਲੇਕ ਦੇ ਵਿੱਚ ਇੱਕ ਘਰ ਦੇ ਉੱਤੇ ਜਿਹੜਾ ਆ ਦਰਖਤ ਵੀ ਡਿੱਗਿਆ ਆ ਉਹਦੇ ਨਾਲ ਬੱਚੇ ਦੇ ਸੱਟਾਂ ਵੀ ਲੱਗੀਆਂ 2 ਕੁ ਬੱਚੇ ਉੱਦਾਂ ਵੀ ਜ਼ਖਮੀ ਹੋਏ ਆ ਸਕੂਲ ਜਾਂਦੇ ਹੋਏ ਫੋਰੈਸਟ ਲੇਕ ਇਲਾਕੇ ਦੇ ਵਿੱਚ ਤੇ ਕਾਫੀ ਜਿਹੜਾ ਕੱਲ ਦੱਸਿਆ ਗਿਆ ਸੀ ਚੇਤਾਵਨੀਆਂ ਵੈਸੇ ਦਿੱਤੀਆਂ ਗਈਆਂ ਸੀ ਕਿਉਂਕਿ ਦਰਖਤ ਜਦੋਂ ਫਿਰ ਇੱਦਾਂ ਆਉਂਦੇ ਆ ਕਈ ਵਾਰੀ ਬਹੁਤ ਜ਼ਿਆਦਾ ਹਨੇਰੀ ਚੱਲਦੀ ਆ ਦਰਖਤ ਡਿੱਗਦੇ ਆ ਤੇ ਉਸ ਵੇਲੇ ਇੱਦਾਂ ਦੀਆਂ ਗੱਲਾਂ ਦੇ ਵਿੱਚ ਤੁਸੀਂ ਬੱਚਿਆਂ ਦਾ ਖਾਸ ਤੌਰ ਤੇ ਉਹਨਾਂ ਨੂੰ ਜ਼ਰੂਰ ਦੱਸੋ ਕਿ ਕਿਵੇਂ ਤੁਸੀਂ ਬਚਾਅ ਜਿਹੜਾ ਆ ਕਰਨਾ ਦਰਖਤਾਂ ਤੋਂ ਦੂਰ ਰਹਿ ਕੇ ਚੱਲਣਾ ਕਿਉਂਕਿ ਕਈ ਵਾਰ ਬੱਚੇ ਜਿਹੜੇ ਆ ਸਕੂਲ ਤੋਂ ਆਉਂਦੇ ਹੁੰਦੇ ਆ ਮੌਸਮ ਦਾ ਪਤਾ ਨਹੀਂ ਕਦੋਂ ਖਰਾਬ ਹੋ ਜਾਵੇ ਪਰ ਫਿਰ ਵੀ ਬਹੁਤ ਜ਼ਿਆਦਾ ਗਰਮੀ ਜਿਹੜੀ ਆ ਜਿੱਦਾਂ ਤੁਸੀਂ ਦੱਸਿਆ ਵੀ ਗਰਮੀ ਕਈ ਵਾਰੀ ਬਹੁਤ ਜ਼ਿਆਦਾ ਪੈਂਦੀ ਆ ਖਾਸ ਤੌਰ ਤੇ ਬੱਚਿਆਂ ਨੂੰ ਪਾਣੀ ਜ਼ਰੂਰ ਦੋਸਤੋ ਪਿਲਾਉਂਦੇ ਰਿਹਾ ਕਰੋ ਤੇ ਖਾਸ ਤੌਰ ਤੇ ਜਿਹੜੇ ਤੁਸੀਂ ਇਲੈਕਟ੍ਰੋਲੇਟਸ ਜਿਹੜੇ ਆ ਉਹ ਵੀ ਦਿੱਤੇ ਜਾ ਸਕਦੇ ਬੱਚਿਆਂ ਦੇ ਲਈ ਜਿਹੜੇ ਸਪੈਸ਼ਲ ਬਣੇ ਹੁੰਦੇ ਆ ਕਿਉਂਕਿ ਬੱਚੇ ਖਾਸ ਤੌਰ ਤੇ ਬਿਮਾਰ ਇਸੇ ਕਰਕੇ ਹੁੰਦੇ ਆ ਜਦੋਂ ਉਹਨਾਂ ਦੇ ਵਿੱਚ ਪਾਣੀ ਦੀ ਜਿਹੜੀ ਘਾਟ ਆ ਉਹ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਖੈਰ ਆਪਾਂ ਇੱਕ ਹੋਰ ਖਬਰ ਵੀ ਸਾਂਝੀ ਕਰ ਲਈਏ ਐਲੀ ਸਪ੍ਰਿੰਗ ਦੇ ਵਿੱਚ ਜਿਹੜਾ ਕਿ ਸੈਂਟਰ ਹੈਗਾ ਆਪਣੇ ਆਸਟ੍ਰੇਲੀਆ ਦਾ ਉੱਥੇ ਇੱਕ ਫ੍ਰੈਂਚ ਟੂਰਿਸਟ ਆਇਆ ਹੋਇਆ ਸੀਗਾ ਫਰਾਂਸ ਤੋਂ ਇੱਕ ਗਲ ਦੇ ਵਿੱਚ ਛੁਰਾ ਮਾਰਿਆ ਹੋਇਆ ਸੀਗਾ ਤੇ ਉਹਦੇ ਨਾਲ ਉਹਦੀ ਮੌਤ ਹੋਈ ਹੈ। ਇਹ 100 ਕਿਲੋਮੀਟਰ ਨੌਰਥ ਹੈਗਾ ਐਲਿਸ ਸਪ੍ਰਿੰਗ ਤੋਂ। ਇਹ ਕੱਲ ਸ਼ਾਮ 5:30 ਵਜੇ ਦੀ ਘਟਨਾ ਹੈਗੀ ਆ ਤੇ ਇਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਇਹ ਇੱਕ ਆਦਮੀ ਸੀਗਾ ਜਿਹਦੇ ਕਿ ਨੱਕ ਦੇ ਗਲੇ ਦੇ ਉੱਤੇ ਜਿਹੜਾ ਵਾਰ ਕੀਤਾ ਹੋਇਆ ਸੀਗਾ। ਅਜੇ ਤੱਕ ਤਫਤੀਸ਼ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਚੱਲ ਰਹੀ ਆ, ਪਰ ਉਹਦੀ ਜਿਹੜੀ ਘਟਨਾ ਸਥਾਨ ਦੇ ਉੱਤੇ ਜਿਹੜੀ ਮੌਤ ਆ ਉਹ ਹੋ ਚੁੱਕੀ ਸੀ। ਤੇ ਦੋਸਤੋ ਹੁਣ ਆਪਾਂ ਇੱਕ ਗਾਣਾ ਸੁਣਾਂਗੇ, ਬ੍ਰੇਕ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਤੁਸੀਂ ਵੀ ਸਾਡੇ ਨਾਲ ਸਾਂਝ ਜਿਹੜੀ ਆ ਬਣਾ ਸਕਦੇ ਆ ਤੇ ਤੁਸੀਂ ਸਾਨੂੰ ਜਿਹੜਾ ਆ ਕਾਲ ਕਰ ਸਕਦੇ ਆ। ਤੁਸੀਂ ਕਿਸੇ ਵੀ ਮਾਮਲੇ ਦੇ ਉੱਤੇ ਗੱਲ ਜਿਹੜੀ ਆ ਕਰਨੀ ਹੋਵੇ ਤੇ ਤੁਸੀਂ ਕਰ ਸਕਦੇ ਆ। ਤੇ ਉਹਦੇ ਲਈ ਤੁਸੀਂ ਕੀ ਕਰਨਾ ਕਿ ਤੁਸੀਂ ਸਾਨੂੰ ਜਿਹੜਾ ਲਾਈਵ ਕਾਲ ਜਿਹੜੀ ਆ ਕਰ ਸਕਦੇ +61 ਲਾ ਕੇ 285-599-1811 ਦੇ ਉੱਤੇ ਕਾਲ ਕਰ ਸਕਦੇ ਆ। ਨਿਊਜ਼ੀਲੈਂਡ ਤੋਂ ਜੇ ਤੁਸੀਂ ਕਰਨਾ ਹੋਵੇ +64 ਜਿਹੜਾ ਕੋਡ ਲਾ ਕੇ 988-75-334 ਦੇ ਉੱਤੇ ਕਰ ਸਕਦੇ ਆ। ਜੋਕੇ ਵਾਲੇ ਦੋਸਤ ਸਾਨੂੰ +44 ਲਾ ਕੇ 203-519-1135 ਦੇ ਉੱਤੇ ਕਾਲ ਕਰ ਸਕਦੇ ਆ। USA ਵਾਲੇ ਦੋਸਤ +1 ਲਾ ਕੇ 2132-2667-09 ਦੇ ਉੱਤੇ ਕਾਲ ਕਰ ਸਕਦੇ ਆ। ਤੇ ਸਕਾਈਪ ID ਦੇ ਉੱਤੇ ਜੇ ਦੋਸਤੋ ਤੁਸੀਂ ਕਾਲ ਕਰਨੀ ਆ ਤਾਂ ਤੁਸੀਂ harman.radio.com ਦੇ ਉੱਤੇ ਕਾਲ ਜਿਹੜੀ ਆ ਕਰ ਸਕਦੇ ਆ। ਬਹੁਤ ਸੌਖੇ ਜਿਹੇ ਨੰਬਰ ਹੈਗੇ ਆ, ਤੁਸੀਂ ਕਿਸੇ ਵੀ ਮਸਲੇ ਦੇ ਉੱਤੇ ਗੱਲ ਜਿਹੜੀ ਆ ਕਰ ਸਕਦੇ ਆ। ਪਰ ਇੱਕ ਮਸਲਾ ਪਿਛਲੀ ਵਾਰ ਆਪਣੀ ਗੱਲ ਹੋਈ ਸੀ ਸੈਂਬੀ ਸਾਹਿਬ ਦੇ ਨਾਲ, ਉਹਨਾਂ ਨੇ ਇੱਕ ਮਸਲਾ ਉਠਾਇਆ ਸੀਗਾ। ਉਹ ਕਹਿੰਦੇ ਸੀ ਵੀ ਇੱਥੇ ਐਕਸਪਾਇਰਡ ਚੀਜ਼ਾਂ ਜਿਹੜੀਆਂ ਕਈ ਵਾਰੀ ਸਪੈਸ਼ਲ ਤੇ ਚੀਜ਼ਾਂ ਲੱਗੀਆਂ ਹੁੰਦੀਆਂ ਆ ਆਪਣੇ ਇੱਥੇ ਆਸਟ੍ਰੇਲੀਆ ਦੇ ਵਿੱਚ, ਜਦੋਂ ਆਪਾਂ ਕਿਸੇ ਵੀ ਸਟੋਰ ਦੇ ਵਿੱਚ ਜਾਂਦੇ ਹਾਂ ਉਹਦੇ ਵਿੱਚ ਕਈ ਵਾਰੀ ਜਿਹੜੀਆਂ ਉਹ ਕਹਿੰਦੇ ਵੀ ਖਰਾਬ ਹੁੰਦੀਆਂ ਚੀਜ਼ਾਂ, ਇਹਦੇ ਬਾਰੇ ਕੀ ਤੁਹਾਡਾ ਕਹਿਣਾ ਆ ਵੀ ਕਿਹੜੀ ਕਿਹੜੀਆਂ ਪ੍ਰੀਕੋਸ਼ਨਸ ਜਿਹੜੀਆਂ ਆਪਾਂ ਨੂੰ ਉਸ ਰੱਖਣੀਆਂ ਚਾਹੀਦੀਆਂ ਜਦੋਂ ਵੀ ਕੋਈ ਵੀ ਚੀਜ਼ ਆਪਾਂ ਖਰੀਦਣੀ ਆ, ਖਾਸ ਤੌਰ ਤੇ ਸਪੈਸ਼ਲ ਜਿਹੜੀ ਚੀਜ਼ ਲੱਗੀ ਹੋਈ ਆ। ਤੁਹਾਡਾ ਕੋਈ ਇਦਾਂ ਦਾ ਘਟਨਾ ਸਾਡੇ ਨਾਲ ਸਾਂਝਾ ਜ਼ਰੂਰ ਕਰੋ, ਕਿਉਂਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਸਪੈਸ਼ਲ ਉੱਤੇ ਲੈਣੀ ਕੋਈ ਬੁਰਾਈ ਨਹੀਂ ਹੈਗੀ, ਪਰ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਆਪਾਂ ਚੈੱਕ ਕਰ ਲਈਏ ਇਹਦੇ ਮੁੱਦੇ ਉੱਤੇ ਵੀ ਗੱਲ ਜਿਹੜੀ ਆ ਤੁਸੀਂ ਕਰ ਸਕਦੇ ਆ। ਤੇ ਦੋਸਤੋ ਹੁਣ ਆਪਾਂ ਇੱਕ ਬ੍ਰੇਕ ਲੈਂਦੇ ਆ ਤੇ ਉਸ ਤੋਂ ਬਾਅਦ ਜੋੜਦੇ ਹਾਂ ਜੀ, ਏਦਾਂ ਹੀ ਜੁੜੇ ਰਹੋ ਹਰਮਨ ਰੇਡੀਓ ਦੇ ਉੱਤੇ।
ਰੈਡ ਰੋਜ਼ ਵਾਂਗ ਤੂੰ ਵੀ ਪੂਰੀ ਫੱਬਦੀ, ਅੱਖ ਵੇਖ ਨਾ ਹੁਸਨ ਤੇਰਾ ਰੱਜਦੀ। ਰੈਡ ਰੋਜ਼ ਵਾਂਗ ਤੂੰ ਵੀ ਪੂਰੀ ਫੱਬਦੀ, ਅੱਖ ਵੇਖ ਨਾ ਹੁਸਨ ਤੇਰਾ ਰੱਜਦੀ। ਸਿੱਧੀ ਹਿੱਕ ਤੇ ਹਿੱਕ ਤੇ ਹਾਂ ਹਿੱਕ ਤੇ ਬੁਲਟ ਵਾਂਗੂ ਵੱਜਦੀ, ਮੈਂ ਅੱਖ ਵੇਖ ਨਾ ਹੁਸਨ ਤੇਰਾ ਰੱਜਦੀ। ਸਿੱਧੀ ਹਿੱਕ ਤੇ ਬੁਲਟ ਵਾਂਗੂ ਵੱਜਦੀ, ਅੱਖ ਵੇਖ ਨਾ ਹੁਸਨ ਹੁਸਨ ਤੇਰਾ ਰੱਜਦੀ। ਸਿੱਧੀ ਹਿੱਕ ਤੇ ਬੁਲਟ ਵਾਂਗੂ ਵੱਜਦੀ, ਅੱਖ ਵੇਖ ਨਾ ਹੁਸਨ ਤੇਰਾ ਰੱਜਦੀ। ਸਿੱਧੀ ਹਿੱਕ ਤੇ ਬੁਲਟ ਵਾਂਗੂ ਵੱਜਦੀ, ਅੱਖ ਵੇਖ ਨਾ ਹੁਸਨ ਤੇਰਾ ਰੱਜਦੀ।
ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ। ਮੁੜ हाजिर होने एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
रोटी हजम नहीं होंगी वरतो गोल्डन ग्रेन फ्लोर मिल्स का गरेवाल चक्की आटा ताजा घट कैमिकल की वरतों वाली कणक जिड़ी कि सीधी खेतों चो मिल च लिया जाती आस्ट्रेलिया का बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डुआ लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बदाम भी साडे अपने प्रोडक्ट हैं वधेरे जानकारी लई विजिट करो गरेवाल गोल्डन ग्रेन .com.au या फोन करो 0428895564
लड्डू जलेबियां जा होर इंदिर मठियाईयां खान दा करदा होवे चित ता ज्यादा ना सोचो जनाब गड्डी चको ते पहुंचो जलेबी जंक्शन 4/20 कॉर्नर ब्रेक्स एंड रेडफोर्ड रोड रेजरवॉयर 3073 इथे मिलदे ने स्पेशल मोतीचूर लड्डू हर प्रकार दियां घट फैट वालियां मठियाईयां छोले भटूरे छोले समोसे शाम 5 बजे तो शाम 7 बजे तक मिलदियां ने देसी घ्यो च तैयार कीतियां जलेबियां कॉल कर सकदे हो रवि नो 0403135822 हर खुशी दे मौके अते त्योहार ते याद रखो जलेबी जंक्शन
आ लो समान दी लिस्ट गोवेंट गॉन हो जो फिर
लिस्ट बड़ी लम्मी है तेरी 20 किलो बासमती चौल 10 किलो चक्की आटा ओ यार के इन्नी लम्मी लिस्ट मेरे को नहीं पकदियां कबीलदारियां एडी लम्मी लिस्ट
और मैं की करा
अजे पिछले हफ्ते दा लेके आंदा तेरा पीड़ी मुकदा
कुछ तो लगूगा ही ना
जी हाँ घर घर दी कहानी बन जांदी है जदों कबीलदारियां जेब ते भारियां पै जांदे
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ ਏਸ਼ੀਅਨ ਪੈਸੀਫਿਕ ਫੂਡ ਮਾਰਕੀਟ 38 ਮੈਕਿੰਟੋਸ਼ ਸਟਰੀਟ ਸ਼ੈਪਟਨ 3630 ਵਿਕਟੋਰੀਆ ਫੋਨ ਨੰਬਰ 0415683482
20 ਕਿਲੋ ਬਾਸਮਤੀ ਚੌਲ $38 10 ਕਿਲੋ ਚੱਕੀ ਆਟਾ $10 ਨਾਲ 1 ਕਿਲੋ ਚੌਲ ਮੁਫਤ ਅਤੇ ਇਸੇ ਤਰ੍ਹਾਂ ਦੇ ਹੋਰ ਮਨਪਸੰਦ ਆਫਰ
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ ਸਾਡੇ ਪਤੇ ਨੂੰ ਸੌਖਾ ਕਬੀਲਦਾਰੀਆਂ ਚ
ਮੋਰਿੰਡਾ ਮੋਟਰਸ ਕਲਪਨ ਚ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪੋਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
टैक्स रिटर्न भरने ते अपने बिजनेस दे अकाउंट तैयार करने दी चिंता छड्डो ए जिम्मेवारी ले रहे हन अपने पंजाबी भरा SSK अकाउंटेंट्स वाले ਇਸ ਤੋਂ ਬਿਨਾ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲਓ 3/61 ਰੋਬਿਨਸਨ ਸਟਰੀਟ ਡੈਂਡੀਨੋਂਗ ਮੈਲਬੋਰਨ ਫੋਨ ਨੰਬਰ 0387590629
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ ਸਫ਼ਰ ਆਪਣੇ ਪੰਚ ਹੋਣ ਦਾ ਹੀ ਸਵਾਦ ਏ
ਸੇਫ ਐਂਡ ਕਸਟਮਰ ਫੋਕਸ ਬੱਸ ਕੰਪਨੀ ਸੁਪੀਰੀਅਰ ਸਰਵਿਸ ਐਂਡ ਗੁੱਡ ਵੈਲਿਊ ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ ਐਕਸੈਲ ਇਨ ਐਂਟੀਸਪੇਟਿੰਗ ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਸ ਦਾ ਚਾਹੇ ਹੋਵੇ ਬਿਜ਼ਨਸ ਟੂਰ ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ ਹੋਵੇ ਵਿਆਹ ਜਾਂ ਹੋਵੇ ਜਨਮ ਦਿਨ ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨਸ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨਸ .com.au
For more info, 0424-115-551. You can email us.
info@sandhubuslines.com.au
ਪ੍ਰੋਸੇ ਦਾ ਨਾਮ ਸੰਧੂ ਬੱਸ ਲਾਈਨ
ਤੁਸੀਂ ਸੁਣ ਰਹੇ ਹੋ ਆਪਣਾ ਹਰਨਲ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਨਲ ਰੇਡੀਓ 24 ਘੰਟੇ 7 ਦਿਨ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਅੱਜ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਬ੍ਰਿਸਬੇਨ ਤੋਂ ਤੇ ਦੋਸਤੋ ਫੋਨ ਕਾਲਸ ਖੋਲ ਦਿੱਤੀਆਂ ਗਈਆਂ ਨੇ ਜਿਹੜਾ ਵੀ ਸਾਡਾ ਵੀਰ ਭੈਣ ਕਾਲ ਕਰਨਾ ਚਾਹੁੰਦੇ ਹੋ ਬੇਝਿਜਕ ਕਾਲ ਕਰ ਸਕਦੇ ਹੋ ਤੇ ਬਸ ਕਰਨਾ ਇੰਨਾ ਹੈ ਤੁਸੀਂ ਜਿੰਨਾ ਚਿਰ ਅਸੀਂ ਤੁਹਾਡਾ ਨਾਮ ਜਾਂ ਨੰਬਰ ਨਹੀਂ ਬੋਲਦੇ ਤੁਸੀਂ ਕਾਲ ਕਰਕੇ ਵੇਟ ਕਰੋ ਆਪਣੇ ਅਸੀਂ ਗੱਲਬਾਤ ਪੂਰੀ ਕਰਕੇ ਤੁਹਾਡਾ ਨਾਮ ਤੇ ਨੰਬਰ ਬੋਲਾਂਗੇ ਫਿਰ ਆਪਾਂ ਤੁਸੀਂ ਸਾਂਝ ਬਣਾ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਜੀ ਦਲਜੀਤ ਜੀ
ਜੀ ਤੇ ਦੋਸਤਾਂ ਦੇ ਮੈਸੇਜ ਜਿਹੜੇ ਆਪਾਂ ਸਾਂਝੇ ਜ਼ਰੂਰ ਨਾਲ ਦੀ ਨਾਲ ਕਰਦੇ ਜਾਈਏ ਤੇ ਰਾਜਮਹਿੰਦਰ ਸਿੰਘ ਜੀ ਕਹਿ ਰਹੇ ਆ ਵੀ ਸਹੁਰਿਆਂ ਵਾਲੇ ਠੰਡੇ ਕਰਨ ਦੀ ਦੁਆ ਛੁਆਰੇ ਤੋਂ ਅਗਲੇ ਦਿਨ ਹੀ ਦਿੰਦੇ ਆ ਖੈਰ ਜੀ ਨੋ ਕਮੈਂਟ ਆ ਰਾਜਮਹਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੀਆਂ ਜਜ਼ਬਾਤ ਜਿਹੜੇ ਆ ਸਾਂਝੇ ਕੀਤੇ ਆ ਜਗਵੀਰ ਸਿੰਘ ਜੀ ਜੁੜੇ ਆਪਣੇ ਨਾਲ ਕੇਂਸ ਤੋਂ ਬਹੁਤ ਬਹੁਤ ਧੰਨਵਾਦ ਜਗਵੀਰ ਸੇਖੋਂ ਸਾਹਿਬ ਤੇ ਬਹੁਤ ਸੋਹਣੇ ਕਹਿੰਦੇ ਵਿਚਾਰ ਜਿਹੜੇ ਚੱਲ ਰਹੇ ਆ ਤੇ ਹਾਜ਼ਰੀ ਆਪਣੀ ਪ੍ਰਵਾਨ ਕਰਿਓ ਇਹਨਾਂ ਨੂੰ ਵੀ ਜਾਣੀ ਮੈਨੂੰ ਲੱਗਦਾ ਛੁਆਰਿਆਂ ਵਾਲੇ ਜਿਹੜੇ ਬਹੁਤ ਵਧੀਆ ਲੱਗੇ ਵਿਚਾਰ
ਸਾਰੇ ਜਜ਼ਬਾਤੀ ਹੋ ਗਏ ਅਸਲ ਚ ਜਿੰਨੇ ਵਿਆਹੇ ਹੋਏ ਆ
ਜੀ ਜੀ ਤੇ ਅੱਗੇ ਆਪਣੇ ਨਾਲ ਜੰਡੋਰੀਆ ਸਾਹਿਬ ਵੀ ਜੁੜੇ ਆ ਉਹ ਕਹਿੰਦੇ ਵੀ ਜਿਹੜਾ ਰਾਸ਼ਟਰ ਗਾਨ ਦੇ ਜਿਹੜੇ ਰੂਲਸ ਜਿਹੜੇ ਆ ਉਹ ਜ਼ਰੂਰ ਦੱਸਿਓ ਅਗਲੀ ਵਾਰ ਨੂੰ ਕਿਉਂਕਿ ਇੰਡੀਅਨ ਜਿਹੜੀ ਨਵੀਂ ਜਨਰੇਸ਼ਨ ਹੈਗੀ ਆ ਉਹ ਫੋਲੋ ਨਹੀਂ ਕਰਦੀ ਤੇ ਕਿਉਂਕਿ ਉਹਨਾਂ ਨੇ ਜਿਹੜਾ ਇੱਥੇ ਦਾ ਪੱਛਮੀ ਕਲਚਰ ਜਿਹੜਾ ਉਹਨਾਂ ਨੇ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਉਹ ਕਹਿੰਦੇ ਵੀ ਇਹ ਗੌਰਮੈਂਟ ਨੇ ਕੀ ਸੋਚਿਆ ਕਿ ਲੋਕੀ ਜਿਹੜੇ ਆ ਰਾਸ਼ਟਰ ਗਾਨ ਬਾਰੇ ਨਹੀਂ ਜਾਣਦੇ ਹੈਗੇ ਤੇ ਗੱਲ ਲੱਗ ਗਈ ਲੱਗਦਾ ਜੀ ਤੇ ਇਸੇ ਕਰਕੇ ਉਹ ਕਹਿੰਦੇ ਸਾਡੀ ਗੱਲ ਜਿਹੜੀ ਮੈਨੂੰ ਸੱਚੀ ਹੁੰਦੀ ਲੱਗਦੀ ਆ ਕਿ ਹੁਣ ਜਿਹੜੀ ਆਪਣੀ ਮਾਤ ਭਾਸ਼ਾ ਜਿਹੜੀ ਆ ਉਹ ਅਸੀਂ ਬੇਸਿਕ ਜਿਹੜਾ ਉਹਦੇ ਰੂਲਸ ਜਿਹੜੇ ਭੁੱਲ ਰਹੇ ਹਾਂ ਬਹੁਤ ਬਹੁਤ ਧੰਨਵਾਦ ਜੰਡੋਰੀਆ ਸਾਹਿਬ ਤੁਸੀਂ ਜਿਹੜੀ ਗੱਲ ਦੱਸੀ ਆਪਾਂ ਨੂੰ ਪਰ ਨਾਲ ਦੀ ਨਾਲ ਜਿਹੜੇ ਰੂਲਸ ਦੀ ਤੁਸੀਂ ਗੱਲ ਕੀਤੀ ਹੈ ਜਨ ਗਨ ਮਨ ਗੁਰਸੇਵ ਸਿੰਘ ਜੀ ਬਹੁਤ ਘੱਟ ਦੋਸਤਾਂ ਨੂੰ ਪਤਾ ਹੋਣਾ ਵੀ ਇਹ ਇੱਕ ਰਾਗ ਦੇ ਵਿੱਚ ਲਿਖਿਆ ਗਿਆ ਅਲਾਈਆ ਬਿਲਾਵਲ ਜਿਹੜਾ ਰਾਗ ਆ ਉਹਦੇ ਵਿੱਚ ਇਹ ਜਨ ਗਨ ਮਨ ਜਿਹੜਾ ਲਿਖਿਆ ਗਿਆ ਸੀਗਾ ਤੇ ਬੰਗਾਲ ਦੇ ਵਿੱਚ ਜਿਹਨੂੰ ਬੰਗਲਾ ਭਾਸ਼ਾ ਵੀ ਆਪਾਂ ਕਹਿੰਦੇ ਨੇ ਬੰਗਲਾ ਭਾਸ਼ਾ ਦੇ ਵਿੱਚ ਇਹ ਲਿਖਿਆ ਗਿਆ ਸੀਗਾ ਤੇ 1911 ਈਸਵੀ ਦੇ ਵਿੱਚ ਰਵਿੰਦਰ ਨਾਥ ਟੈਗੋਰ ਦੇ ਦੁਆਰਾ ਜਿੱਦਾਂ ਕਿ ਪਹਿਲਾਂ ਵੀ ਮੈਂ ਇਹ ਗੱਲ ਕਰਕੇ ਹਟਿਆ ਵੀ ਇਹਦੇ ਉੱਤੇ ਵਿਵਾਦ ਵੀ ਹੋ ਗਿਆ ਸੀ ਵੀ ਉਹਨਾਂ ਨੇ ਉਸ ਵੇਲੇ ਦੇ ਜਿਹੜੇ ਮਹਾਰਾਣੀ ਉਸ ਮਹਾਰਾਣੀ ਦੇ ਉਸਤਤ ਦੇ ਵਿੱਚ ਕਿਹਾ ਗਿਆ ਵੀ ਉਹਨੇ ਜਦੋਂ ਦੌਰਾ ਕੀਤਾ ਇੰਡੀਆ ਦਾ ਉਹਦੀ ਉਸਤਤ ਦੇ ਵਿੱਚ ਲਿਖਿਆ ਸੀ ਪਰ ਖੈਰ ਇਹਨੂੰ ਕਾਂਗਰਸ ਦੇ ਜਦੋਂ ਪਹਿਲੀ ਜਦੋਂ ਕਾਂਗਰਸ ਦੀ ਜਦੋਂ ਇੱਕ ਵਾਰੀ ਮੀਟਿੰਗ ਹੋਈ ਆ ਉਹਦੇ ਵਿੱਚ ਇਹਨੂੰ ਗਾਇਆ ਗਿਆ ਤੇ ਇਹਨੂੰ ਆਜ਼ਾਦੀ ਤੋਂ ਬਾਅਦ ਜਿਹੜਾ ਇੱਕ ਰਾਸ਼ਟਰ ਗਾਨ ਦੇ ਤੌਰ ਤੇ ਅਸੈਪਟ ਜਿਹੜਾ ਕਰ ਲਿਆ ਗਿਆ ਸੀ ਤੇ ਇਹਦੀ ਟਾਈਮਿੰਗ ਹੈਗੀ ਆ ਸ਼ਾਇਦ 51 ਸਕਿੰਟ ਜਾਂ 52 ਸਕਿੰਟ ਦੇ ਕਰੀਬ ਜੇ ਵੱਧ ਜਾਵੇ ਜਾਂ ਘੱਟ ਜਾਵੇ ਫਿਰ ਇਹਨੂੰ ਸਹੀ ਨਹੀਂ ਮੰਨਿਆ ਜਾਂਦਾ ਤੇ ਕਾਫੀ ਜਿਹੜੇ ਇਹਦੇ ਵਿਵਾਦ ਦੇ ਵਿੱਚ ਆਉਂਦੇ ਰਹੇ ਆ ਜਦੋਂ ਟਾਈਮ ਜਿਹੜਾ ਜ਼ਿਆਦਾ ਲੈਂਦੇ ਰਹੇ ਆ ਸ਼ਾਇਦ ਤੁਸੀਂ ਸੁਣਿਆ ਹੋਣਾ ਪਿਛਲੀਆਂ ਸ਼ਾਇਦ ਕਾਮਨਵੈਲਥ ਗੇਮਸ ਸ਼ਾਇਦ ਹੋਈਆਂ ਸੀ ਉਦੋਂ ਆਪਣੇ ਅਮਿਤਾਭ ਬੱਚਨ ਨੇ ਸ਼ਾਇਦ ਜ਼ਿਆਦਾ ਟਾਈਮ ਲੈ ਲਿਆ ਸੀ ਉਸ ਵੇਲੇ ਵੀ ਕਾਫੀ ਇਹਨੂੰ ਕਿਹਾ ਗਿਆ ਸੀ ਵੀ ਨਹੀਂ ਇੱਦਾਂ ਹੋਣੀ ਚਾਹੀਦੀ ਖੈਰ ਬਹੁਤ ਬਹੁਤ ਧੰਨਵਾਦ ਜੰਡੋਰੀਆ ਸਾਹਿਬ ਕਿ ਤੁਸੀਂ ਸਾਂਝ ਜਿਹੜੀ ਆ ਬਣਾਈ ਆ ਸਾਡੇ ਨਾਲ ਅੱਗੇ ਆਪਣੇ ਨਾਲ ਕੋਹਲੀ ਸਾਹਿਬ ਵੀ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਸਾਰੇ ਪਰਿਵਾਰ ਨੂੰ ਜਿੰਨੇ ਵੀ ਹਰਮ ਰੇਡੀਓ ਦੇ ਵਿਹੜੇ ਵਿੱਚ ਸਾਨੂੰ ਬੈਠੇ ਸੁਣ ਰਹੇ ਆ ਤੇ ਉਹਨਾਂ ਨੇ ਖਬਰ ਜਿਹੜੀ ਆ ਸਾਂਝੀ ਕੀਤੀ ਆ ਕਿਉਂਕਿ ਉਹ ਪੱਤਰਕਾਰ ਵੀ ਹੈਗੇ ਸਾਡੇ ਇੱਥੇ ਬ੍ਰਿਸਬੇਨ ਤੋਂ ਪਹਿਰੇਦਾਰ ਅਖਬਾਰ ਦੇ ਤੇ ਉਹਨਾਂ ਨੇ ਸਾਂਝੀ ਕੀਤੀ ਆ ਗੱਲ ਤੇ ਆਪਣੇ ਪੰਜਾਬੀ ਭਾਈਚਾਰੇ ਦੇ ਲਈ ਬਹੁਤ ਮਾਣ ਵਾਲੀ ਗੱਲ ਵੀ ਹੈਗੀ ਆ ਕਿ ਕੁਵੀਨਸਲੈਂਡ ਦੇ ਜਿਹੜੇ ਮੁੱਖ ਮੰਤਰੀ ਦੇ ਖਿਲਾਫ ਆਪਣੇ ਪੰਜਾਬੀ ਦੋਸਤ ਨੂੰ ਚੋਣ ਲੜਾਉਣ ਦਾ ਫੈਸਲਾ ਕੀਤਾ ਗਿਆ ਆ ਨਵਦੀਪ ਸਿੰਘ ਹੋਣਾ ਨੂੰ ਗੁਰਸੇਵ ਸਿੰਘ ਜੀ ਪਾਓ ਚਾਨਣਾ ਇਸ ਖਬਰ ਦੇ ਉੱਤੇ ਬਹੁਤ ਵਧੀਆ ਖਬਰ ਹੈਗੀ ਇਹ
ਜੀ ਗ੍ਰੀਨ ਵੈਸੇ ਤਾਂ ਕੱਲ ਵੀ ਆਪਣੇ ਸਿੱਧੂ ਸਾਹਿਬ ਤੇ ਮਿੰਟੂ ਬਰਾੜ ਜੀ ਹੁਣੀ ਗੱਲਬਾਤ ਕੀਤੀ ਸੀ ਇਸ ਗੱਲਬਾਤ ਤੇ ਇੱਥੋਂ ਤੱਕ ਉਹਨੇ ਤਾਂ ਹੁਣ ਚੋਣ ਪ੍ਰਚਾਰ ਲਈ ਵੀ ਮਿੰਟੂ ਜੀ ਹੁਣੀ ਆ ਰਹੇ ਆ ਬਰਾੜ ਸਾਹਿਬ ਐਡੀਲੋਡ ਤੋਂ ਤਾਂ ਵੈਸੇ ਤਾਂ ਉਹਨੇ ਸਾਰੀ ਗੱਲਬਾਤ ਸਾਂਝੀ ਕਰਦੀ ਸੀ ਫਿਰ ਚਲੋ ਇੱਕ ਵਾਰ ਕਰਦੇ ਜਾਂਦੇ ਆ ਕਿ ਗ੍ਰੀਨ ਪਾਰਟੀ ਵਾਲਿਆਂ ਨੇ ਟਿਕਟ ਦਿੱਤੀ ਆ ਪ੍ਰੀਮੀਅਰ ਦੇ ਖਿਲਾਫ ਆਪਣੇ ਅਨਾਲਾ ਵਾਲੀ ਸੀਟ ਤੋਂ ਤੇ ਨਵਦੀਪ ਜੋ ਕਿ ਪਿਛਲੇ ਤਕਰੀਬਨ 5 ਸਾਲ ਤੋਂ ਗ੍ਰੀਨ ਪਾਰਟੀ ਨਾਲ ਜੁੜੇ ਹੋਏ ਆ ਤੇ ਐਜ਼ ਏ ਪਰਸਨ ਜਦੋਂ ਅਸੀਂ ਜਾਣਦੇ ਆ ਕਿ ਇਮਾਨਦਾਰ ਆ ਠੀਕ ਹੈ ਜੀ ਇਮਾਨਦਾਰ ਆ ਕੰਮ ਕਰਨ ਵਾਲੇ ਆ ਤੇ ਜਾਣਦੇ ਵੀ ਇਹ ਕੰਮ ਕਿੱਦਾਂ ਕਰਨਾ ਐ ਨਹੀਂ ਹੈ ਕਿ ਸੂਝਬੂਝ ਰੱਖਦੇ ਪੋਲੀਟੀਕਲ ਸੂਝਬੂਝ ਵੀ ਰੱਖਦੇ ਆ ਵੈਸੇ ਹੀ ਨਹੀਂ ਖੜ ਗਏ ਇਲੈਕਸ਼ਨ ਦੇ ਵਿੱਚ ਸੋ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਸਾਡੇ ਪ੍ਰਿੰਸੀਪਲ ਦੇ ਦੋਸਤ ਆ ਉਹ ਸਪੋਰਟ ਵੀ ਕਰਨਗੇ ਤਾਂ
ਜਿੱਦਾਂ ਦੀ ਸਪੋਰਟ ਹੋ ਸਕੇ ਨਾਲ ਚੱਲਣ ਦੀ, ਤੇ ਅਸੀਂ ਵੀ ਨਾਲ ਰਲ ਮਿਲ ਕੇ ਸਪੋਰਟ ਕਰਾਂਗੇ, ਕਿਉਂਕਿ ਕਾਬਲ ਆ, ਇੱਕ ਕਾਬਲ ਇਨਸਾਨ ਆ ਪਾਰਟੀ, ਹੋ ਸਕਦਾ ਕੋਈ ਬੰਦਾ ਲੇਬਰ ਪਾਰਟੀ ਨੂੰ ਲਿਬਰਲ ਨੂੰ ਸਪੋਰਟ ਕਰਦਾ ਹੋਵੇ, ਤੇ ਉਹਨਾਂ ਨੂੰ ਅਸੀਂ ਕਹਾਂਗੇ ਗ੍ਰੀਨ ਜੀ ਤੁਸੀਂ ਪੜ੍ਹੋ, ਮਿਲੋ ਜਾ ਕੇ ਬਾਏ ਪਰਸਨ ਇਹਨਾਂ ਨੂੰ ਮਿਲੋ, ਇਹਨਾਂ ਨਾਲ ਗੱਲਬਾਤ ਕਰੋ, ਤਾਂ ਫਿਰ ਤੁਹਾਨੂੰ ਪਤਾ ਲੱਗੂਗਾ ਇੱਥੇ ਦੀ ਪੋਲੀਟਿਕਸ ਬਾਰੇ ਪਤਾ ਲੱਗੂਗਾ ਤੇ ਇਹਨਾਂ ਦੀ ਕਾਬਲੀਅਤ ਬਾਰੇ ਵੀ।
ਜੀ ਤੇ ਆਪਣੇ ਬਹੁਤ ਵਧੀਆ ਦੋਸਤ ਵੀ ਹੈਗੇ ਆ, ਪਰ ਜਿੰਨੇ ਵੀ ਦੋਸਤ ਚਲੋ ਸਾਰੇ ਆਪਣੇ ਬਹੁਤ ਵਧੀਆ ਆ, ਸਿੱਖਣ ਨੂੰ ਬਹੁਤ ਕੁਛ ਮਿਲਦਾ। ਮੈਂ ਹੱਸਦਾ ਵੀ ਹੁੰਦਾ ਵੀ ਨਵਦੀਪ ਭਾਜੀ ਜੋ ਤੁਹਾਡੇ ਕੋਲ ਆਈਦਾ ਹਨਾ, ਵੀ ਕੁਛ ਨਾ ਕੁਛ ਸਿੱਖ ਕੇ ਜਾਈਦਾ ਤੁਹਾਡੇ ਕੋਲੋਂ ਹਨਾ, ਹੱਸਦੇ ਹੱਸਦੇ ਕੋਈ ਨਾ ਕੋਈ ਇੱਦਾਂ ਦੀ ਗੱਲ ਆਪਾਂ ਨੂੰ ਦੱਸ ਦਿੰਦੇ ਆ ਜਿਹਦੇ ਨਾਲ ਕਿ ਫਾਇਦਾ ਹੋ ਜਾਂਦਾ ਲਾਈਫ ਦੇ ਵਿੱਚ ਹਨਾ, ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਤੇ ਨਾਲ ਦੀ ਨਾਲ ਸੁਝਾਅ ਵੀ ਦਿੰਦੇ ਰਹਿੰਦੇ ਆ ਵੀ ਯਾਰ ਤੈਨੂੰ ਇਸ ਚੀਜ਼ ਦਾ ਪਤਾ, ਤੇ ਮੈਂ ਕਹਿੰਦਾ ਹੁੰਦਾ ਵੀ ਨਹੀਂ ਇਸ ਗੱਲ ਦਾ ਨੀ ਪਤਾ, ਫਿਰ ਆਹ ਪੜ੍ਹ ਇਹਦੇ ਬਾਰੇ ਆਹ ਅਖਬਾਰ ਦੇ ਵਿੱਚ ਸਰਚ ਕਰ, ਜਾਂ ਮੈਨੂੰ ਲਿੰਕ, ਸ਼ਾਇਦ ਮੈਨੂੰ ਲੱਗਦਾ ਹੋਰ ਕਿਸੇ ਦੇ ਇੰਨੇ ਮੈਸੇਜ ਨਹੀਂ ਆਉਂਦੇ ਜਿੰਨੇ ਇਹਨਾਂ ਦੇ ਆਏ ਹੁੰਦੇ ਆ ਵੀ ਆਹ ਇਹਦੇ ਉੱਤੇ ਸਰਚ ਕਰਕੇ ਦੇਖ, ਆਹ ਸਰਚ ਕਰ ਇਹਦੇ ਉੱਤੇ, ਜਾਣੀ ਬਹੁਤ ਜ਼ਿਆਦਾ ਅਗਾਂਹ ਵਧੂ ਜੇ ਆਪਾਂ ਕਹਿ ਸਕਦੇ ਹਾਂ। ਤੇ ਸਾਡੇ ਪੰਜਾਬੀ ਭਾਈਚਾਰੇ ਦੇ ਲਈ ਹੋਰ ਵੀ ਮਾਣ ਵਾਲੀ ਗੱਲ ਹੈਗੀ ਆ ਕਿ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਆ ਵੀ ਜਿਹੜੀਆਂ ਆਪਾਂ ਗੱਲਾਂ ਕਰਦੇ ਹਾਂ ਵੀ ਸਾਡੇ ਇੱਥੇ ਸੁਣਵਾਈ ਨਹੀਂ ਹੁੰਦੀ, ਉਹਦੇ ਲਈ ਜ਼ਰੂਰੀ ਆ ਦੋਸਤੋ ਕਿ ਸਾਡਾ ਪੋਲੀਟਿਕਸ ਦੇ ਵਿੱਚ ਇੰਨਾ ਸਾਡਾ ਯੋਗਦਾਨ ਹੁਣ ਤੱਕ ਰਿਹਾ ਨਹੀਂ, ਪਰ ਤੁਹਾਨੂੰ ਹੁਣ ਆਉਣਾ ਪੈਣਾ, ਜਿਹੜੇ ਅਗਾਂਹ ਵਧੂ ਦੋਸਤ ਹੈਗੇ ਆ ਤੇ ਉਹ ਅੱਗੇ ਆਉਣ, ਤੇ ਸਾਡੀ ਕਮਿਊਨਿਟੀ ਦਾ ਵੀ ਇੱਥੇ ਹੱਕ ਬਣਦਾ ਕਿ ਅਸੀਂ ਆਪਣੇ ਸਾਰੇ ਮਤਭੇਦ ਭੁਲਾ ਕੇ ਅਸੀਂ ਉਹਦੀ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰੀਏ। ਨਾਲਾ ਏਰੀਏ ਤੋਂ ਹੈਗੇ ਆ, ਫੋਰੈਸਟ ਲੇਕ ਵਗੈਰਾ ਸਾਰਾ ਏਰੀਆ ਪੈਂਦਾ ਇਹ, ਤੇ ਉੱਥੇ ਜ਼ਰੂਰ ਆਪਾਂ ਮਦਦ ਜਿਹੜੀ ਕਰਨੀ ਚਾਹੀਦੀ ਆ। ਤੇ ਹੁਣ ਉਹਨਾਂ ਨੇ ਕੋਹਲੀ ਸਾਹਿਬ ਨੇ ਇਹ ਵੀ ਕਿਹਾ ਵੀ ਇਸ ਮੌਕੇ ਤੇ ਸਾਨੂੰ ਲੋੜ ਆ ਵੀ ਆਪਣੇ ਜਿਹੜੇ ਮਤਭੇਦ ਖਤਮ ਕਰਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਖੜਨ ਦੀ ਲੋੜ ਹੈਗੀ ਆ ਇਸ ਮੌਕੇ ਤੇ। ਬਹੁਤ ਬਹੁਤ ਧੰਨਵਾਦ ਕੋਹਲੀ ਸਾਹਿਬ ਕਿ ਤੁਸੀਂ ਇਹ ਜਿਹੜੀ ਖਬਰ ਆ ਸਾਡੇ ਨਾਲ ਸਾਂਝੀ ਜਿਹੜੀ ਆ ਕੀਤੀ ਆ, ਬਹੁਤ ਬਹੁਤ ਸਾਡਾ ਧੰਨਵਾਦ। ਖੈਰ ਗੁਰਸੇਵ ਸਿੰਘ ਜੀ, ਆਪਾਂ ਖਬਰ ਇਹ ਤਾਂ ਮੈਸੇਜ ਵੀ ਸੀਗੇ ਆਪਣੇ, ਤੇ ਆਪਾਂ ਥੋੜੀ ਜਿਹੀ ਖਬਰ ਦੇ ਉੱਤੇ ਸਾਂਝ ਜਿਹੜੀ ਆ ਬਣਾ ਲਈਏ ਕਿ ਜਿਹੜੀ ਕੱਲ ਕੋਰਟ ਦਾ ਆ ਗਿਆ ਆ ਕਿ ਜਿਹੜੀ ਆਪਣੇ ਨਹਿਰ ਐਸ ਵਾਈ ਐਲ ਦਾ ਜਿਹੜਾ ਰੌਲਾ ਕਾਫੀ ਵਾਧਾ ਰਿਹਾ ਸੀਗਾ, ਸੁਪਰੀਮ ਕੋਰਟ ਨੇ ਦੱਸਿਆ ਵੀ ਐਸ ਵਾਈ ਐਲ ਦੀ ਜ਼ਮੀਨ ਆ ਉਹ ਡੀ ਨੋਟੀਫਾਈ ਕਰਨ ਦੇ ਹੁਕਮਾਂ ਦੇ ਉੱਤੇ ਜਿਹੜੀ ਰੋਕ ਆ ਉਹ ਲਗਾਉਣ ਤੋਂ ਇਨਕਾਰ ਜਿਹੜਾ ਆ ਕੀਤਾ ਗਿਆ ਆ। ਤੇ ਪਹਿਲਾਂ ਹੀ ਵੈਸੇ ਪਤਾ ਸੀਗਾ, ਦੇਖ ਲਓ ਵੀ ਹੁਣ ਵੈਸੇ ਲੋਕਾਂ ਦਾ ਇੰਨਾ ਬਹੁਤਾ ਵਧੀਆ ਰਿਸਪੋਂਸ ਮਿਲਿਆ ਨਹੀਂ ਹਨਾ ਜਿੱਦਾਂ ਲੋਕਾਂ ਦਾ ਅੱਗੇ ਮਿਲਦਾ ਹੁੰਦਾ ਐਸ ਵਾਈ ਐਲ ਤੇ, ਸ਼ਾਇਦ ਪੰਜਾਬ ਦੇ ਲੋਕ ਜਿਹੜੇ ਆ ਹੁਣ ਸਮਝਦਾਰ ਹੋਣ ਲੱਗ ਗਏ ਆ।
ਹਾਂਜੀ, ਉਹਨਾਂ ਨੂੰ ਪਤਾ ਕਿ ਇੱਕ ਚੋਣ ਸਟੰਟ ਆ ਨਾ, ਤੇ ਵੈਸੇ ਵੀ ਲੋਕਾਂ ਦਾ ਤਾਂ ਇਸ ਚੀਜ਼ ਤੇ ਲੜਨਾ ਪਹਿਲਾਂ ਤਾਂ ਬਣਦਾ ਨਹੀਂ ਸੀ ਹਾਲ ਦੀ ਘੜੀ,
ਠੀਕ ਹੈ ਜੀ।
ਤੇ ਵੈਸੇ ਤੁਹਾਨੂੰ ਦੱਸਾਂ ਕਿ ਇਹ ਸੋਸ਼ਲ ਮੀਡੀਆ ਤੇ ਸੀਗਾ ਕਿ ਸੋਸ਼ਲ ਮੀਡੀਆ ਤੇ ਦਾਅਵੇ ਜ਼ਿਆਦਾ ਹੋ ਰਹੇ ਸੀ ਗੱਲ ਨੂੰ, ਸੋਸ਼ਲ ਮੀਡੀਆ ਜ਼ਿਆਦਾ ਚੱਕਿਆ ਗਿਆ ਸੀ ਤਾਂ ਲੋਕਾਂ ਦਾ, ਕਿਉਂਕਿ ਡਿਸੀਜਨ ਤਾਂ ਕੋਈ ਇੱਕ ਤਰਫ ਆਇਆ ਨਹੀਂ ਸੀਗਾ, ਠੀਕ ਹੈ ਜੀ। ਜਾਂ ਪੰਜਾਬ ਦੇ ਕਹਿਣਗੇ ਪਾਣੀ ਚਲਾ ਗਿਆ, ਹਜੇ ਤਾਂ ਤੁਸੀਂ ਤਾਂ ਨਹਿਰ ਤਾਂ ਭੰਨੀ ਹੋ, ਥਾਂ ਥਾਂ ਤੇ ਪਾਣੀ ਕਿੱਥੋਂ ਚੱਲ ਜੂਗਾ, ਤੇ ਉਹ ਕਹਿਣਗੇ ਸਾਡਾ ਪਾਣੀ ਘੱਟਤਾ, ਵੀ ਮਤਲਬ ਵਿਵਾਦ ਯਾਨੀ ਪੋਲੀਟੀਕਲ ਪਾਰਟੀਆਂ ਨੇ ਜ਼ਿਆਦਾ ਖੜਾ ਕਰਤਾ ਸੀ, ਇਸ਼ੂ ਕ੍ਰੀਏਟ ਕਰ ਦਿੱਤਾ ਸੀ।
ਜੀ ਬਿਲਕੁਲ, ਤੇ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਹੈਗੇ ਆ ਪਨਾਕੀ ਚੰਦਰਾ ਘੋਸ਼ ਤੇ ਜਸਟਿਸ ਅਮਿਤਾਵਾ ਰਾਏ, ਇਹਨਾਂ ਤੇ ਆਧਾਰਿਤ ਜਿਹੜੀ ਡਿਵੀਜ਼ਨ ਬੈਂਚ ਆ ਹਰਿਆਣਾ ਵੱਲੋਂ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਸਤਲੁਜ ਜਮੁਨਾ ਲਿੰਕ ਨਹਿਰ ਦੀ ਜ਼ਮੀਨ ਨੂੰ ਪੰਜਾਬ ਸਰਕਾਰ ਵੱਲੋਂ ਡੀ ਨੋਟੀਫਾਈ ਕਰਕੇ ਵਾਪਸ ਕੀਤੇ ਜਾਣ ਸੰਬੰਧੀ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਸੀ ਉਹ ਪੰਜਾਬ ਸਰਕਾਰ ਵੱਲੋਂ ਜਿੱਦਾਂ ਕਿਹਾ ਗਿਆ ਸੀ ਵੀ ਮਗਲੇ ਦਿਨਾਂ ਦੇ ਵਿੱਚ ਕਿਸੇ ਚ ਫੈਸਲੇ ਜਾਂ ਹੁਕਮ ਦੇ ਉੱਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਵੀ ਜਿੱਦਾਂ ਦੇ ਹਾਲਾਤ ਹੁਣ ਹੈਗੇ ਉਹਨਾਂ ਨੂੰ ਬਰਕਰਾਰ ਰੱਖੇ ਜਾਣ ਦਾ ਆਦੇਸ਼ ਦੇ ਦਿੱਤਾ ਗਿਆ ਆ। ਕੇਂਦਰੀ ਗ੍ਰਹਿ ਸਕੱਤਰ ਪੰਜਾਬ ਦੇ ਮੁੱਖ ਸਕੱਤਰ ਤੇ ਡੀਜੀਪੀ ਨੂੰ ਆਦੇਸ਼ ਦੇ ਦਿੱਤਾ ਵੀ ਇੱਕ ਹਫ਼ਤੇ ਦੇ ਵਿੱਚ ਅਸਲ ਹਾਲਾਤ ਸੰਬੰਧੀ ਰਿਪੋਰਟ ਜਿਹੜੀ ਆ ਸੁਪਰੀਮ ਕੋਰਟ ਦੇ ਵਿੱਚ ਦਾਖਲ ਕਰਨ ਕਿ ਤੇ ਜਿੱਦਾਂ ਹੁੰਦਾ ਹੀ ਆ ਕਿ ਵੋਟਾਂ ਦੇ ਵਿੱਚ ਇਹਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ ਅਕਾਲੀ ਦਲ ਦੇ ਵੱਲੋਂ, ਪਰ ਹੁਣ ਲੱਗਦਾ ਨਹੀਂ ਕਿ ਸ਼ਾਇਦ ਇੱਦਾਂ ਕੋਈ ਫਾਇਦਾ ਉਹਨਾਂ ਨੂੰ ਹੋ ਪਾਊਗਾ। ਤੇ ਅੱਗੇ ਆਪਾਂ ਥੋੜਾ ਜਿਹਾ ਹੋਰ ਦੱਸ ਦਈਏ ਵੀ ਨਵੀਂ ਦਿੱਲੀ ਦੇ ਵਿੱਚ ਪੈਟਰੋਲ 13 ਪੈਸੇ ਮਹਿੰਗਾ ਹੋ ਗਿਆ ਤੇ ਡੀਜ਼ਲ ਜਿਹੜਾ 12 ਪੈਸੇ ਸਸਤਾ ਹੋ ਗਿਆ, ਸਿਲੰਡਰ ਵੀ ਮਹਿੰਗਾ ਹੋ ਗਿਆ। ਤੇਲ ਕੰਪਨੀ ਜਿਹੜੀ ਹੈਗੀ ਭਾਰਤੀ ਆਇਲ ਕਾਰਪੋਰੇਸ਼ਨ ਲਿਮਿਟਡ, ਉਹਨਾਂ ਨੇ ਇਹ ਕਿਹਾ ਵੀ ਪੈਟਰੋਲ 13 ਪੈਸੇ ਪ੍ਰਤੀ ਲੀਟਰ ਮਹਿੰਗਾ ਕਰ ਦਿੱਤਾ ਗਿਆ, ਜਦੋਂ ਕਿ ਡੀਜ਼ਲ ਜਿਹੜਾ ਆ ਉਹ 12 ਪੈਸੇ ਪ੍ਰਤੀ ਲੀਟਰ ਜਿਹੜਾ ਸਸਤਾ ਕਰ ਦਿੱਤਾ। ਇਹ ਕੀਮਤਾਂ ਕੱਲ ਬੁੱਧਵਾਰ ਤੋਂ ਜਿਹੜੀਆਂ ਲਾਗੂ ਹੋ ਗਈਆਂ ਤੇ ਕੌਮਾਂਤਰੀ ਬਾਜ਼ਾਰ ਦੇ ਵਿੱਚ ਜਿਹੜੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਵਟਾਂਦਰਾ ਦਰ ਦੇ ਵਿੱਚ ਜਿਹੜੀ ਪਰਿਵਰਤਨ ਆਏ ਆ ਉਹਦੇ ਵਿੱਚ ਜਿਹੜਾ ਬਦਲਾਅ ਜਿਹੜਾ ਕੀਤਾ ਗਿਆ, ਇਸੇ ਕਰਕੇ ਰਸੋਈ ਗੈਸ ਵੀ ਜਿਹੜੀ ਆ ਉਹ ਮਹਿੰਗੀ ਕਰ ਦਿੱਤੀ ਗਈ ਹੈ। ਖੈਰ ਗੁਰਸੇਵ ਸਿੰਘ ਜੀ, ਜਿੱਦਾਂ ਆਪਾਂ ਗੱਲ ਕਰਦੇ ਸੀਗੇ ਜੇ ਪਿਛਲੀ ਵਾਰ ਸੈਂਬੀ ਸਾਹਿਬ ਨੇ ਵੀ ਆਪਣੇ ਨਾਲ ਗੱਲ ਕੀਤੀ ਸੀ ਕਿ ਜਿਹੜੇ ਆਪਾਂ ਸਪੈਸ਼ਲ ਤੇ ਚੀਜ਼ਾਂ ਬਹੁਤ ਲੱਗੀਆਂ ਹੁੰਦੀਆਂ, ਵੈਸੇ ਤੁਸੀਂ ਦੱਸੋ ਪਹਿਲਾਂ ਤਾਂ ਸਪੈਸ਼ਲ ਕਿੱਦਾਂ ਚੀਜ਼ਾਂ ਤੇ ਇੰਟਰਸਟ ਹੈਗਾ, ਬਹੁਤ ਦੋਸਤਾਂ ਨੂੰ ਦਵੇ ਆਪਾਂ ਵੀ ਦੇਖਦੇ ਵੀ ਸਪੈਸ਼ਲ
ਦੇਖੋ ਖਿੱਚ ਤਾਂ ਜਦੋਂ ਨਾ ਲੱਗਾ ਹੁੰਦਾ ਜਿਹੜਾ ਨੋਟਿਸ ਲਾਇਆ ਹੁੰਦਾ ਬੰਦਾ ਇੱਕ ਵਾਰ ਦੇਖਦਾ ਤਾਂ ਹੈਗਾ ਆਪਣੀ ਲੋੜ ਦੀ ਚੀਜ਼ ਤਾਂ ਨੀ ਇੱਥੇ ਕੋਈ ਕਿ ਸਸਤੀ ਭਾਅ ਤੋਂ ਸਸਤੀ ਕੋਈ ਮਿਲੂਗਾ ਕੋਈ ਨੀ ਛੱਡਦਾ ਨਾ ਚੀਜ਼ ਨੂੰ ਤੇ ਹਰ ਕੋਈ ਆਕਰਸ਼ਿਤ ਤਾਂ ਕਰਦੀ ਆ ਜਾ ਕੇ ਜੋ ਦੇਖਦਾ ਸਪੈਸ਼ਲ ਆ ਖਾਸ ਕਰਕੇ ਆਪਣੇ ਜਿਹੜੇ ਸਟੋਰ ਹੁੰਦੇ ਆ ਜਾਣੀ ਕਿ ਨੈਸ਼ਨਲ ਆਪਣੇ ਇੰਡੀਅਨ ਸਟੋਰ ਲਾ ਲਓ ਤੁਸੀਂ ਤੇ ਆਪਣੇ ਮੁਲਕਾਂ ਨੂੰ ਉੱਥੇ ਦੀ ਜ਼ਿਆਦਾ ਕਹਾਣੀ ਹੁੰਦੀ ਆ ਤੇ ਬੰਦਾ ਦੇਖਦਾ ਕਿ ਆਪਣੀ ਲੋੜ ਦੀਆਂ ਚੀਜ਼ਾਂ ਤਾਂ ਨੀ ਇਹ ਚੀਜ਼ ਆਕਰਸ਼ਿਤ ਤਾਂ ਕਰਦੀ ਆ ਪਰ ਫਾਇਦੇ ਪੈਦਾ ਹੋਣਾ ਜਾਂ ਨਾ ਹੋਣਾ ਇਸ ਬਾਰੇ ਦੱਸੋ ਤੁਸੀਂ
ਫਾਇਦਾ ਵੈਸੇ ਇਹ ਹੁੰਦਾ ਕਿ ਵੈਸੇ ਖਾਸ ਤੌਰ ਤੇ ਜਿਹੜੀਆਂ ਸਪੈਸ਼ਲ ਤੇ ਚੀਜ਼ ਗੁਰਸੇਵ ਸਿੰਘ ਜੀ ਲੱਗਦੀਆਂ ਉਹ ਹੁੰਦੀਆਂ ਤਾਂ ਇਹ ਆ ਕਿ ਉਹ ਛੇਤੀ ਜਾਂ ਤਾਂ ਐਕਸਪਾਇਰਡ ਹੋਣ ਵਾਲੀਆਂ ਹੁੰਦੀਆਂ ਐਕਸਪਾਇਰ ਤਾਂ ਆਪਾਂ ਨਹੀਂ ਕਹਿ ਸਕਦੇ ਉਹ ਬਹੁਤ ਜਲਦੀ ਜਿਹੜੀਆਂ ਐਕਸਪਾਇਰਡ ਹੋਣ ਵਾਲੀਆਂ ਹੁੰਦੀਆਂ ਆ ਛੇਤੀ ਜਿੱਦਾਂ ਖਰਾਬ ਹੋਣ ਦੇ ਉਹਨਾਂ ਦੇ ਆਸਾਰ ਹੁੰਦੇ ਆ ਜਾਂ ਤਾਂ ਉਹਨਾਂ ਨੂੰ ਉਸੇ ਦਿਨ ਜਾਂ ਉਹ ਤੋਂ ਅਗਲੇ ਦਿਨ ਦੇ ਵਿੱਚ ਜੇ ਤਾਂ ਤੁਸੀਂ ਉਹਨੂੰ ਖਪਤ ਉਹਦੀ ਕਰ ਪਾਓ ਫਿਰ ਤਾਂ ਬਹੁਤ ਵਧੀਆ ਆ ਪਰ ਨਾਲ ਦੀ ਨਾਲ ਤੁਸੀਂ ਇਹ ਜ਼ਰੂਰ ਦੇਖ ਲਓ ਜਿੱਦਾਂ ਸੈਂਬੀ ਸਾਹਿਬ ਨੇ ਪਿਛਲੀ ਵਾਰ ਦੱਸਿਆ ਸੀਗਾ ਵੀ ਜਦੋਂ ਉਹ ਸਮਾਨ ਆਪਣਾ ਚਲੋ ਖੈਰ ਟਾਈਮ ਹੋ ਗਿਆ ਸੀ ਉਦੋਂ ਕਈ ਵਾਰੀ ਆਪਾਂ ਸਮਾਨ ਜਿਹੜਾ ਆ ਲਿਆਈਦਾ ਆ ਤੇ ਉਹਦੇ ਵਿੱਚ ਉੱਲੀ ਵਗੈਰਾ ਲੱਗੀ ਹੋਈ ਸੀਗੀ ਹਨਾ ਇਹੋ ਜਿਹੀਆਂ ਚੀਜ਼ਾਂ ਸਾਨੂੰ ਚੈੱਕ ਕਰ ਲੈਣੀਆਂ ਚਾਹੀਦੀਆਂ ਤੇ ਕੱਲਾ ਜਾਣੀ ਸੌਫਟਲੀ ਨੀ ਸਾਨੂੰ ਉਹਨਾਂ ਨੂੰ ਜਿੱਦਾਂ ਉਹ ਕਹਿੰਦੇ ਵੀ ਅਸੀਂ ਕੰਪਲੇਂਟ ਵੀ ਕੀਤੀ ਆ ਪਰ ਫੇਰ ਵੀ ਮੈਨੂੰ ਲੱਗਦਾ ਵੀ ਆਪਾਂ ਨੂੰ ਥੋੜੀ ਜਿਹਾ ਹਾਰਡ ਉੱਥੇ ਹੋਣਾ ਚਾਹੀਦਾ
ਜੀ ਬਿਲਕੁਲ ਖਾਸ ਕਰਕੇ ਖਾਣ ਪੀਣ ਦੀਆਂ ਚੀਜ਼ਾਂ ਦੇ ਬਾਅਦ ਕਿਉਂਕਿ ਜਿਹੜੇ ਇੰਡੀਅਨ ਸਟੋਰ ਆ ਸਮਾਨ ਸਾਰਾ ਇੰਡੀਆ ਤੋਂ ਆਉਂਦਾ ਨਾ ਤੇ ਕੰਟੇਨਰ ਦੇ ਵਿੱਚ
ਜੀ ਕਰਦੇ ਆ ਅਜੇਪਾਲ ਜੀ ਤੁਸੀਂ
ਮੈਂ ਕਿਹਾ ਚਲੋ ਥੋੜਾ ਜਿਹਾ ਤਵਾ ਲਾ
ਨਹੀਂ ਕੋਈ ਗੱਲ ਨੀ ਜੀ ਬਹੁਤ ਵਧੀਆ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਵੈਸੇ ਇਹ ਤਾਂ ਬਹੁਤ ਵਧੀਆ ਗੱਲ ਆ ਨਾ ਜਿੱਦਾਂ ਆਪਣੇ ਭਾਜੀ ਹੋਣਾ ਨੇ ਦੱਸਿਆ ਵੀ ਗੂੰਦ ਕਤੀਰਾ ਰਾਜਮਿੰਦਰ ਸਿੰਘ ਹੋਣਾ ਨੇ ਉਹਨਾਂ ਨੇ ਦੱਸੋ ਦੇਖੋ ਬਹੁਤ ਵਧੀਆ ਗੱਲ ਆ ਖਾਸ ਤੌਰ ਤੇ ਗਰਮੀਆਂ ਦੇ ਵਿੱਚ ਬਹੁਤ ਵਧੀਆ ਕੰਮ ਆ ਸਕਦਾ ਗੂੰਦ ਕਤੀਰਾ
ਹਾਂਜੀ ਹਾਂਜੀ ਬਿਲਕੁਲ ਨਹੀਂ ਉਹ ਜਾਣਕਾਰੀ ਤੇ ਬਹੁਤ ਮਤਲਬ ਬਹੁਤ ਵਧੀਆ ਸੀ ਚਲੋ ਹਾਸੇ ਮਜ਼ਾਕ ਵਾਲੀ ਗੱਲ ਹੋ ਜਾਂਦੀ ਆ ਬਾਕੀ ਜਿਹੜਾ ਸ਼ੁਹਾਰੇ ਵਾਲਾ ਸੀ ਬਾਕੀ ਜਿਹੜੇ ਸ਼ੁਹਾਰੇ ਦੇ ਵੀ ਜਿਵੇਂ ਕਈਆਂ ਨੇ ਛੁੱਟੀ ਲਈ ਵੀ ਜਿਵੇਂ ਇੱਕ ਵਾਰੀ ਸ਼ੁਹਾਰਾ ਲੱਗਦਾ ਮੁੜ ਕੇ ਸਾਰੀ ਉਮਰ ਬੰਦਾ ਉਹ ਜਿਵੇਂ ਉਹਨਾਂ ਨੇ ਵੱਖ ਵੱਖ ਗੱਲਾਂ ਕਹੀਆਂ ਖੈਰ ਚਲੋ ਉਹ ਹਾਸੇ ਮਜ਼ਾਕ ਵਾਲੀਆਂ ਗੱਲਾਂ ਆ ਤੇ ਉਹਦੇ ਜਿਹਨਾਂ ਨੂੰ ਨਹੀਂ ਲੱਗਦਾ ਸ਼ੁਹਾਰਾ ਉਹ ਵਿਚਾਰੇ ਕਰਦੇ ਰਹਿੰਦੇ ਵੀ ਸਾਨੂੰ ਸ਼ੁਹਾਰਾ ਲੱਗਿਆ ਹੈ ਨਾ ਤੋ ਇਹ ਵੀ ਗੱਲ
ਹੋਈ ਇਹ ਗੁਰਸੇਵਕ ਸਿੰਘ ਹੁਣਾਂ ਨੂੰ ਕਹਿੰਦੇ ਗੁਰਸੇਵਕ ਸਿੰਘ ਹੁਣਾਂ ਨੂੰ ਕਹਿੰਦੇ ਆ ਤੁਸੀਂ ਇਹ ਗੱਲ
ਨਹੀਂ ਮੈਨੂੰ ਨਹੀਂ ਪਤਾ ਕਹਿੰਦਾ ਅੱਛਾ ਸ਼ੁਹਾਰਾ ਲੱਗਾ
ਹਾਂਜੀ
ਕਮਾਈ ਕਰਨ ਵਾਲਾ ਵੀ ਆਪਾਂ ਨੂੰ ਜ਼ਿੰਦਗੀ ਵੀ ਜਿਉਣੀ ਚਾਹੀਦੀ ਹੈ ਸਿਰਫ ਕਮਾਈ ਹੀ ਨੀ ਕਰਨੀ ਚਾਹੀਦੀ ਉਹ ਵਾਕਈ ਬਹੁਤ ਵਧੀਆ ਸੀਗਾ ਨਹੀਂ ਤਾਂ ਅਸੀਂ ਐਵੇਂ ਸਿਰਫ ਇੱਥੇ ਜੂਨ ਜੀ ਹੰਡਾਈ ਜਾਂਦੇ ਆ ਹਨਾ ਵੀ ਬਸ ਜਿਵੇਂ ਕਿਸੇ ਨੇ ਲਿਖਿਆ ਨਾ ਮਤਲਬ ਗੋਰਿਆਂ ਬਾਰੇ ਲਿਖਿਆ ਵੀ ਇਹ ਕਰਨ ਕਮਾਈ ਜਿਉਣ ਲਈ ਅਸੀਂ ਜਿਉਂਦੇ ਆ ਸਿਰਫ ਕਮਾਉਣ ਲਈ ਇੰਜ ਲੱਗਦਾ ਜਿੱਦਾਂ ਧਰਤੀ ਤੇ ਆਏ ਹਾਂ ਜੂਨ ਹੰਡਾਉਣ ਲਈ
ਕਿਆ ਬਾਤ ਵਾਹ
ਹਾਂਜੀ ਤੋ ਚਾਹੀਦਾ ਆਪਾਂ ਨੂੰ ਵੀ ਮਤਲਬ ਕਿ ਠੀਕ ਆ ਵੀ ਕੰਮ ਕਰਨਾ ਵੀ ਜ਼ਰੂਰੀ ਆ ਪੈਸਾ ਵੀ ਜ਼ਰੂਰੀ ਆ ਪੈਸੇ ਬਗੈਰ ਵੀ ਗਤੀ ਨਹੀਂ ਹੈਗੀ ਬਟ ਪੈਸਾ ਕਈਆਂ ਨੇ ਫਿਰ ਪੈਸਾ ਹੀ ਮੁੱਖ ਰੱਖ ਲਿਆ ਹੁੰਦਾ ਹਨਾ ਜਿਵੇਂ ਸ਼ਾਇਦ ਆਪਾਂ ਉਹਦੇ ਨਾਲ ਆਉਣ ਫਿਰ ਆਪਾਂ ਗੱਲ ਵੀ ਕਰ ਰਹੇ ਸੀਗੇ
ਜੀ
ਤੇ ਬਾਕੀ ਚਲੋ ਹਾਂਜੀ ਬਾਕੀ ਜਿਹੜਾ ਆਹਾ ਵਿਸ਼ਾ ਤੁਸੀਂ ਆਪਣਾ ਐਕਸਪਾਇਰ ਵਾਲਾ ਵੀ ਐਕਸਪਾਇਰੀ ਚੀਜ਼ਾਂ ਖਰੀਦਣੀਆਂ ਚਾਹੀਦੀਆਂ ਜਾਂ ਨਹੀਂ ਜਾਂ ਜਿਵੇਂ ਨੀਅਰਲੀ ਐਕਸਪਾਇਰ ਹੁੰਦੀਆਂ ਹਨਾ ਇਹ ਹਾਂਜੀ ਇਹ ਜਿਵੇਂ ਭਾਜੀ ਆਪਾਂ ਜਦੋਂ ਜਿੰਨਾ ਚਿਰ ਇੰਡੀਆ ਸੀਗੀ ਉਨਾ ਚਿਰ ਤਾਂ ਆਪਾਂ ਸੁਣਦੇ ਸੀ ਨਾ ਸੇਲ 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 ਲੱਗ ਗਈ ਸੇਲ ਘਟਾ ਤੇ ਰੇਟ ਲੈ ਗਿਆ ਤੂੰ ਲੈ ਗਿਆ ਰਹਿ ਗਿਆ ਤੂੰ ਰਹਿ ਗਿਆ ਉੱਥੇ ਦਾ ਸਿਰਫ ਸੇਲ ਦਾ ਮਤਲਬ ਮੈਨੂੰ ਤੇ ਇਹ ਸੀ ਮੈਨੂੰ ਤਾਂ ਸੇਲ ਦਾ ਮਤਲਬ ਇਹੀ ਸਮਝ ਲੱਗਦਾ ਹੁੰਦਾ ਸੀ ਉੱਥੇ ਵੀ ਯਾਰ ਇਹ ਮਾੜੀ ਹੀ ਚੀਜ਼ ਹੈ ਬਟ ਇੱਥੇ ਆ ਕੇ ਪਤਾ ਲੱਗਾ ਵੀ ਨਹੀਂ ਸੇਲ ਨੂੰ ਇੱਕ ਦੂਜਾ ਆਪਾਂ ਪ੍ਰਮੋਸ਼ਨ ਵੀ ਕਹਿ ਦਿੰਦੇ ਆ ਵੀ ਕੋਈ ਚੀਜ਼ ਪ੍ਰਮੋਸ਼ਨ ਤੇ ਲੱਗੀ ਹੈ ਨਾ ਕੱਲ ਉਹ 100 ਦੀ ਸੀ ਅੱਜ 80 ਦੀ ਹੋ ਗਈ ਹੈ ਕੰਪਨੀ ਵੱਲੋਂ ਕੋਈ ਨਵੀਂ ਹੋਰ ਚੀਜ਼ ਆ ਗਈ ਆ ਉਹ 70 ਦੀ ਹੋ ਗਈ ਪੁਰਾਣੀ 50 ਦੀ ਹੋ ਗਈ ਆਪਾਂ ਲੈ ਸਕਦੇ ਹਾਂ ਬਟ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਖੈਰ ਆਪਾਂ ਨੂੰ ਇਹ ਜ਼ਿਆਦਾ ਪ੍ਰੋਬਲਮ ਆਪਣੇ ਇੰਡੀਅਨ ਸਟੋਰਸ ਤੇ ਆਉਂਦੀ ਆ ਔਰ ਵਾਕਈ ਇਹ ਗੱਲ ਵੀ ਸਹੀ ਆ ਵੀ ਕਈ ਵਾਰੀ ਆਪਾਂ ਜਿਵੇਂ ਜਿਵੇਂ ਪਿਛਲੀ ਵਾਰੀ ਉਹ ਸੈਂਬੀ ਭਾਜੀ ਨੇ ਗੱਲ ਕੀਤੀ ਸੀ ਵੀ ਉਹ ਰਾਸ ਵਗੈਰਾ ਨੂੰ ਉੱਲੀ ਲੱਗੀ ਸੀ ਹਨਾ ਤੇ ਉਹਦੇ ਚ ਚਾਹੀਦਾ ਸੀਗਾ ਵੀ ਦੁਕਾਨਦਾਰ ਨੂੰ ਵੀ ਹਾਂਜੀ ਭਾਜੀ ਕੋਈ ਗੱਲ ਨੀ ਨਾਲੇ ਅਗਲਾ ਸੋਰੀ ਕਹਿੰਦਾ ਨਾਲੇ ਉਹ ਪੈਕਟ ਫੜ ਕੇ ਰੱਖਦਾ ਵੀ ਚਲੋ ਜੇ ਤੁਸੀਂ ਹੋਰ ਲੈਣੇ ਹੋਰ ਲੈ ਜਾਓ ਨਹੀਂ ਤਾਂ ਪੈਸੇ ਰੀਫੰਡ ਕਰ ਦਿੰਦੇ ਆ ਬਟ ਜਿਹੜੇ ਆਪਣੇ ਸਾਰੇ ਨੀ ਖੈਰ ਚਲੋ ਮੈਂ ਕਹਿੰਦਾ ਪਰ ਫਿਰ ਵੀ ਬਹੁਤ ਇੰਡੀਅਨ ਸਟੋਰਸ ਵਾਲੇ ਉਹਨਾਂ ਦੀ ਮੈਂਟੈਲਿਟੀ ਇਹੀ ਹੁੰਦੀ ਆ ਇੰਡੀਆ ਵਾਲੀ ਇੰਡੀਆ ਆਪਣੇ ਦੁਕਾਨਦਾਰਾਂ ਦੀ ਇਹ ਮੈਂਟੈਲਿਟੀ ਹੁੰਦੀ ਆ ਵੀ ਸਾਡੇ ਇੱਕ ਵਾਰੀ ਦੁਕਾਨ ਚੋਂ ਚੀਜ਼ ਵਿਕ ਗਈ ਦੁਬਾਰੇ ਨਾ ਗਾਹਕ ਉਹਨੂੰ ਵਾਪਸ ਲੈ ਕੇ ਆਵੇ ਨਾ ਤੇ ਉਹ ਚੀਜ਼ ਵਾਪਸ ਕਰਦੇ ਆ ਤੇ ਨਾ ਹੀ ਉਹ ਚੀਜ਼ ਬਦਲ ਕੇ ਦਿੰਦੇ ਨਾ ਹੀ ਉਹ ਪੈਸੇ ਦਿੰਦੇ ਆ ਤੇ ਮੋਸਟਲੀ ਨਾ ਉਹ ਇੱਥੇ ਵੀ ਦੁਕਾਨਦਾਰਾਂ ਦੀ ਉਹੀ ਮੈਂਟੈਲਿਟੀ ਆ। ਮੈਂ ਛੋਟਾ ਜਿਹਾ ਵਾਕਿਆ ਦੱਸਦਾ ਤੁਹਾਨੂੰ ਇਹਦੇ ਨਾਲ ਦਾ ਹੀ, ਮਤਲਬ ਮੇਰੇ ਆਪ ਦੀ ਸਾਡੇ ਨਾਲ ਹੋਇਆ। ਅਸੀਂ ਆਪਣੇ ਜਿਹੜੇ ਜਿਵੇਂ ਕਹਿੰਦੇ ਵੀ ਪਤਾ ਨੀ ਓਨ ਏਅਰ ਨਾਮ ਲੈਣਾ ਚਾਹੀਦਾ ਯਾਰ ਪਰ ਜਾਂ ਨਹੀਂ ਲੈਣਾ ਚਾਹੀਦਾ, ਪਰ ਮਿਰਚ ਮਸਾਲੇ ਦੇ ਗਏ ਅਸੀਂ ਆਪਣਾ ਜਿਹੜਾ ਗੁਲਨ ਗਾਬੇ ਚ। ਮੈਂ ਤੇ ਵਾਈਫ ਸੀਗੇ ਤੇ ਦੋ ਬੱਚੇ ਸੀਗੇ ਤੇ ਅਸੀਂ ਉੱਥੇ ਟਿੱਕੀਆਂ ਆਰਡਰ ਕੀਤੀਆਂ ਮਤਲਬ ਖਾਣ ਵਾਸਤੇ, ਔਰ ਅਸੀਂ ਇਹ ਤੋਂ ਅਗਸਟਿਨ ਹਾਈਸ ਤੋਂ ਸਪੈਸ਼ਲ ਗਏ ਹਨਾ, ਤੇ ਅਸੀਂ ਟਿੱਕੀਆਂ ਆਰਡਰ ਕੀਤੀਆਂ ਤੇ ਮੈਂ ਉਹਨੂੰ ਮੁੰਡੇ ਨੂੰ ਕਿਹਾ ਮਤਲਬ ਜਿਹਨੂੰ ਜਦੋਂ ਮੈਂ ਆਰਡਰ ਕੀਤੀ ਮੈਂ ਕਿਹਾ ਯਾਰ ਵੀ ਠੰਡੀਆਂ ਨਾ ਹੋਣ ਵੀ ਕਰਾਰੀਆਂ ਜੀ ਹੋਣ ਹਨਾ। ਉਹਨੇ ਲਿਆ ਕੇ ਸਾਨੂੰ ਟਿੱਕੀਆਂ ਦੇ ਤੀਆਂ ਤੇ ਬੱਚੇ ਸੀ ਨਾਲ, ਦੋ ਗੁੜੀਆਂ ਸੀਗੀਆਂ ਛੋਟੀਆਂ, ਤੇ ਉਹਨੇ ਟਿੱਕੀਆਂ ਦੇ ਤੀਆਂ। ਉਹ ਟਿੱਕੀਆਂ ਉਹਦੀਆਂ ਜਦੋਂ ਅਸੀਂ ਉੱਪਰੋਂ ਤੋਂ ਮਾੜੀਆਂ ਜਾਂ ਗਰਮ ਸੀਗੀਆਂ, ਜਦੋਂ ਉਹਨੂੰ ਟਿੱਕੀ ਨੂੰ ਵਿੱਚੋਂ ਖੋਲਿਆ ਤਾਂ ਬਿਲਕੁਲ ਠੰਡੀਆਂ ਹਨਾ, ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀਰੇ ਯਾਰ ਤੇਰੀਆਂ ਟਿੱਕੀਆਂ ਇਹ ਠੰਡੀਆਂ ਹਨਾ, ਬੜੇ ਪਿਆਰ ਨਾਲ ਮੈਂ ਉਹਨੂੰ ਬੋਲਿਆ। ਕਹਿੰਦਾ ਨਾ ਨਾ ਜੀ ਟਿੱਕੀਆਂ ਤੇ ਅਸੀਂ ਗਰਮ ਕਰਕੇ ਦਿੱਤੀਆਂ, ਫਰਾਈ ਕਰਕੇ ਦਿੱਤੀਆਂ। ਮੈਂ ਕਿਹਾ ਉਹ ਤਾਂ ਚੱਲ ਗੱਲ ਤੇਰੀ ਠੀਕ ਹੈ, ਬਟ ਮੇਰਾ ਵੀਰੇ ਠੰਡੀਆਂ ਹਨਾ ਵਿੱਚੋਂ ਇਹ ਟਿੱਕੀਆਂ ਠੰਡੀਆਂ। ਉਹ ਜੀ ਮੰਨਿਆ ਨੀ ਮੁੰਡਾ ਹਨਾ, ਤਾਂ ਉਹ ਮੇਰੇ ਵਾਈਫ ਕਹਿੰਦੇ ਚੱਲ ਛੱਡੋ ਪਰਾਂ ਕੋਈ ਗੱਲ ਨੀ। ਮੈਂ ਕਿਹਾ ਯਾਰ ਛੱਡੋ ਪਰਾਂ, ਕਿਉਂਕਿ ਹੁਣ ਫਰੀਜ਼ਰ ਚੋਂ ਕੱਢ ਕੇ ਟਿੱਕੀਆਂ ਉਹਨੇ ਗਰਮ ਕੀਤੀਆਂ ਵਿੱਚੋਂ ਬਿਲਕੁਲ ਠੰਡੀਆਂ ਪਈਆਂ, ਤੇ ਮੈਂ ਕਿਹਾ ਹੁਣ ਠੰਡੀਆਂ ਥੋੜਾ ਖਾਵਾਂਗੇ ਟਿੱਕੀਆਂ। ਤਾਂ ਫੇਰ ਉਹ ਕਹੀ ਜਾਵੇ ਇਹਦੇ ਉੱਪਰ ਨਾ ਚਟਨੀ ਪਾਤੀ ਸੀਗੀ, ਚਟਨੀ ਦਾ ਕਰਕੇ ਠੰਡੀਆਂ ਹੋ ਗਈਆਂ, ਇਹਦੇ ਉੱਪਰ ਭਾਜੀ ਦਹੀਂ ਪਾਇਆ ਨਾ ਦਹੀਂ ਦਾ ਪਾ ਕਰਕੇ ਠੰਡੀਆਂ ਹੋ ਗਈਆਂ। ਮਤਲਬ ਉਹ ਕਿਸੇ ਗੱਲ ਤੇ ਨਾ ਆਵੇ ਹਨਾ, ਤੇ ਮੈਨੂੰ ਗੁੱਸਾ ਚੜ ਗਿਆ। ਮੈਂ ਕਿਹਾ ਯਾਰ ਛੱਡੋ ਕਿਹੜਾ ਖਾਣੀ ਨੀ ਹਨਾ, ਵੀ ਇਹਦਾ ਕਿਆ ਖਾਣਾ। ਤੇ ਇੰਨੇ ਚਿਰ ਤੇ ਕਰਤਾ ਕਰਾਉਂਦਿਆ ਨਾ ਉਹ ਛੋਟੀ ਗੁੜੀਆ ਸੀ ਉਹਨੇ ਡਰਿੰਕ ਡੋਲਤੀ, ਮਤਲਬ ਕੋਕ ਵਾਲੀ ਜਿਹੜੀ ਉਹ ਕੇਨ ਸੀਗਾ ਉਹਦੇ ਕੋਲ ਉਹ ਡੁੱਲ ਗਿਆ ਹਨਾ। ਤੋ ਵਾਈਫ ਮੇਰੇ ਕਹਿੰਦੇ ਵੀ ਤੁਸੀਂ ਇੱਥੋਂ ਨੈਪਕਿਨ ਵਗੈਰਾ ਲੈ ਲਓ ਵੀ ਮੈਂ ਸਾਫ਼ ਕਰ ਦਿੰਦੀ ਹਾਂ ਟੇਬਲ, ਚਲੋ ਜੇ ਨਹੀਂ ਵੀ ਖਾਣਾ। ਮੈਂ ਕਿਹਾ ਯਾਰ ਤੂੰ ਕਹਿੰਦੀ ਟੇਬਲ ਸਾਫ਼ ਕਰ ਦਿੰਦੀ, ਮੈਂ ਨਾ ਇੱਕ ਬੋਤਲ ਹੋਰ ਡੋਲ ਇੱਥੇ ਡਰਿੰਕ ਦੀ। ਚਲੋ ਜੀ ਇੰਨੀ ਗੱਲ ਕਰਕੇ ਆਪਾਂ ਥੱਲੇ ਆ ਗਏ ਹਨਾ, ਉਹਨਾਂ ਦੀ ਦੁਕਾਨ ਚੋਂ ਥੱਲੇ ਆ ਗਏ ਤੇ ਮੈਂ ਉਹਨਾਂ ਦਾ ਥੱਲੇ ਸਟੋਰ ਹੈ, ਫਿਰ ਮੈਂ ਉੱਥੇ ਇੱਕ ਲੜਕੀ ਸੀ ਕਾਊਂਟਰ ਤੇ ਕੰਮ ਕਰਦੀ, ਉਹਨੂੰ ਮੈਂ ਕਿਹਾ ਮੈਂ ਕਿਹਾ ਯਾਰ ਇਹਨਾਂ ਦਾ ਹੈਗਾ ਕੋਈ ਇੱਥੇ ਬੰਦਾ, ਮੈਂ ਕਿਹਾ ਵੀ ਏਦਾਂ ਹੋਈ ਸਾਡੇ ਨਾਲ। ਉਹਨੇ ਫਿਰ ਬੁਲਾਇਆ ਉਹਨੂੰ, ਓਨਰ ਨੂੰ ਬੁਲਾਇਆ, ਫਿਰ ਮੈਂ ਉਹਨੂੰ ਓਨਰ ਨੂੰ ਸਾਰੀ ਗੱਲਬਾਤ ਦੱਸੀ। ਮੈਂ ਕਿਹਾ ਯਾਰ ਫੂਡ ਵਾਲੇ, ਮੈਂ ਕਿਹਾ ਹੋਟਲ ਚ ਮੈਂ ਵੀ ਕੰਮ ਕਰਦਾ ਰਿਹਾ ਐਜ਼ ਏ ਕੁੱਕ, ਮੈਂ ਕਿਹਾ ਮੈਂ 3 ਸਾਲ ਕੰਮ ਕੀਤਾ ਹੈ, ਔਰ ਮੈਨੂੰ ਮੇਰੇ ਓਨਰ ਨੇ ਜਾਣਾ ਸੀ ਕਾਲਜ ਚ ਪੜਿਆ ਵੀ ਸੀਗਾ ਵੀ ਫੂਡ ਦੀ ਜੇ ਕੰਪਲੇਂਟ ਆ ਗਈ ਤੁਸੀਂ ਸੌਰੀ ਕਹੋ ਅਗਲੇ ਨੂੰ ਨਵੀਂ ਚੀਜ਼ ਬਣਾ ਕੇ ਦਿਓ ਹਨਾ ਉਸੇ ਟਾਈਮ। ਏਦਾਂ ਜੇ ਸਾਡੇ ਲੋਕਾਂ ਦੀ ਮੈਂਟੈਲਿਟੀ। ਤੇ ਫਿਰ ਮੈਂ ਉਹਨੂੰ ਕਿਹਾ ਬੰਦੇ ਨੂੰ, ਮੈਂ ਕਿਹਾ ਵੀ ਤੁਸੀਂ ਪ੍ਰੋਪਰ ਟ੍ਰੇਨਿੰਗ ਹੀ ਨੀ ਦਿੱਤੀ ਬੰਦੇ ਨੂੰ, ਤੁਸੀਂ ਉਹਨੂੰ ਕਾਊਂਟਰ ਤੇ ਲਾ ਤਾਂ ਰੱਖਿਆ, ਉਹ ਸਰਵ ਵੀ ਕਰ ਰਿਹਾ, ਪੈਸੇ ਵੀ ਲੈ ਰਿਹਾ, ਐਜ਼ ਏ ਮੇਨ ਬੰਦਾ ਵੀ ਤੁਸੀਂ ਉਹਨੂੰ ਉੱਥੇ ਲਾ ਰੱਖਿਆ, ਪਰ ਮੈਂ ਕਿਹਾ ਤੁਸੀਂ ਉਹਨੂੰ ਟ੍ਰੇਨਿੰਗ ਨੀ ਦਿੱਤੀ। ਮਤਲਬ ਉਹਨੂੰ ਪਤਾ ਹੀ ਨੀ ਹੈ ਕਸਟਮਰ ਦੇ ਨਾਲ ਕਿੱਦਾਂ ਡੀਲ ਕਰਨਾ, ਔਰ ਸਪੈਸ਼ਲੀ ਫੂਡ ਵਾਲੇ ਮਾਮਲੇ ਦੇ ਵਿੱਚ।
ਹਾਂਜੀ ਬਿਲਕੁਲ।
ਫਿਰ ਉਹਨੇ ਤੁਹਾਨੂੰ ਮੈਨੂੰ ਬੜਾ ਕਿਹਾ, ਕਹਿੰਦਾ ਨਹੀਂ ਭਾਜੀ ਤੁਸੀਂ ਪੈਸੇ ਲੈ ਜਾਓ ਜਾਂ ਟਿੱਕੀਆਂ ਹੋਰ ਲੈ ਜਾਓ। ਮੈਂ ਕਿਹਾ ਯਾਰ ਗੱਲ ਟਿੱਕੀਆਂ ਹੋਰ ਲੈਣ ਦੀ ਨੀ, ਨਾ ਪੈਸੇ ਹੋਰ ਲੈਣ ਦੀ ਆ, ਪਰ ਮੈਂ ਕਿਹਾ ਮੈਂ ਤੁਹਾਡੇ ਨੋਟਿਸ 'ਚ ਲਿਆਣੀ ਸੀ ਗੱਲ, ਚਲੋ ਮੈਂ ਲਿਆਤੀ ਹਨਾ। ਤੇ ਏਦਾਂ ਜੇ ਸਾਡੇ ਲੋਕਾਂ ਦੀ ਮੈਂਟੈਲਿਟੀ ਤੇ ਉਹੀ ਹੈ, ਇੰਡੀਆ ਵਾਲੀ ਆ। ਮਤਲਬ ਉਹਨਾਂ ਨੂੰ ਇਹ ਨੀ ਪਤਾ ਕਿ ਅਸੀਂ ਕਿਹੜੀ ਕੰਟਰੀ 'ਚ ਆਏ ਹਾਂ, ਅਸੀਂ ਕਿੱਦਾਂ ਕਸਟਮਰ ਦੇ ਨਾਲ ਡੀਲ ਕਰਨਾ ਆ, ਤੇ ਲੋ ਉਦਾਂ ਹੀ ਚੱਲਦੇ ਨੇ। ਤੇ ਬਾਕੀ ਗੱਲ ਸੀ ਜਿੱਦਾਂ ਵੀ ਫੂਡ ਆਪਾਂ ਨੂੰ ਜਿਵੇਂ ਇਹਨਾਂ ਨੇ ਲਾਇਆ ਹੁੰਦਾ ਪ੍ਰਮੋਸ਼ਨ, ਤੇ ਆਪਾਂ ਨੂੰ ਦੇਖ ਲੈਣਾ ਚਾਹੀਦਾ, ਜਿਵੇਂ ਪਤਾ ਵੀ ਜੇ 2-4 ਦਿਨਾਂ 'ਚ ਐਕਸਪਾਇਰ ਹੋਣ ਵਾਲੀ ਆ ਚੀਜ਼, ਤਾਂ ਜੇ ਆਪਾਂ ਨੂੰ ਲੱਗਦਾ ਕਿ ਆਪਣੀ ਉਹ ਲੱਗ ਜਾਣੀ ਆ ਐਕਸਪਾਇਰੀ ਡੇਟ ਤੋਂ ਪਹਿਲਾਂ, ਤੇ ਕੋਈ ਹਰਜ ਨਹੀਂ ਆ ਉਹਨੂੰ ਖਰੀਦਣ ਤੋਂ, ਬਟ ਐਕਸਪਾਇਰ ਨਹੀਂ ਆਪਾਂ ਨੂੰ ਲੈਣੀ ਚਾਹੀਦੀ, ਤੇ ਨਾ ਹੀ ਦੁਕਾਨਦਾਰਾਂ ਨੂੰ ਐਕਸਪਾਇਰ ਚੀਜ਼ ਲਾਉਣੀ ਚਾਹੀਦੀ ਆ। ਔਰ ਮੈਂ ਇੱਕ ਹੋਰ ਬੜੀ ਵੱਡੀ ਸ਼ੋਪ ਹੈ ਇੱਥੇ, ਉਹਨਾਂ ਨੇ ਐਕਸਪਾਇਰ ਬਿਸਕੁਟ ਤੇ ਹੋਰ ਐਕਸਪਾਇਰਡ ਸਮਾਨ ਉਹਨਾਂ ਨੇ ਲਾ ਰੱਖਿਆ ਨਾ ਰਿਡਿਊਸ ਟੂ ਕਲੀਅਰ, ਤੇ ਮੈਂ ਉਹਨੂੰ ਕਿਹਾ ਬੀਬੀ ਨੂੰ, ਮੈਂ ਕਿਹਾ ਜੀ ਇਹ ਤਾਂ ਆਲਰੇਡੀ ਐਕਸਪਾਇਰ ਹੋ ਚੁੱਕੇ ਆ, ਤੇ ਉਹ ਕਹਿੰਦੀ ਵੀ ਹਾਂਜੀ ਹੋ ਚੁੱਕੇ ਆ, ਬਟ ਤਾਂ ਹੀ ਅਸੀਂ ਕਹਿੰਦੀ ਇਹ ਪੈਸੇ ਰੇਟ ਘਟਾ ਕੇ ਲਾਏ ਹੋਏ ਆ। ਮੈਂ ਕਿਹਾ ਬੀਬਾ ਤੂੰ ਇਹ ਲਾ ਨੀ ਸਕਦੀ, ਮੈਂ ਕਿਹਾ ਵੀ ਪੂਰਾ ਕਾਨੂੰਨ ਤੇ ਮੈਨੂੰ ਵੀ ਨੀ ਪਤਾ, ਬਟ ਮੈਂ ਕਿਹਾ ਮੈਨੂੰ ਇੰਨਾ ਪਤਾ ਤੂੰ ਇਹ ਲਾ ਨੀ ਸਕਦੀ, ਹੁਣ ਤੇਰਾ ਕੋਈ ਇੱਥੇ ਐਕਸ਼ਨ ਜੇ ਲਵੇ ਤੇ ਮੈਂ ਕਿਹਾ ਯੂ ਵਿਲ ਬੀ ਇਨ ਟ੍ਰਬਲ ਹਨਾ, ਬਾਕੀ ਮੈਂ ਕਿਹਾ ਤੇਰੀ ਮਰਜ਼ੀ ਆ, ਇਹ ਇਹ ਹਾਲਾਤ ਨੇ।
ਬਹੁਤ ਬਹੁਤ ਧੰਨਵਾਦ ਅਜੇ ਬਾਜੀ।
ਹਾਂਜੀ ਮੈਂ ਇਸ ਤੇ ਨਾ ਮੈਂ ਇਸ ਤੇ ਇੱਕ ਟੋਪਿਕ ਵੀ ਪੜਿਆ ਸੀਗਾ ਆਪਣਾ ਇੱਥੇ ਬ੍ਰਿਸਬੇ ਸੋਰੀ ਆਪਣੇ ਸਿਡਨੀ ਚ ਹੋਇਆ ਸੀ ਕਿਸੇ ਨਾਲ, ਤੇ ਉਹ ਬੰਦਾ ਮੈਨੂੰ ਉਹਨਾਂ ਦਾ ਨਾਮ, ਫਿਰ ਉਹਨਾਂ ਨੇ ਬਹੁਤ ਵੱਡਾ ਮਤਲਬ ਲੇਖ ਲਿਖਿਆ ਸੀਗਾ ਅਖਬਾਰ ਦੇ ਵਿੱਚ, ਇਹਦੇ ਸਾਰਾ ਮਤਲਬ ਟੋਟਲੀ ਉਹ ਆਪਣੇ ਇੰਡੀਅਨ ਜਾਂ ਕਹਿ ਲਓ ਕਿ ਆਪਾਂ ਏਸ਼ੀਅਨ ਜਿਹੜੇ ਹੈਗੇ ਉਹਨਾਂ ਦੀਆਂ ਉਹਦੇ ਬਾਰੇ, ਮਤਲਬ ਕਿ ਉਹ ਜਿੱਦਾਂ ਸਟੋਰਾਂ 'ਚ ਕਿੱਦਾਂ ਪ੍ਰਮੋਸ਼ਨ ਲਾਉਂਦੇ ਨੇ, ਕਿੱਦਾਂ ਸੇਲ
ਲਾਉਂਦੇ।
ਓਕੇ ਜੀ, ਥੈਂਕ ਯੂ।
ਖੈਰ ਜੀ ਅਜੇਪਾਲ ਜੀ ਬਹੁਤ ਬਹੁਤ ਧੰਨਵਾਦ। ਗੁਰਸੇਵ ਸਿੰਘ ਜੀ ਕਮਾਲੇ ਕਰਤੀ ਅਜੇਪਾਲ ਹੋਣਾ ਨੇ ਤਾਂ ਗੱਲਾਂ ਦੱਸ ਕੇ ਜੀ। ਗੁਰਸੇਵ ਸਿੰਘ ਜੀ ਮੈਂ ਕਿਹਾ ਕਮਾਲ ਹੀ ਕਰ ਦਿੱਤੀ ਅਜੇਪਾਲ ਜੀ ਹੋਣਾ ਨੇ ਤਾਂ।
ਹਾਂਜੀ 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 ਐਕਚੁਲੀ ਮੈਂ ਤੁਹਾਡੀ ਗੱਲ ਸੁਣੀ ਰਿਹਾ ਸੀ, ਵੈਸੇ ਅਜੇ ਪਰਵੀਰ ਨੇ ਬਹੁਤ ਵਧੀਆ ਕਾਫੀ ਹੱਦ ਤੱਕ ਗੱਲ ਕਲੀਅਰ ਕਰਤੀ, ਪਰ ਕੁਝ ਗੱਲਾਂ ਹੈਗੀਆਂ ਸੀ ਜਿਹੜੀਆਂ ਕਿ ਮੈਂ ਸੋਚਿਆ ਮੈਂ ਚਲੋ ਸਾਂਝੀਆਂ ਕੀਤੀਆਂ ਜਾਣ ਹਨਾ, ਤੇ ਵੈਸੇ ਚਲੋ ਕੰਮ ਤੇ ਆ ਸ਼ਾਇਦ ਬਹੁਤੀ ਲੰਬੀ ਗੱਲ ਨਾ ਕਰ ਸਕਾਂ, ਪਰ ਅਸਲ ਦੇ ਵਿੱਚ ਨਾ ਜੀ ਦਲਜੀਤ ਸਿੰਘ ਜੀ, ਜਿੱਦਾਂ ਕਿ ਆਪਾਂ ਜੇ ਆਪਾਂ ਕੰਪੇਅਰ ਕਰੀਏ ਕੋਲਜ ਬੂਲਵਰਥ ਹੋ ਗਿਆ ਜਾਂ ਕੁਛ ਐਲ ਡੀ ਸਟੋਰ ਆਪਣੇ ਹੋ ਗਏ ਹਨਾ, ਉਹਨਾਂ ਦੇ ਵਿੱਚ ਵੀ ਚੀਜ਼ਾਂ ਸਪੈਸ਼ਲ ਤੇ ਲੱਗੀਆਂ ਹੁੰਦੀਆਂ, ਪਰ ਜਦੋਂ ਉਹ ਚੀਜ਼ਾਂ ਸਪੈਸ਼ਲ ਤੇ ਲਾਉਂਦੇ ਨੇ ਨਾ, ਉਹ ਉਦੋਂ ਲਾਉਂਦੇ ਨੇ ਜਦੋਂ ਉਹਨਾਂ ਦੀ 2 ਮਹੀਨੇ ਦੀ ਡੇਟ ਜਾਂ 3 ਮਹੀਨੇ ਦੀ ਡੇਟ ਪਈ ਹੁੰਦੀ ਆ, ਰਾਈਟ? ਤੇ ਜਿਹੜੇ ਈਡੀਅਮ ਸਟੋਰ ਵਾਲੇ ਨੇ, ਮੈਂ ਕਿਸੇ ਈਡੀਅਮ ਸਟੋਰ ਵਾਲੇ ਦਾ ਵਿਰੋਧੀ ਨੀ ਹੈਗਾ, ਕੱਲ ਨੂੰ ਇੱਥੇ ਕੋਈ ਵੀ ਬੰਦਾ ਚਾਹੇ ਮੇਰੇ ਨਾਲ ਗੱਲ ਕਰ ਸਕਦਾ, ਵਾਏ ਫੇਸਬੁੱਕ ਜਾਂ ਕਿਤੇ ਵੀ ਮੇਰੇ, ਤਕਰੀਬਨ ਮੋਸਟਲੀ ਆਪਾਂ ਨੂੰ ਈਡੀਅਮ ਸਟੋਰ ਵਾਲੇ ਜਿਹੜੇ ਬ੍ਰਿਸਬੇਨ ਵਾਲੇ ਨੇ ਉਹ ਤਾਂ ਸਾਰੇ ਜਾਣਦੇ ਹੀ ਨੇ ਚਲੋ ਹਨਾ, ਪਰ ਆਪਾਂ ਕਿਸੇ ਦੇ ਵਿਰੋਧੀ ਨੀ ਹੈਗੇ ਹਨਾ, ਜੇ ਕੋਈ ਆਪਾਂ ਗੱਲ ਕਰਦੇ ਹਾਂ ਸਹੀ ਜਿਹੜੀ ਜਿਹੜੀ ਇੱਕ ਜੈਨੂਅਨ ਗੱਲ ਆ ਹਨਾ, ਜਿੱਦਾਂ ਕਿ ਹੋਣਾ ਚਾਹੀਦਾ, ਜਿੱਥੇ ਆਪਾਂ ਬਾਕੀ ਕਾਨੂੰਨ ਸਾਰੇ ਆਪਾਂ ਕਿਤੇ ਆਪਾਂ ਰੋਡ ਤੇ ਜਾ ਰਹੇ ਹਾਂ, ਆਪਾਂ ਇਹ ਤਾਂ ਨੀ ਵੀ ਜਿੱਥੇ 60 ਵਾਲਾ ਜ਼ੋਨ ਆਪਾਂ ਉੱਥੇ 70 ਤੇ ਚਲੇ ਜਾਂਦੇ ਹਾਂ, ਰੂਲ ਫਾਲੋ ਕਰਦੇ ਹਾਂ ਨਾ ਆਪਾਂ, ਠੀਕ ਆ? ਤੇ ਇਹ ਵੀ ਇੱਕ ਰੂਲ ਆ, ਇਹ ਵੀ ਆਪਾਂ ਨੂੰ ਫਿਰ ਫਾਲੋ ਕਰਨਾ ਪੈਣਾ ਹਨਾ, ਜਿਹੜਾ ਇੰਡੀਅਨ ਸਟੋਰ ਵਾਲਾ ਵਾ, ਇਹਦੇ ਚ ਕੀ ਆ, ਇਹਨਾਂ ਨੇ ਸੇਲ ਤੇ ਚੀਜ਼ ਉਦੋਂ ਲਾਉਣੀ ਆ, ਸਪੈਸ਼ਲ ਚੀਜ਼ ਉਦੋਂ ਲਾਉਣੀ ਆ ਜਦੋਂ ਉਹਨੂੰ ਐਕਸਪਾਇਰ ਹੋਣ ਨੂੰ 2-3 ਦਿਨ ਰਹਿ ਗਏ, 4 ਦਿਨ ਰਹਿ ਗਏ, ਠੀਕ ਆ? ਬਈ ਅਗਲਾ ਦੁਕਾਨ ਤੋਂ ਲੈ ਜਾਵੇ ਤੇ ਘਰੇ ਜਾਂਦੀ ਸਰ, ਚਾਹੇ ਐਕਸਪਾਇਰ ਹੋਵੇ ਚਾਹੇ ਕੁਛ ਹੋਵੇ, ਠੀਕ ਆ, ਅਗਲੇ ਉਹ ਅਗਲੇ ਦੀ ਆ, ਠੀਕ ਆ ਨਾ? ਤੇ ਉਹ ਇਹ ਚੀਜ਼ ਹੁਣ ਤੁਸੀਂ ਇੱਕ ਤਾਂ ਇਹ ਦੇਖੋ ਵੀ ਜਿਹੜੀ ਚੀਜ਼ ਆ ਉਹ ਕਿੰਨੇ ਖਤਰਨਾਕ ਤਰੀਕੇ ਨਾਲ ਇੰਡੀਆ ਤੋਂ ਵੜ ਕੇ ਆਉਂਦੀ ਆ, ਕੋਈ ਪਿਓਰਟੀ ਨੀ, ਕੋਈ ਕੁਛ ਨੀ, ਤੇਲ ਤੂਲ ਪਤਾ ਨੀ ਕਿਹੋ ਜਿਹਾ ਯੂਜ਼ ਹੋਇਆ ਹੁੰਦਾ, ਠੀਕ ਆ? ਤੇ ਮੈਂ ਹੁਣ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਬੜੀ ਹੈਰਾਨੀਜਨਕ ਜਿਹੜੀ ਗੱਲ ਹੈਗੀ ਆ, ਲਗਭਗ 70-80% ਜਿਹੜੇ 100 ਦੇ ਵਿੱਚੋਂ ਇੰਡੀਅਨ ਰੈਸਟੋਰੈਂਟ ਨੇ ਜਾਂ ਗਰੋਸਰੀ ਸਟੋਰ ਨੇ, ਤੁਸੀਂ ਕਿਤੇ ਆਲੂ ਵਾਲੇ ਪਰੌਂਠੇ ਮੰਗਾ ਲਓ, ਛੋਲੇ ਭਟੂਰੇ ਮੰਗਾ ਲਓ, ਟਿੱਕੀਆਂ ਮੰਗਾ ਲਓ, ਉਹ ਸਾਰੇ ਫਰੋਜ਼ਨ ਯੂਜ਼ ਹੁੰਦੇ ਆ ਜੀ, ਤੇ ਜਿਹੜਾ ਫਰੋਜ਼ਨ ਆਪਾਂ ਖਾਂਦੇ ਆ ਉਹਦਾ ਕੀ ਫਾਇਦਾ? ਉਹ ਤਾਂ ਜਿਹੜੇ ਭਾਵਾਂ ਦੀ ਤੁਸੀਂ ਚਾਹੇ ਘਰੇ ਲਿਆ ਕੇ ਤੁਸੀਂ ਖਾ ਲਓ, ਫਿਰ ਉਹ ਚ ਫਰਕ ਕੀ ਰਹਿ ਗਿਆ, ਠੀਕ ਆ? ਉਹ ਤੇ ਜਿਹੜਾ ਉਹ ਫਰੋਜ਼ਨ ਆ ਉਹਦੇ ਚ ਤਾਂ ਇੰਨਾ ਕੁ ਜ਼ਿਆਦਾ ਉਹ ਗੰਭੀਰ ਚੀਜ਼ ਆ ਨਾ, ਇੱਕ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਜਿਹੜੀ ਫਰੋਜ਼ਨ ਚੀਜ਼ ਆ ਜਦੋਂ ਇੰਡੀਆ ਤੋਂ ਆਉਂਦੀ ਆ, ਉਹ 20-15 ਦਿਨ ਲੱਗਦੇ ਕੰਟੇਨਰ ਪਹੁੰਚਣ ਨੂੰ ਇੱਥੇ, ਠੀਕ ਆ ਜੀ? 25 ਟਨ ਦਾ ਕੰਟੇਨਰ ਹੁੰਦਾ ਵਾ, 25 ਟਨ ਦੇ ਕੰਟੇਨਰ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਹੁੰਦੀ ਵੀ ਜਿਹਦੇ ਚ ਜਿਹੜੀ ਕਿ ਗਰਮੀ ਚ ਖਰਾਬ ਹੋਣ ਵਾਲੀ ਨਾ ਹੋਵੇ, ਠੀਕ ਆ? ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਏਡੇ ਲੰਬੇ ਸਫ਼ਰ ਚ ਜਦੋਂ ਕੰਟੇਨਰ ਆਉਂਦਾ ਵਾ, ਉਹਦੇ ਚ ਕਿਹੜਾ ਉਹ ਵਿੱਚ ਫਰਿੱਜ ਲੱਗਿਆ ਹੁੰਦਾ ਵਾ, ਠੀਕ ਆ? ਉਹ ਸਾਰਾ ਕੁਝ ਜਦੋਂ ਇੱਥੇ ਤੱਕ ਪਹੁੰਚਦਾ ਨਾ, ਜਦੋਂ ਉਹ ਸਾਰਾ ਕੁਝ ਆਲਰੇਡੀ ਖਰਾਬ ਹੋ ਚੁੱਕਿਆ ਹੁੰਦਾ, ਬਹੁਤ ਘੱਟ ਚੀਜ਼ਾਂ ਨੇ ਇਹੋ ਜਿਹੀਆਂ ਜਿਹੜੀਆਂ ਕਿ ਬਚਦੀਆਂ ਨੇ, ਠੀਕ ਆ? ਹੁਣ ਰੀਅਲ ਦੇ ਜੂਸ ਨੇ ਜਾਂ ਜਿਹੜੇ ਵੀ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਨੇ ਸਾਰੀਆਂ, ਉਹ ਤਾਂ ਰਾਹ ਚ ਹੀ ਖਰਾਬ ਹੋ ਜਾਂਦੀਆਂ ਨੇ, ਉਹ ਲੈਣ ਦਾ ਤਾਂ ਮਤਲਬ ਹੀ ਕੋਈ ਨੀ, ਆਪਾਂ ਠੰਡੀਆਂ ਹੋ ਕੇ ਠੰਡੀਆਂ ਕਰਕੇ ਇੱਥੇ ਪੀ ਜਾਂਦੇ ਆ, ਉਹ ਚੀਜ਼ ਤਾਂ ਖਰਾਬ ਹੋ ਚੁੱਕੀ ਆ, ਉਹ ਤਾਂ ਪੀਓ ਹੀ ਨਾ ਤੁਸੀਂ, ਇਹਨਾਂ ਨੇ ਤਾਂ ਵੇਚਣੀ ਹੈ, ਇਹਨਾਂ ਨੇ ਤਾਂ ਕਹਿਣਾ ਵਾ, ਠੀਕ ਆ? ਤੇ ਪਰ ਉਹਦੇ ਤੇ ਲਿਖਿਆ ਹੁੰਦਾ ਰੀਅਲ ਦੇ ਜੂਸ ਦੇ ਉੱਤੇ ਵੀ ਜੇ ਤੁਸੀਂ ਇਹਨੂੰ 3 ਸੈਂਟੀਗ੍ਰੇਡ ਤੋਂ ਥੱਲੇ ਆ ਤਾਂ ਤੁਸੀਂ ਰਿਫੰਡ ਲਓ, ਠੀਕ ਆ ਨਾ? ਜੂਸ ਦੇ ਉੱਤੇ ਲਿਖਿਆ ਹੁੰਦਾ ਵੀ ਜੇ 3 ਸੈਂਟੀਗ੍ਰੇਡ ਤੋਂ ਉਹਦਾ ਟੈਂਪਰੇਚਰ ਘੱਟ ਆ ਤਾਂ ਤੁਸੀਂ ਦੁਕਾਨਦਾਰ ਤੋਂ ਰਿਫੰਡ ਲੈ ਲਓ, ਠੀਕ ਆ? ਤੇ ਆਪਾਂ ਹੁਣ ਤੁਸੀਂ ਰਿਫੰਡ ਆਪਾਂ ਤਾਂ ਕਦੇ ਆਪਾਂ ਕਹਿੰਦੇ ਹਾਂ ਨਹੀਂ, ਬਾਕੀ ਗੱਲ ਰਹੀ ਜਿਹੜਾ ਸਮਾਨ, ਜਿਵੇਂ ਹੁਣ ਰਸ ਰੂਸ ਹੋ ਗਏ ਜਾਂ ਜੋ ਵੀ ਆ, ਮੇਰੇ ਨਾਲ ਟ੍ਰੈਜਡੀ 2 ਵਾਰ ਹੋ ਚੁੱਕੀ ਆ, ਜਿਹਦੇ ਵਿੱਚੋਂ ਕਿ 1 ਵਾਰ ਤਾਂ ਮੈਂ ਆਟਾ ਲਿਆਂਦਾ ਸੀ, ਆਟੇ ਚ ਸੁਸਰੀ ਸੀਗੀ, ਜਦੋਂ ਮੈਨੂੰ ਆਪ ਜੀ ਨੇ ਦੱਸਿਆ ਸੀਗਾ ਕਿ ਵੀ ਤੁਸੀਂ ਥੋੜਾ ਜਿਹਾ ਵੀ, ਕਿਉਂਕਿ ਇਹੋ ਜਿਹੀ ਗੱਲ ਮੈਂ ਤੁਹਾਡੇ ਨਾਲ ਹੀ ਤੁਹਾਡੇ ਤੋਂ ਗਿਆਨ ਲੈਂਦਾ ਹੁੰਦਾ, ਤੇ ਤੁਸੀਂ ਆਪ ਜੀ ਨੇ ਦੱਸਿਆ ਸੀ ਵੀ ਸੁਸਰੀ ਦਾ ਵੀ ਇੱਕ ਬਹੁਤ ਵੱਡਾ ਇੱਕ ਇਸ਼ੂ ਆ ਉਹ, ਵੀ ਤੁਸੀਂ ਉਹਨੂੰ ਵਾਪਸ ਕਰਕੇ ਆਓ, ਤੇ
ਹਾਂਜੀ
ਉਹਨੂੰ ਵੀ ਮੈਂ ਵਾਪਸ ਕੀਤਾ, ਤਾਂ ਉਹ ਬੜਾ ਬੇਸ਼ਰਮ ਹੋਇਆ ਹਨਾ ਜਿਹੜਾ ਦੁਕਾਨਦਾਰ ਸੀ, ਤੇ ਚਲੋ ਮੈਂ ਆਪਾਂ ਨੂੰ ਕਿਸੇ ਦਾ ਉਹ ਡਰ ਨੀ ਹੈਗਾ, ਤੇ ਮੈਂ ਵੀ ਮਿਰਚ ਮਸਾਲੇ ਦੀ ਉਹ ਗੱਲ ਕਰਦਾ ਜਿੱਥੇ ਵੀਰ ਦੀ ਅਜੇ ਪਾਲ ਦੀ ਗੱਲ ਕਰਦੀ ਗੱਲ ਸੁਣੀ, ਤੇ ਵਧੀਆ ਇੱਕ ਰੈਸਟੋਰੈਂਟ ਆ ਜੀ, ਵਧੀਆ ਚੱਲ ਰਿਹਾ ਇਸ ਟਾਈਮ, ਪਰ ਮੈਂ ਕਹਿੰਦਾ ਜੀ ਵੀ ਜੇ ਤੁਸੀਂ ਕੁਛ ਲੈਣਾ ਕਰਨਾ ਜਾਂ ਜੋ ਵੀ ਕਰਨਾ, ਮੈਂ ਕੱਲੇ ਉਸ ਰੈਸਟੋਰੈਂਟ ਦੀ ਗੱਲ ਨੀ ਕਰਦਾ, ਮੈਂ ਹਰ ਜਗ੍ਹਾ ਦੀ ਗੱਲ ਕਰਦਾ ਬਈ ਘਰੇ ਬਣਾ ਕੇ ਖਾਓ, ਨਹੀਂ ਤਾਂ ਡੰਗੀ ਤਾਂ ਰੈਸਟੋਰੈਂਟ ਵਾਲਿਆਂ ਨੂੰ ਚਾਹੀਦਾ, ਭਾਵਾਂ ਦੀ ਚੀਜ਼ $2-3 ਹੋਰ ਮਹਿੰਗੀ ਕਰ ਦੇਣ, ਪਰ ਐਟਲੀਸਟ ਫਰੈਸ਼ ਬਣਾ ਕੇ ਵੇਚਣ, ਜਿਹਨੇ ਖਰਚਾ ਕਰਨੀ ਆ ਬਾਹਰ ਰੋਟੀ ਖਾਣ ਤੇ ਉਹ $2 ਹੋਰ ਖਰਚ ਲੂਗਾ, ਠੀਕ ਆ ਨਾ? ਐਟਲੀਸਟ ਉਹ ਬੰਦਾ ਗੰਦ ਮੰਦ ਤਾਂ ਨੀ ਨਾ ਖਾਊਗਾ, ਗਲਤ
ਠੀਕ
ਹੈ ਜੀ, ਬਹੁਤ ਧੰਨਵਾਦ
ਜੀ, ਬਹੁਤ ਮਤਲਬ ਸੈਂਬੀ ਸਾਹਿਬ ਨੇ ਵੀ ਚਲੋ ਆਪਣੇ ਨਾਲ ਸਾਂਝੇ ਤਜਰਬੇ ਆਪਣੇ ਕੀਤੇ ਆ, ਗੁਰਸੇਵ ਸਿੰਘ ਜੀ ਇੱਕ ਆਪਣੇ ਸੇਫ ਜ਼ੋਨ ਆਪਣੇ ਕਹਿ ਦਿੰਦੇ ਹੁੰਦੇ ਆ ਵੀ -5 ਡਿਗਰੀ ਤੋਂ ਥੱਲੇ ਤੇ ਉਧਰੋਂ 55 ਡਿਗਰੀ ਤੋਂ ਉੱਪਰ, ਇਹਦੇ ਉੱਤੇ ਜਿਹੜਾ ਸੇਫ ਰਹਿੰਦਾ ਬੈਕਟੀਰੀਆ ਜਿਹੜਾ ਗਰੋ ਨਹੀਂ ਕਰਦਾ। ਜਦੋਂ 5 ਡਿਗਰੀ ਤੋਂ ਲੈ ਕੇ 55 ਡਿਗਰੀ ਤੱਕ ਜਿਹੜਾ ਬੈਕਟੀਰੀਆ ਆ ਇਹ ਗਰੋ ਕਰਦਾ। ਜਦੋਂ ਇੱਕ ਫਰੋਜ਼ਨ ਚੀਜ਼ ਆ ਉਦੋਂ ਉਹ ਸੇਫ ਪਈ ਆ, ਫਰੋਜ਼ਨ ਤੋਂ ਬਾਅਦ ਜਿੱਦਾਂ ਹੁਣ ਦੱਸਿਆ ਉਹਨਾਂ ਨੇ ਵੀ ਉਹ ਠੰਡੀ ਆ, ਇਹਦਾ ਮਤਲਬ ਕੀ ਆ ਉਹ -5 ਤਾਂ ਹੈ ਨੀ ਗੀ, ਰਹੀ ਨੀ ਉਹ, ਨਾ ਉਹ ਫਰੋਜ਼ਨ ਆ ਉਸ ਵੇਲੇ, ਕਿਉਂਕਿ ਉੱਪਰੋਂ ਤੁਸੀਂ ਗਰਮ ਕਰ ਦਿੱਤੀ ਆ। ਵਿੱਚ ਤੱਕ ਉਹਦਾ ਟੈਂਪਰੇਚਰ 55 ਤੱਕ ਪਹੁੰਚਿਆ ਨੀ, ਹਨਾ, ਤੇ ਉਹ ਜਿਹੜਾ ਬੈਚਲਰ ਟੈਂਪਰੇਚਰ ਆ ਉਹ 55 ਤੋਂ 5% ਦੇ ਵਿਚਕਾਰ ਆਇਆ। ਹੋ ਸਕਦਾ ਉਹ 10 ਡਿਗਰੀ ਹੋਵੇ, ਹੋ ਸਕਦਾ 15 ਹੋਵੇ, 20 ਹੋਵੇ, ਜਾਣੀ ਇੱਕ ਤਰ੍ਹਾਂ ਦੇ ਨਾਲ ਉਹ ਸਿੱਧੇ ਤੁਸੀਂ ਜਿਹੜੇ ਬੈਕਟੀਰੀਆ ਆ ਉਹ ਤੁਹਾਡੇ ਅੰਦਰ ਜਿਹੜੇ ਆ ਜਾ ਰਹੇ। ਇਸ ਕਰਕੇ ਬੜਾ ਡੇਂਜਰਸ ਹੁੰਦਾ ਉਹ ਚੀਜ਼ਾਂ, ਤੇ ਇਹਨਾਂ ਗੱਲਾਂ ਨੂੰ ਸਾਨੂੰ ਬੜਾ ਧਿਆਨ ਚ ਰੱਖਣਾ ਚਾਹੀਦਾ। ਨਾਲੇ ਗੁਰਸੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਅਜੇ ਪਾਲ ਜੀ ਹੋਣਾ ਨੇ ਵੀ ਐਕਸਪਾਇਰ ਚੀਜ਼ਾਂ ਸੇਲ ਤੇ ਲਾਈਆਂ, ਉਹਦਾ ਬਹੁਤ ਵੱਡਾ ਕ੍ਰਾਈਮ ਆ ਇਹ, ਏਦਾਂ ਕਰ ਨਹੀਂ ਸਕਦੇ। ਇਹਦਾ ਵਿਰੋਧ ਜਿਹੜਾ ਇੱਦਾਂ ਦੀ ਚੀਜ਼ਾਂ ਦੀ ਜਾਣਕਾਰੀ ਜ਼ਰੂਰ ਆਪਾਂ ਨੂੰ ਹੋਣੀ ਚਾਹੀਦੀ ਆ, ਸ਼ਾਇਦ ਇੱਦਾਂ ਹਟੇ। ਖੈਰ ਆਪਣੇ ਨਾਲ ਕੋਹਲੀ ਸਾਹਿਬ ਜੁੜੇ ਆ, ਸਤਿ ਸ੍ਰੀ ਅਕਾਲ ਜੀ ਕੋਹਲੀ ਸਾਹਿਬ। ਸਤਿ ਸ੍ਰੀ ਅਕਾਲ ਜੀ ਕੋਹਲੀ ਸਾਹਿਬ। ਜੀ ਲੱਗਦਾ ਕੋਹਲੀ ਸਾਹਿਬ ਤੱਕ ਆਵਾਜ਼ ਨਹੀਂ ਪਹੁੰਚ ਰਹੀ ਜਾਂ ਉਹਨਾਂ ਦੀ ਆਵਾਜ਼ ਸਾਡੇ ਤੱਕ ਨਹੀਂ ਆ ਰਹੀ। ਕੋਹਲੀ ਸਾਹਿਬ ਤੁਸੀਂ ਜਾਂ ਤਾਂ ਇੱਕ ਵਾਰੀ ਫੇਰ ਤੁਸੀਂ ਟਰਾਈ ਕਰਕੇ ਦੇਖ ਲਓ ਤੁਹਾਡੀ
ਆਵਾਜ਼।
ਜੀ ਕਿਉਂਕਿ ਤੁਹਾਡੀ ਕਾਲ ਤਾਂ ਲੱਗੀ ਹੋਈ ਆ, ਪਰ ਖੈਰ ਤੁਸੀਂ ਦੇਖ ਲਿਓ ਥੋੜੀ ਜਿਹਾ ਚੈੱਕ ਕਰਕੇ, ਫੇਰ ਆਪਾਂ ਉਦੋਂ ਬਾਅਦ ਦੇ ਵਿੱਚ ਸਾਂਝ ਜਿਹੜੀ ਆ ਤੁਹਾਡੇ ਨਾਲ ਬਣਾ ਸਕਦੇ ਆ। ਗੁਰਸੇਵ ਸਾਹਿਬ ਜੀ ਜਿੱਦਾਂ ਅਜੀਪਾਲ ਉਹਨਾਂ ਨੇ ਕਿਹਾ ਵੀ ਐਕਸਪਾਇਰਡ ਚੀਜ਼ਾਂ ਵੀ ਜਿਹੜੀਆਂ ਇੱਦਾਂ ਰੱਖ ਲੈਂਦੇ ਆ, ਇਹ ਤਾਂ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈਗਾ ਆ, ਕਿਉਂਕਿ ਖਾਣ ਪੀਣ ਦੇ ਮਾਮਲੇ ਦੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਕਿਉਂਕਿ ਜੀ ਤੇ ਆਪਣੇ ਨਾਲ ਗਿੱਲ ਸਾਹਿਬ ਜੁੜੇ ਆ ਤੇ ਆਪਾਂ ਉਹਨਾਂ ਦੇ ਨਾਲ ਵੀ ਸਾਂਝ ਜਿਹੜੀ ਆ ਬਣਾਉਂਦੇ ਆ। ਸਤਿ ਸ੍ਰੀ ਅਕਾਲ ਗੁਰਪ੍ਰੀਤ ਭਾਜੀ।
ਸਤਿ ਸ੍ਰੀ ਅਕਾਲ ਦਲਜੀਤ ਭਾਜੀ ਤੇ ਗੁਰਸੇਵ ਭਾਜੀ ਦੋਨਾਂ ਨੂੰ ਸਤਿ ਸ੍ਰੀ ਅਕਾਲ
ਜੀ। ਤੇ ਗੁਰਪ੍ਰੀਤ ਭਾਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ, ਤੁਸੀਂ ਇੱਕ ਦਿਨ ਪੋਸਟ ਪਾਈ ਸੀ ਵੀ ਮੈਂ ਸੰਨਿਆਸ ਲੈਣ ਲੱਗਾ ਆ ਫੇਸਬੁੱਕ ਤੋਂ, ਏਦਾਂ ਦਿਲ ਨਾ ਤੋੜਿਆ ਕਰੋ, ਕੀ ਗੱਲ ਹੋ ਗਈ?
ਬੁੱਕਲ ਦੇ ਸੱਪ ਟਾਰਗੇਟ ਕਰ ਰਹੇ ਜੀ, ਪਤਾ ਲੱਗ ਗਿਆ ਬੰਦੇ ਦਾ ਕੌਣ ਆ।
ਅੱਛਾ ਜੀ, ਕਿਉਂਕਿ ਬਹੁਤ ਵਧੀਆ ਜਾਣਕਾਰੀ ਮਿਲ ਜਾਂਦੀ ਆ ਨਾ, ਮੈਂ ਕਿਹਾ ਵੀ ਚਲੋ, ਕਿਉਂਕਿ ਹੁੰਦਾ ਆ ਕਈ ਵਾਰੀ ਕੀ ਹੁੰਦਾ ਵਿਚਾਰਧਾਰਕ ਮਤਭੇਦ ਹੋ ਜਾਂਦੇ ਆ, ਪਰ ਉਹਦੇ ਨਾਲ ਕੀ ਹੁੰਦਾ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ। ਖੈਰ ਤੁਸੀਂ ਅੱਜ ਕੀ ਕਹਿਣਾ ਚਾਹੁੰਦੇ ਆ ਅੱਜ ਦੀ ਗੱਲ ਤੇ?
ਅੱਜ ਦੀ ਗੱਲ ਗ੍ਰੋਸਰੀ ਸਟੋਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ।
ਅਸੀਂ ਅਸੀਂ ਕੌਣ ਹੁੰਦੇ ਆ ਜੀ ਟਾਰਗੇਟ ਕਰਨ ਵਾਲੇ, ਇਹ ਤਾਂ ਸਾਡੇ ਸਰੋਤਿਆਂ ਦੀਆਂ ਸਮੱਸਿਆਵਾਂ, ਅਸੀਂ ਸਮੱਸਿਆਵਾਂ ਦੱਸ ਦੇਈਦੀਆਂ।
ਸਾਡੇ ਪੋਸਟ ਪਈ ਲਓ ਕਿਸੇ ਵੱਲੋਂ ਨਾ, ਦੇਖੋ ਜੀ ਆਹ ਬੰਦੇ ਸਾਨੂੰ ਟਾਰਗੇਟ ਕਰਦੇ
ਨੇ, ਕੋਈ ਗੱਲ ਨੀ ਜੀ, ਕੋਈ ਗੱਲ। ਹਾਂਜੀ,
ਤੁਸੀਂ ਜਾਗੋ ਗ੍ਰਾਹਕ ਜਾਗੋ ਵਾਲੀ ਗੱਲ ਆ ਵੀ ਜਿਹੜੇ ਗ੍ਰੋਸਰੀ ਸਟੋਰ ਆਸਟ੍ਰੇਲੀਆ ਚ ਕੰਮ ਕਰ ਰਹੇ ਨੇ, ਇਹਨਾਂ ਨੂੰ ਆਸਟ੍ਰੇਲੀਆ ਦੇ ਲਾਅ ਹੀ ਅਵੋਇਡ ਕਰਨੇ ਪੈਣੇ ਨੇ, ਇਹ ਕੰਮ ਕਰਦੇ ਨੇ ਇੰਡੀਆ ਇੰਡੀਅਨ ਸਟੋਰ ਵਾਂਗੂ, ਵੀ ਹਾਂ ਜਿਹੜੇ ਇੰਡੀਆ ਚ ਸਟੋਰ ਚਲਾਉਂਦੇ ਨੇ ਕਰਿਆਨੇ ਵਾਲੇ, ਉਹਨਾਂ ਵਾਂਗੂ ਬਿਹੇਵ ਕਰਦੇ।
ਹਾਂਜੀ,
ਜਦਕਿ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਤੁਸੀਂ ਸਟੋਰ ਆਸਟ੍ਰੇਲੀਆ ਚ ਖੋਲਿਆ, ਸਾਨੂੰ ਆਸਟ੍ਰੇਲੀਆ ਦੇ ਜਿਹੜੇ ਰੂਲ ਨੇ ਉਹੀ ਸਾਨੂੰ ਮੰਨਣੇ ਪੈਣੇ ਆ, ਅਦਰਵਾਈਜ਼ ਤੁਸੀਂ ਬਹੁਤ ਵੱਡੀ ਪ੍ਰੋਬਲਮ ਚ ਆ ਜਾਓਗੇ, ਸਾਨੂੰ ਫਾਈਨ $70,000 ਦਾ ਠੁਕੂਗਾ, ਫਿਰ ਦੁਕਾਨ ਹੀ ਬੰਦ ਹੋ ਜਾਊਗੀ, ਉਹ ਕੋਈ ਫਾਇਦਾ ਥੋੜੀ ਹੋਣਾ ਉਸ ਗੱਲ ਦਾ। ਸੋ ਮੈਂ ਦੇਖੋ ਇਹੀ ਜਿਹੜੀਆਂ ਚੀਜ਼ਾਂ ਨੇ ਨਾ ਮੇਨਲੀ ਉਹੀ ਸਪੈਸ਼ਲ ਵਾਲੀਆਂ, ਸਪੈਸ਼ਲ ਵਾਲੀਆਂ ਜਿਹਦਾ ਵੀ ਇਹ ਸ਼ੱਕ ਹੁੰਦਾ ਹੀ ਆ ਜੀ ਵੀ ਉਹ ਸਿਰਫ ਵੱਧ ਤੋਂ ਵੱਧ ਹਫ਼ਤਾ ਕੁ ਪਿਆ ਹੁੰਦਾ ਤੇ ਉਹ ਹਫ਼ਤੇ ਚ ਕਹਿੰਦੇ ਹੁੰਦੇ ਵੀ ਇਹ ਸਾਡਾ ਸਮਾਨ ਵਿਕ ਜਾਵੇ, ਨਹੀਂ ਤਾਂ ਉਹਨਾਂ ਨੂੰ ਸਿੱਟਣਾ ਪੈਣਾ। ਕਾਫੀ ਪ੍ਰੈਕਟਿਸ ਏਦਾਂ ਦੀਆਂ ਹੋ ਰਹੀਆਂ ਨੇ ਵੀ ਜਿਹੜੀਆਂ ਚੀਜ਼ਾਂ ਨਾ ਡੱਬਾ ਬੰਦ, ਸਪੈਸ਼ਲੀ ਜੂਸ ਬਾਰੇ ਮੈਂ ਕਹਿ ਦਵਾਂ, ਜੂਸ ਜਿਹੜਾ ਨਾ ਰੀਅਲ ਰੂਰਲ ਜਾਂ ਆ ਹੋ ਗਿਆ ਉਹ ਹੋ ਗਿਆ, ਇਹ ਕੋਈ ਜੂਸ ਨੀ ਹੁੰਦਾ ਇਹ ਭਾਜੀ, ਤੁਸੀਂ ਉਹਦੇ ਉੱਪਰ ਦੇਖੋ ਜਿਹੜੇ ਇਨਗਰੀਡੀਐਂਟਸ ਲਿਖੇ ਹੁੰਦੇ ਨੇ ਨਾ, ਇਹਦੇ ਵਿੱਚ 20% ਇਹਨਾਂ ਨੇ ਕੰਸਨਟ੍ਰੇਟ ਪਾਇਆ ਹੁੰਦਾ, ਉਹਦਾ ਪੇਸਟ ਪਾਈ ਹੁੰਦੀ ਜੂਸ ਦੀ, ਤੇ ਪਾਣੀ ਦੀ ਸ਼ੂਗਰ ਨਾਲ ਉਹਨੂੰ ਮਿਕਸ ਕੀਤਾ ਹੁੰਦਾ, ਰੀਅਲ ਹੋ ਗਿਆ ਜਾਂ ਹੋਰ ਕੋਈ ਹੋ ਗਿਆ। ਸੋ ਤੁਹਾਨੂੰ ਇਹ ਪੀਣ ਦੀ ਲੋੜ ਨੀ ਹੈਗੀ, ਸੇਫਵੇ ਦੇ ਆਪਣੇ ਵੂਲਵਰ ਤੇ ਕੋਲ ਦੇ ਵਿੱਚ ਬੈਰੀ ਦੇ ਆਉਂਦੇ ਨੇ ਜੂਸ, $6 ਦਾ 2 ਲੀਟਰ, ਉਹ ਰੀਅਲ ਜੂਸ ਹੁੰਦਾ, ਕੋਈ ਉਹਦੇ ਵਿੱਚ ਸ਼ੂਗਰ ਨੀ ਐਡ ਕੀਤੀ, ਕੋਈ ਪਾਣੀ ਨੀ ਐਡ ਕੀਤਾ ਹੁੰਦਾ, ਸੋ ਤੁਸੀਂ ਉਹਦੇ ਵੱਲ ਧਿਆਨ ਦਿਓ। ਬਾਕੀ ਸਮੋਸੇ ਹੋ ਗਏ, ਰਸ ਮਲਾਈਆਂ ਹੋ ਗਈਆਂ, ਇਹ ਤਾਂ ਆਪਣੀ ਲੇਅਰ ਵਾਸਤੇ ਨਾ, ਵੀ ਆਪਾਂ ਆਪਣੇ ਆਪ ਨੂੰ ਸਵਾਦ ਵਾਸਤੇ ਆਪਾਂ ਖਾਂਦੇ ਹਾਂ, ਸੋ ਇਹ ਵੀ ਤੁਸੀਂ ਟਿਚ ਕਰ ਸਕਦੇ ਹੋ, ਕੋਈ ਏਡੀ ਵੱਡੀ ਗੱਲ ਨੀ, ਪਰ ਕਈ ਹੈ ਜਿਹੜੇ ਜਿੱਦਾਂ ਆਪਣੇ ਜਲੇਬੀ ਜੰਕਸ਼ਨ ਦੀ ਐਡ ਆਉਂਦੀ ਨੀ ਮੈਸੋ ਵਾਲੇ ਜਿਹੜੇ ਫਰੈਸ਼ ਬਣਾਉਂਦੇ ਨੇ, ਤੁਸੀਂ ਇਹ ਚੀਜ਼ਾਂ ਉੱਥੋਂ ਜਾ ਕੇ ਖਰੀਦ ਸਕਦੇ ਹੋ, ਤੁਹਾਨੂੰ ਜ਼ਰੂਰੀ ਤਾਂ ਨੀ ਹੈ ਵੀ ਜੇ ਕੈਨੇਡਾ ਚ ਕਿਸੇ ਨੇ ਬਣਾਈ ਹੈ ਤੁਸੀਂ ਉਸੇ ਵੀ ਸਟੋਰ ਤੋਂ ਜਾ ਕੇ ਲੈਣੀ ਆ, ਕੋਈ ਤੁਹਾਨੂੰ ਦੋ ਤਿੰਨ ਡਾਲਰ ਵਾਧੂ ਪੈ ਜਾਣਗੇ, ਸੋ ਤੁਹਾਡੀ ਸਿਹਤ ਤੋਂ ਚੰਗੇ ਤਾਂ ਨਹੀਂ ਨਾ ਦੋ ਤਿੰਨ ਡਾਲਰ ਸੋ ਕੀ ਜਿਹੜੀਆਂ ਇੱਕ ਮੈਂ ਹੋਰ ਗੱਲ ਕਰਦਾ ਰਾਸ਼ਟਰ ਗਾਣ ਵਾਲੀ, ਇਹ ਤਾਂ ਕੱਲ ਹੁਣ ਮੈਂ ਰੇਡੀਓ ਤੇ ਕਹਿੰਦਾ ਚੰਗਾ ਨੀ ਲੱਗਦਾ, ਪਰ ਕੱਲ ਕਿਸੇ ਨੇ ਪੋਸਟ ਪਾਈ ਸੀ ਵੀ ਇਹ ਸਰਕਾਰ ਨੇ ਕਲੀਅਰ ਨੀ ਕੀਤਾ ਵੀ ਸਨੀ ਦਿਓਲ ਦੀ ਫਿਲਮ ਦੇਖਣ ਵਾਲੇ ਵੀ ਖੜੇ ਹੋਣਾ ਹੈ ਤੇ ਸਨੀ ਦਿਓਲ ਦੀ ਫਿਲਮ ਦੇਖਣ ਵਾਲੀ ਵੀ ਖੜਾ ਹੋਣਾ, ਹਰੇਕ ਖੜੇ ਹੋਣਾ ਦੇਖੋ ਕੀ ਇੱਕ ਨਾ ਇੱਕ ਇਹਦਾ ਹਜੂ ਹੋਵੇ ਪਾਤਰਾ ਵਾਲਾ
ਜੀ ਬਹੁਤ ਬਹੁਤ ਧੰਨਵਾਦ ਭਾਜੀ ਗੁਰਸੇਵ ਸਿੰਘ ਜੀ, ਉਹਨਾਂ ਨੇ ਬਹੁਤ ਵਧੀਆ ਵੈਸੇ ਤਾਂ ਜਾਣਕਾਰੀ ਦੇ ਦਿੱਤੀ, ਇਹੀ ਗੱਲ ਜੀ ਚਲੋ ਉਹਨਾਂ ਦੇ ਸਿੱਧੇ ਜੇ ਸ਼ਬਦਾਂ ਦੇ ਵਿੱਚ ਗੱਲ ਨਿਬੇੜ ਦਿੱਤੀ ਆ, ਵੀ ਅਸਲ ਵਿੱਚ ਇਹਦੇ ਵਿੱਚ ਮਿਆਰ ਜ਼ਰੂਰ ਹੋਣਾ ਚਾਹੀਦਾ, ਵੈਸੇ ਤਾਂ ਇਹ ਸਪੋਰਟ ਦਾ ਫੈਸਲਾ ਹੈਗਾ ਕੱਲ ਦਾ, ਖੈਰ ਤੇ ਆਪਣੇ ਨਾਲ ਹੁਣ ਆਪਾਂ ਮੈਸੇਜ ਵੀ ਇਹ ਦੋਸਤਾਂ ਦੇ ਨਾਲ ਦੀ ਨਾਲ ਜਾਂਦੇ ਲੈ ਲਈਏ, ਤੇ ਗੁਰਜੀਤ ਸਿੰਘ ਚਾਹਲ ਸਾਹਿਬ ਮੈਲਬੋਰਨ ਤੋਂ ਜੁੜੇ ਆ, ਉਹ ਕਹਿੰਦੇ ਵੀ ਮੇਰੇ ਨਾਲ ਵੀ ਇੱਕ ਮਾੜਾ ਤਜਰਬਾ ਹੋਇਆ ਸੀ ਵੀ ਇੱਕ ਵਾਰੀ ਘਰ ਵਾਲੀਆਂ ਜਿਹੜੀਆਂ ਬੜੀਆਂ ਆ ਉਹ ਮੈਂ ਲੈ ਆਉਂਦੀਆਂ, ਫਿਰ ਉਸ ਤੋਂ ਬਾਅਦ ਮੇਰੀ ਵਾਈਫ ਨੇ ਸਬਜ਼ੀ ਬਣਾ ਤੀ ਤੇ ਮੈਨੂੰ ਉਸ ਵਿੱਚ ਥੋੜਾ ਕਾਲਾ ਕਾਲਾ ਲੱਗਾ, ਪਰ ਮੇਰੀ ਵਾਈਫ ਮੈਨੂੰ ਕਹਿੰਦੀ ਕਿ ਇਹ ਜੀਰਾ ਹੋਣਾ ਆ ਜੋ ਦਿਖਦਾ ਆ, ਪਰ ਭਾਜੀ ਸਬਜ਼ੀ ਖਾਣ ਤੋਂ ਬਾਅਦ ਪਤਾ ਲੱਗਾ ਵੀ ਉਹ ਕਾਲਾ ਕਾਲਾ ਸੁਸਰੀ ਸੀ,
ਨੌਨ ਵੈਜ ਹੋ ਗਿਆ ਬਿਲਕੁਲ ਰਹਿ ਗਿਆ
ਜੀ, ਬਿਲਕੁਲ
ਜ਼ਰੂਰ
ਕਰੋ
ਸ਼ਿਕਾਇਤ ਜ਼ਰੂਰ ਕਰੋ ਤੇ ਗੌਰ ਕਰੋ, ਜਿੱਦਾਂ ਉਹਨੇ ਰੈਫਰੈਂਸ ਦਿੱਤੀ ਹੈ ਨਾ ਕਿ ਜਿਹੜੇ ਸਟੋਰ ਫਰੈਸ਼ ਤਿਆਰ ਕਰਦੇ ਆ, ਦੇਖੋ ਇਹ ਬਿਮਾਰ ਹੁੰਦੇ ਆ ਆਪਾਂ ਸਿਹਤ ਆਪਣੀ ਖਰਾਬ ਹੁੰਦੀ ਆ, ਇਸ ਕਰਕੇ ਗੌਰ ਵੀ ਸਾਨੂੰ ਆਪ ਹੀ ਰੱਖਣਾ ਪੈਣਾ, ਜਿਹੜੇ ਸਟੋਰ ਫਰੈਸ਼ ਤਿਆਰ ਕਰਦੇ ਆ ਉੱਥੇ ਜਾ ਕੇ ਖਾ ਲਓ ਤੇ ਦੂਜਿਆਂ ਨੂੰ ਅਵਾਇਡ ਕਰੋ, ਆਪੇ ਤਿਆਰ ਕਰਨਗੇ ਜਦੋਂ ਕਸਟਮਰ ਘਟਣਗੇ ਤੇ ਆਪੇ ਕੁਆਲਿਟੀ ਵਧਾਉਣਗੇ, ਸੋ ਇਹ ਚੀਜ਼ਾਂ ਤੇ ਆਪੇ ਗੌਰ ਕਰਨਾ
ਜੀ। ਗੁਰਦੇਵ ਸਿੰਘ ਜੀ ਗੁਰਮਿੰਦਰ ਜੁੜੇ ਆ ਸੇਨੀ ਤੋਂ, ਸਤਿ ਸ੍ਰੀ ਅਕਾਲ ਗੁਰਮਿੰਦਰ ਜੀ।
ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਆ ਜੀ?
ਬਹੁਤ ਵਧੀਆ, ਤੁਸੀਂ ਸੁਣਾਓ ਕੀ ਕਹਿਣਾ ਚਾਹੁੰਦੇ ਆ?
ਆ ਜਿਹੜਾ ਟੌਪਿਕ ਹੈ ਜੀ ਇਹਦੇ ਬਾਰੇ ਗੱਲ ਕਰਨੀ ਸੀ ਕਿ ਅਕੋਰਡਿੰਗ ਟੂ ਆਸਟ੍ਰੇਲੀਅਨ ਲਾਅ ਤੁਸੀਂ ਦੇਖਦੇ ਹੋ ਕਿ ਦੋ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ, ਇੱਕ ਤੇ ਲਿਖਿਆ ਹੁੰਦਾ ਯੂਜ਼ ਬਾਏ ਡੇਟ ਤੇ ਇੱਕ ਤੇ ਲਿਖਿਆ ਹੁੰਦਾ ਬੈਸਟ ਬਿਫੋਰ।
ਹਾਂਜੀ,
ਤੇ ਜਿਹੜੀ ਯੂਜ਼ ਬਾਏ ਡੇਟ ਆ ਉਹ ਤੇ ਅਕੋਰਡਿੰਗ ਟੂ ਲਾਅ ਉਹ ਦੁਬਾਰਾ ਨਹੀਂ ਵੇਚ ਸਕਦੇ, ਜਿਹੜੀ ਯੂਜ਼ ਬਾਏ ਡੇਟ ਲਿਖੀ ਆ ਤੁਸੀਂ ਉਹ ਨਹੀਂ ਵੇਚ ਸਕਦੇ
ਜੀ,
ਪਰ ਜਿਹੜੇ ਤੇ ਬੈਸਟ ਬਿਫੋਰ ਲਿਖਿਆ ਹੁੰਦਾ ਵਾ ਉਹ ਪ੍ਰਾਈਸ ਰਿਡਿਊਸ ਕਰਕੇ ਤੁਸੀਂ ਵੇਚ ਸਕਦੇ ਜੋ ਅਕੋਰਡਿੰਗ ਟੂ ਆਸਟ੍ਰੇਲੀਅਨ ਨਿਊਜ਼ੀਲੈਂਡ ਸਟੈਂਡਰਡ ਲਾਅ।
ਠੀਕ ਹੈ ਜੀ,
ਪਰ ਉਹਦੇ ਚ ਕੀ ਹੋ ਸਕਦਾ ਕਿ ਉਹਦੇ ਚ ਕੁਆਲਿਟੀ ਚ ਫੂਡ ਦੀ ਟੇਸਟ ਦੀ ਕੁਆਲਿਟੀ ਚ ਕੰਪਰੋਮਾਈਜ਼ ਹੋ ਸਕਦਾ ਵਾ, ਪਰ ਉਹਨਾਂ ਨੇ ਕਸਟਮਰ ਤੇ ਛੱਡਿਆ ਹੋਇਆ ਕਿ ਜੇ ਤੁਹਾਨੂੰ ਚੀਜ਼ ਸਸਤੀ ਮਿਲ ਰਹੀ ਆ ਤੇ ਤੁਸੀਂ ਵਿਲਿੰਗ ਜੋ ਉਹਨੂੰ ਖਰੀਦਣ ਲਈ ਤੇ ਤੁਸੀਂ ਲੈ ਸਕਦੇ ਜੋ, ਸੋ ਇਸ ਕਰਕੇ ਉਹ ਗਰੋਸਰੀ ਸਟੋਰ ਵਾਲੇ ਜਿਹੜੀਆਂ ਚੀਜ਼ਾਂ ਦੇ ਉੱਪਰ ਬੈਸਟ ਬਿਫੋਰ ਲਿਖਿਆ ਹੋਇਆ ਵਾ ਉਹ ਲੀਗਲੀ ਵੇਚ ਸਕਦੇ ਆ।
ਹਾਂਜੀ
ਠੀਕ ਹੈ ਜੀ,
ਨੋਟ ਯੂਜ਼ ਬਾਏ ਡੇਟ ਵਾਲੀਆਂ ਜੀ।
ਜੀ ਬਹੁਤ ਬਹੁਤ ਧੰਨਵਾਦ ਜੀ, ਹੋਰ ਕੀ ਕਹਿਣਾ ਚਾਹੁੰਦੇ ਆ?
ਬਸ ਜੀ ਇੰਨਾ ਹੀ ਕਲੈਰੀਫਾਈ ਕਰਨਾ ਸੀ ਕਿ ਅਕੋਰਡਿੰਗ ਟੂ ਲਾਅ ਇਹ ਲਾਅ ਹੈਗਾ ਵਾ
ਜੀ। ਹਾਂਜੀ ਹਾਂਜੀ ਠੀਕ ਆ ਗੁਰਵਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਇਹ ਤੁਸੀਂ ਲਾਅ ਦੇ ਬਾਰੇ ਦੱਸਿਆ, ਮੈਨੂੰ ਵੀ ਇਹਦੇ ਬਾਰੇ ਪਤਾ ਨਹੀਂ ਸੀ ਵੀ ਲਾਅ ਇਹ ਹੈਗਾ ਆ, ਪਰ ਮੈਂ ਇੰਨਾ ਜ਼ਰੂਰ ਦੱਸ ਦਵਾਂ ਵੀ ਐਕਸਪਾਇਰੀ ਡੇਟ ਇੱਕ ਲਿਖਿਆ ਹੁੰਦਾ ਆ, ਉਹਦਾ ਮਤਲਬ ਇਹ ਹੁੰਦਾ ਵੀ ਲਾਸਟ ਡੇਟ, ਜਿੱਦਾਂ ਜਿੱਥੇ ਐਕਸਪਾਇਰੀ ਲਿਖਿਆ ਉਹਦਾ ਮਤਲਬ ਕੀ ਆ, ਉਹ ਤੋਂ ਅੱਗੇ ਤੁਸੀਂ ਉਸ ਐਕਸਪਾਇਰੀ ਡੇਟ ਤੋਂ ਬਾਅਦ ਤੁਸੀਂ ਉਹਨੂੰ ਖਾ ਨਹੀਂ ਸਕਦੇ ਜਾਂ ਤੁਸੀਂ ਉਹਨੂੰ ਯੂਜ਼ ਨਹੀਂ ਕਰ ਸਕਦੇ, ਇਹਦਾ ਮਤਲਬ ਐਕਸਪਾਇਰੀ ਡੇਟ ਆ। ਬੈਸਟ ਬਿਫੋਰ ਡੇਟ ਉਹਦਾ ਮਤਲਬ ਇਹ ਹੁੰਦਾ ਆ ਵੀ ਇਹ ਉਸ ਤਰੀਕ ਤੱਕ, ਜਿੰਨੀ ਉਹਦੇ ਉੱਤੇ ਤਰੀਕ ਬੈਸਟ ਬਿਫੋਰ ਜਾਣੀ ਉਸ ਤਰੀਕ ਤੱਕ ਉਹਦੀ ਪੀਕ ਫਰੈਸ਼ਨੈਸ ਤੁਸੀਂ ਕਹਿ ਸਕਦੇ, ਉਦੋਂ ਤੱਕ ਉਹਦੀ ਕੁਆਲਿਟੀ ਜਿਹੜੀ ਜਿੱਦਾਂ ਕਿ ਗੁਰਵਿੰਦਰ ਹੁਣੀ ਦੱਸਿਆ ਵੀ ਪੂਰੀ ਜਿਹੜੀ ਕੁਆਲਿਟੀ ਆ ਉਹਦੀ ਪੀਕ ਤੱਕ ਰਹਿੰਦੀ, ਪਰ ਉਸ ਤੋਂ ਬਾਅਦ ਉਹਦੀ ਕੁਆਲਿਟੀ ਘੱਟ ਸਕਦੀ ਆ, ਉਹ ਪਰ ਖਰਾਬ ਦਾ ਇੰਡੀਕੇਸ਼ਨ ਨਹੀਂ ਦਿੰਦਾ, ਇਸ ਕਰਕੇ ਉਹਦੇ ਜੇ ਕੁਆਲਿਟੀ ਦੇ ਹਿਸਾਬ ਦੇ ਨਾਲ ਉਹ ਗੁਰਵਿੰਦਰ ਹੁਣੀ ਵੀ ਆਪਾਂ ਨੂੰ ਦੱਸ ਦਿੱਤਾ ਆ। ਪਰ ਇੱਕ ਲਿਖਿਆ ਹੁੰਦਾ ਯੂਜ਼ ਬਾਈ ਦਾ ਮਤਲਬ ਇਹ ਹੁੰਦਾ ਵੀ ਜੇ ਤੁਸੀਂ ਇਸ ਤਰੀਕ ਤੋਂ ਬਾਅਦ ਜੇ ਤੁਸੀਂ ਵਰਤੋਂਗੇ ਤੁਸੀਂ ਬਿਮਾਰ ਵੀ ਹੋ ਸਕਦੇ ਹੋ, ਉਹ ਬੜਾ ਡੇਂਜਰਸ ਹੁੰਦਾ ਯੂਜ਼ ਬਾਈ, ਉਸ ਡੇਟ ਤੋਂ ਪਹਿਲਾਂ ਤੁਹਾਨੂੰ ਜਿਹੜਾ ਉਹ ਵਰਤਣਾ ਪੈਣਾ ਆ।
ਇਸ ਕੁਛ ਟੈਕਨੀਕਲ ਜਿਹੀਆਂ ਗੱਲਾਂ ਸੀਗੀਆਂ ਗੁਰਮਿੰਦਰ ਭਾਜੀ ਉਹਨਾਂ ਨੇ ਬਹੁਤ ਵਧੀਆ ਦੱਸਿਆ ਆਪਾਂ ਨੂੰ। ਕੋਹਲੀ ਸਾਹਿਬ ਆਪਣੇ ਨਾਲ ਫੇਰ ਦੁਬਾਰਾ ਜੁੜੇ ਆ, ਸਤਿ ਸ੍ਰੀ ਅਕਾਲ ਹਰਪ੍ਰੀਤ ਜੀ। ਕੋਹਲੀ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ,
ਤੁਹਾਨੂੰ ਨੰਬਰ ਤਾਂ ਨਹੀਂ ਗਲਤ ਲੱਗਦਾ।
ਸਤਿ ਸ੍ਰੀ ਅਕਾਲ ਜੀ
ਅੰਕਲ ਜੀ।
ਸਤਿ ਸ੍ਰੀ ਅਕਾਲ ਜੀ।
ਅੱਛਾ ਜੀ, ਸੋਰੀ ਜੀ, ਮੈਨੂੰ ਲੱਗਦਾ ਸਾਡਾ ਨੰਬਰ ਨਾਮ ਹੀ ਗਲਤ ਉੱਪਰ ਆਈ ਜਾਂਦਾ ਹੈ ਸਾਡਾ, ਤੇ ਖੈਰ ਇਹਦੇ ਲਈ ਮਾਫ਼ੀ ਵੀ ਚਾਹੁੰਦੇ ਆ। ਹੋਰ ਸੁਣਾਓ ਜੀ, ਕੀ ਹਾਲ ਚਾਲ ਹੈ ਤੁਹਾਡਾ?
ਹਾਲ ਚਾਲ ਠੀਕ ਹੈ, ਤੁਸੀਂ ਸੁਣਾਓ ਹੋਰ ਕੀ ਹਾਲ ਚਾਲ ਆ?
ਬਹੁਤ ਵਧੀਆ ਹੈ ਜੀ, ਤੇ ਸਾਡੇ ਤੱਕ। ਹਾਂਜੀ ਜੀ ਜੀ,
ਪਹਿਲੀ ਗੱਲ ਤਾਂ ਜਿਹੜਾ ਨੈਸ਼ਨਲ ਐਂਥਮ ਹੈ ਅੱਗੇ ਵੀ ਵੱਜਦਾ ਸੀ ਬਹੁਤ ਚਿਰ ਪਹਿਲਾਂ, ਉਹ ਫਿਲਮ ਖਤਮ ਹੋਣ ਤੇ ਬਾਅਦ ਵੱਜਦਾ ਸੀ, ਤੇ ਜਦ ਨੂੰ ਅੱਧੀ ਦੁਨੀਆ ਸਿਨੇਮੇ ਚੋਂ ਬਾਹਰ ਆ ਜਾਂਦੀ ਸੀ, ਅੱਧੀ ਦੁਨੀਆ ਸਿਨੇਮੇ ਤੋਂ ਬਾਹਰ ਆ ਜਾਂਦੀ ਸੀ, ਕੋਈ ਸੁਣਨਾ ਨਾ ਚਾਹੁੰਦਾ।
ਇਹ ਕਦੋਂ ਦੀ ਗੱਲ ਆ ਗਿਆਨ ਸਿੰਘ ਜੀ?
ਇਹ ਕਾਫੀ ਪੁਰਾਣੀ ਗੱਲ ਆ ਜੀ, ਮੇਰਾ ਖਿਆਲ ਹੈ 60 ਦੇ ਨੇੜੇ ਦੀ ਗੱਲ ਆ।
ਅੱਛਾ ਹਾਂ, ਕਿਉਂਕਿ ਅਸੀਂ ਮੈਂ ਨੀ ਏਦਾਂ ਸੁਣਿਆ ਕਦੀ, ਨਾ ਦੇਖਿਆ ਏਦਾਂ ਕਦੀ।
ਇੱਕ ਬਾਅਦ ਦੇ ਵਿੱਚ ਵੱਜਦਾ ਸੀਗਾ ਫਿਲਮ ਖਤਮ ਹੋਣ ਤੇ ਬਾਅਦ, ਤੇ ਅੱਧੀ ਦੁਨੀਆ ਉਹਨੂੰ ਸੁਣਦੀ ਨਾ ਬਾਹਰ ਆ ਜਾਂਦੀ ਸੀ। ਮੈਂ ਸਮਝਦਾ ਇਹ ਨੈਸ਼ਨਲ ਐਂਥਮ ਦੀ ਇੱਕ ਬੇਅਦਬੀ ਹੈ।
ਹਾਂਜੀ ਠੀਕ।
ਹੁਣ ਜੇ ਇਹਨਾਂ ਨੇ ਪਹਿਲਾਂ ਸ਼ੁਰੂ ਕਰਨਾ ਤਾਂ ਮੇਰੇ ਅੱਡੇ ਤੇ ਟਿਕਟ ਲੈ ਕੇ 10 ਮਿੰਟ ਮਗਰੋਂ ਵੱਜ ਦੇ ਵਿੱਚ
ਸਹੀ ਹੈ,
ਕਿਦਾਂ ਹੁੰਦਾ ਨੀ ਸਾਰੇ ਬਣ ਜਾ ਬਹਿ ਜਾਂਦੇ, ਜਾ ਕੇ ਕੋਈ 5 ਮਿੰਟ ਹੀ ਆਉਂਦਾ, ਕੋਈ 10 ਮਿੰਟ ਹੀ ਆਉਂਦਾ। ਇਸ ਕਰਕੇ ਇਹ ਮੇਰਾ ਖਿਆਲ ਹੈ ਇਹ ਐਂਥਮ ਜਿਹੜਾ ਹੈ ਨੈਸ਼ਨਲ ਐਂਥਮ ਨਹੀਂ ਵੱਜਣਾ ਚਾਹੀਦਾ ਸਿਨੇਮਿਆਂ ਦੇ ਵਿੱਚ।
ਜੀ ਬਿਲਕੁਲ।
ਹਾਂਜੀ, ਦੂਸਰੇ ਨੰਬਰ ਤੇ ਜਿਹੜਾ ਇਹ ਵਾਕਿਆ ਹੋਇਆ ਨਾਭਾ ਜੇਲ੍ਹ ਦੇ ਵਿੱਚ, ਜੇ ਤੁਹਾਡਾ ਪਿੰਡ ਮੇਰੇ ਪਿੰਡ ਦੇ ਨੇੜੇ ਲੱਗਦਾ ਕਿਤੇ ਬੰਗਿਆਂ ਤੋਂ ਜੇ ਫਗਵਾੜਿਆਂ ਨੂੰ ਬਾਹਰ ਆਈਏ ਤਾਂ ਉਦੋਂ ਥਾਣਾ ਆਉਂਦਾ ਇੱਕ
ਬਰਾਮਦਾ,
ਪੁਲਿਸ ਸਟੇਸ਼ਨ ਨਹੀਂ ਜੀ, ਬਰਾਮਦਾ ਨੀ, ਬੰਗਿਆਂ ਦੇ ਵਿੱਚ ਹੀ ਆ, ਨਿਕਲਦਿਆਂ ਨੂੰ ਖੱਬੇ ਹੱਥ।
ਹਾਂਜੀ 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 ਹਾਂਜੀ, ਮੰਡੀ ਦੇ ਮੋਹਰੇ।
ਹਾਂਜੀ, ਉਹ ਉੱਥੇ ਵੀ ਇੱਕ ਚਾਹ ਦੀ ਦੁਕਾਨ ਆ।
ਅੱਛਾ ਜੀ,
ਮੈਂ ਆਪਣੀ ਬੀਤੀ ਦੱਸਦਾ, ਇੱਕ ਝੂਠ ਨੀ ਹੈ ਇਹਦੇ ਵਿੱਚ। ਮੈਨੂੰ ਇੱਕ ਕੰਮ ਪਿਆ, ਮੁਨਸ਼ੀ ਨੇ ਮੈਨੂੰ ਇਹ ਕਹਿੰਦਾ ਕਿ ਸੇਵਾ ਦੱਸੋ, ਉਹ ਕਹਿੰਦਾ ਜੀ ਚਾਹ ਵਾਲੇ ਨੂੰ ਪੁੱਛ ਲਿਓ।
ਅੱਛਾ ਜੀ,
ਇਹ ਉਹ ਜਿਹੜਾ ਬੰਦਾ ਉਹ ਚਾਹ ਵਾਲਾ ਫੜਿਆ ਨਾ ਉਸ ਨਾਭਾ ਜੇਲ੍ਹ ਦੇ ਮੋਹਰਿਓ, ਉਹ 100% ਕੁੱਤੀ ਚੋਰਾਂ ਨਾਲ ਰਲੀ ਹੋਊਗੀ ਪੱਕੀ। ਔਰ ਜਿਸ ਵੇਲੇ ਉਹ ਜਿਹੜੇ ਉਹ ਮੁਰਦਮ ਜਿਸ ਕੋਰਟ ਦੇ ਵਿੱਚੋਂ ਆਏ ਹੋਊਗੇ, ਕੀ ਉਸ ਕੋਰਟ ਨੇ ਇਹਨਾਂ ਨੂੰ ਟੈਲੀਫੋਨ ਨਹੀਂ ਕੀਤਾ ਹੋਊਗਾ ਭਈ ਸਾਡੇ ਇਹ ਮੁਰਜ਼ਮ ਆ ਰਹੇ ਆ ਇੱਥੇ, ਇਹਨਾਂ ਨੂੰ ਤੁਸੀਂ ਰਿਸੀਵ ਕਰਨਾ?
ਹਾਂਜੀ,
ਇਹ ਸਭ ਕੁਛ ਮਿਲ ਕੇ ਹੋਇਆ। ਜਿਹੜੀ ਉੱਪਰ ਪੋਸਟ ਹੈ ਇੱਕ ਦੀਦੀ ਆ ਐਲ ਐਨ ਜੀ ਦੀ ਪੋਸਟ ਉੱਪਰ ਪੁਲਿਸ ਦੀ, ਸੱਜੇ ਪਾਸੇ ਇੱਕ ਬੜਾ ਹੈ ਆਪਣੀ ਵੱਲੋਂ ਕੀ ਕਹਿੰਦੇ ਹੁੰਦੇ ਆ ਕਮਰਾ ਜਿਹਾ, ਉੱਥੇ ਐਲ ਐਨ ਜੀ ਲੈ ਕੇ ਬੰਦਾ ਖੜਾ ਹੁੰਦਾ, ਉਹ ਬੰਦਾ ਹੀ ਹੈ ਨੀ ਉੱਥੇ, ਕੈਮਰੇ ਇਹਨਾਂ ਦੇ ਡਿਸਕਨੈਕਟ ਹੋਏ ਹੋ। ਇਹ ਕਹਿੰਦੇ ਸਾਰੇ ਹਿੰਦੁਸਤਾਨ ਤੋਂ ਸਭ ਤੋਂ ਵੱਡੀ ਪ੍ਰੋਟੈਕਟਡ ਜੇਲ੍ਹ ਇਹ ਆ। ਔਰ ਜਿਸ ਵੇਲੇ ਮੁੜ ਕੇ ਆਏ ਆ ਉਸ ਵੇਲੇ ਪੁਲਿਸ ਵਾਲੇ ਖੜੇ, ਉਹਨਾਂ ਦੀਆਂ ਗੋਲੀਆਂ ਨੀ ਚੱਲੀਆਂ ਉਸ ਵੇਲੇ
ਜੀ,
ਅਸੀਂ ਵੀਡੀਓ ਤੋਂ ਦੇਖਦੇ ਹਾਂ ਅਸੀਂ ਤੇ ਕੀ ਪੁਲਿਸ ਦਾ ਫਰਜ਼ ਨੀ ਉੱਪਰ ਗੋਲੀਆਂ ਚਲਾਉਣੀਆਂ ਉੱਥੋਂ, ਉਹ ਤਾਂ ਚਲਾ ਕੇ ਚਲੇ ਗਏ ਫਾਟਕ ਤੋਂ ਮੁੜ ਆਏ ਕਿ ਉਹਦੇ ਬਾਅਦ ਪੁਲਿਸ ਦੇ ਸਿਪਾਹੀ ਖੜੇ ਬਿਲਕੁਲ ਸੜਕ ਨਾਲ ਦੀ ਜਾਂਦੀ ਆ, ਉਹ ਕਾਰਾਂ ਨਾਲ ਦੀ ਲੈ ਕੇ ਗਏ, ਉਹਦੇ ਤੇ ਗੋਲੀ ਨੀ ਚੱਲਦੀ ਸੀ, ਜਾਂ ਉਹਨਾਂ ਨੂੰ ਚਲਾਉਣੀ ਮਨਾ ਕੀਤੀ ਹੋ ਸੀ ਤੀਸਰੀ ਗੱਲ ਇੱਕ ਹੋਰ ਹੈ ਜੀ, ਮੈਂ ਅੱਗੇ ਪੜ੍ਹੀ ਅਖਬਾਰ ਦੇ ਵਿੱਚ ਵੀ ਭਗਵੰਤ ਮਾਨ ਉਹਨਾਂ ਨੇ ਕੁਛ ਸਿੱਖ ਧਰਮ ਦੇ ਵਿਰੁੱਧ ਕੋਈ ਗੱਲ ਕਹੀ ਹੈ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਉਹਨਾਂ ਨੂੰ ਕੁਛ ਹੋਰ ਸ਼ਬਦ ਵਰਤਿਆ ਹੈ, ਮੈਂ ਉਹ ਵਰਤਣਾ ਨਹੀਂ ਚਾਹੁੰਦਾ। ਔਰ ਉਹਨਾਂ ਨੂੰ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਕਿਹਾ ਵੀ 12 ਤਰੀਕ ਨੂੰ ਜਿਹੜੀ ਮੀਟਿੰਗ ਉਹ ਚ ਅਸੀਂ ਵਿਚਾਰ ਕਰਾਂਗੇ, ਇਹਨਾਂ ਨੂੰ ਕਿਉਂ ਕਿਸੇ ਬੰਦੇ ਨੇ ਕੰਪਲੇਂਟ ਕੀਤੀ ਹੈ ਉਹਦੇ ਕੋਲ ਵੀਡੀਓ ਵੀ ਹੈ
ਜੀ।
ਇੱਕ ਇੰਨਾ ਰਿਸਪੈਕਟਡ ਬੰਦਾ ਹੈ, ਉਹਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਜਦ ਨੇ
ਪੁਰਾਣੀ
ਸ਼ੱਕ ਹੋਵੇ ਪਰ ਤੁਸੀਂ ਕਿਸੇ ਧਰਮ ਨੂੰ ਇੱਦਾਂ ਤਾਂ ਨਹੀਂ ਕਰ ਸਕਦੇ
ਜੀ ਬਿਲਕੁਲ
ਭਾਵੇਂ ਕੋਈ ਵੀ ਧਰਮ ਹੈ ਬੇਸ਼ਕ ਹਿੰਦੂ ਧਰਮ ਹੈ ਬੇਸ਼ਕ ਇਸਲਾਮ ਹੈ ਬੇਸ਼ਕ ਕ੍ਰਿਸਚਨ ਹਨ ਕੋਈ ਵੀ ਹੈ ਭਾਵੇਂ ਪੁਰਾਣੀ ਹੋਊਗੀ ਠੀਕ ਹੈ ਕਿ ਨਹੀਂ ਪਰ ਇਹ ਤਾਂ ਵੱਡੇ ਨੂੰ ਸੋਚਣਾ ਚਾਹੀਦਾ ਬਈ ਮੈਂ ਉਹਨੂੰ ਕਿਹਾ ਬਈ ਮਰਾਸੀ ਰਹੇ ਨਾ ਕੋਈ ਇਹਦਾ ਮਤਲਬ ਉਹ ਮਰਾਸੀ ਹੋਇਆ ਫਿਰ ਠੀਕ ਹੈ ਕਿ ਨਹੀਂ ਮੈਂ ਇਹ ਕਹਿਣਾ ਤਾਂ ਨਹੀਂ ਚਾਹੁੰਦਾ ਵੈਸੇ ਪਰ ਇੱਦਾਂ ਆ ਬਈ ਇਹ ਇਸ ਹੁਣ ਉਹਨੂੰ ਪਨਿਸ਼ਮੈਂਟ ਮਿਲੀ ਆ ਵੀ ਉਹ ਗੈਰ ਹਾਜ਼ਰ ਉਹਨੂੰ ਹਾਜ਼ਰ ਨਹੀਂ ਕੀਤਾ ਜਾਊਗਾ ਪਾਰਲੀਮੈਂਟ ਦੇ ਵੀ ਮੰਨਿਆ ਨਹੀਂ ਜਾਊਗਾ ਉਹਨੂੰ ਬਾਹਰ ਕੱਢਿਆ ਜਾਊਗਾ ਕੀ ਇਹਨਾਂ ਕੰਮਾਂ ਚੋਂ ਕੀ ਮਿਲਦਾ ਤੁਸੀਂ ਕੀ ਖੱਟਦੇ ਕੀ ਹੋ ਕੀ ਖੜਦੇ ਹੋ ਕੀ ਖੜਦੇ ਹੋ ਤੁਸੀਂ ਇੱਥੇ ਜਲੂਸ ਨਿਕਲਣ ਡਿਆ ਉਹ ਇੱਕ ਦੂਜੇ ਦੇ ਵਿਰੁੱਧ ਕੋ ਕਿਸੇ ਨੂੰ ਖਿੱਚੀ ਫਿਰਦਾ ਚਲੋ ਮੈਂ ਇਸ ਪਾਸੇ ਤਾਂ ਨਹੀਂ ਜਾਂਦਾ ਪਰ ਮੈਂ ਉਹ ਜਿਹੜੀ ਨਾਭਾ ਜੇਲ ਦੇ ਜ਼ਰੂਰ ਪੁਆਇੰਟ ਕਰਦਾ ਵੀ ਉੱਥੇ ਐਲ ਐਨ ਜੀ ਵਾਲਾ ਖੜਾ ਹੋਣਾ ਚਾਹੀਦਾ ਸੰਤਰੀ ਜਿਹੜਾ ਹੈ ਉਸ ਮੋਰਚੇ ਦੇ ਵਿੱਚ ਚੌਵੀ ਘੰਟੇ ਹਰ ਦੋ ਘੰਟੇ ਬਾਅਦ ਗਾਰਡ ਬਦਲਦੀ ਹੈ ਔਰ ਉਸ ਬੰਦੇ ਦੇ ਕੋਲ ਅਮਨੀਸ਼ਨ ਫੁੱਲ ਹੁੰਦਾ ਲੋਡ ਕੀਤਾ ਹੁੰਦਾ ਜਿਹੜਾ ਬੰਦਾ ਐਸੀ ਡਿਊਟੀ ਤੇ ਖੜਦਾ ਸਿਰਫ ਉਹਨੂੰ ਇੱਕ ਸੇਫਟੀ ਕੇਜ ਹੁੰਦਾ ਗਾਂਹ ਕਰਕੇ ਤਾਂ ਸਿਰਫ ਬਟਨ ਦਬੋ ਘੋੜਾ ਦੱਬਣ ਦੀ ਲੋੜ ਪੈਂਦੀ ਹੈ ਬਾਕੀ ਉਹਨੂੰ ਹੋਰ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਪੈਂਦੀ ਉਹ ਤਾਂ ਬੰਦੇ ਏਦਾਂ ਲੰਘ ਕੇ ਗਏ ਕੋਈ ਬੜਾ ਹਾਂਜੀ ਬਹੁਤ ਅੱਛਾ ਜੀ ਮਿਹਰਬਾਨੀ ਜੀ
ਜੀ ਬਹੁਤ ਬਹੁਤ ਧੰਨਵਾਦ ਜੀ ਗਿਆਨ ਸਿੰਘ ਜੀ ਜੁੜੇ ਸੀਗੇ ਆਪਣੇ ਨਾਲ ਕਾਫੀ ਵਧੀਆ ਗੱਲਾਂ ਉਹਨਾਂ ਨੇ ਕੀਤੀਆਂ ਪਹਿਲਾਂ ਤਾਂ ਗੁਰਸੇਖ ਸਿੰਘ ਜੀ ਇਹ ਉਹਨਾਂ ਦਾ ਧੰਨਵਾਦ ਆ ਵੀ ਉਹਨਾਂ ਨੇ ਇਹ ਦੱਸਿਆ ਵੀ ਪਹਿਲਾਂ ਵੀ ਇਹ ਕੰਮ ਹੁੰਦਾ ਰਿਹਾ ਆ ਜਿਹੜਾ ਆਪਣਾ ਜਨ ਗਨ ਮਾਨਿਆ ਇਹ ਬਾਅਦ ਵਿੱਚ ਹੁੰਦਾ ਸੀਗਾ ਹਨਾ ਇਹਦਾ ਮਤਲਬ ਇਹ ਆ ਵੀ ਪਹਿਲਾਂ ਤੋਂ ਪਹਿਲਾਂ ਵੀ ਇੱਦਾਂ ਹੁੰਦੀ ਰਹੀ ਆ ਖੈਰ ਇਹ ਤਾਂ ਬਹੁਤ ਵਧੀਆ ਜਾਣਕਾਰੀ ਉਹਨਾਂ ਨੇ ਦਿੱਤੀ ਆ ਦੂਜੀ ਗੱਲ ਕਹੀ ਆ ਵੀ ਜੇਲ੍ਹ ਦੇ ਮਾਮਲੇ ਦੇ ਵਿੱਚ ਮੈਂ ਥੋੜੇ ਦਿਨ ਪਹਿਲਾਂ ਇੱਕ ਫਿਲਮ ਦੇਖੀ ਆ ਜੇਲ੍ਹ ਗੁਰਸੇਖ ਸਿੰਘ ਜੀ ਜੇ ਸਰੋਤਿਆਂ ਨੂੰ ਮੈਂ ਬੇਨਤੀ ਕਰੂੰਗਾ ਵੀ ਉਹ ਫਿਲਮ ਜ਼ਰੂਰ ਦੇਖੋ ਜੇਲ੍ਹ ਦੇ ਵਿੱਚ ਕੀ ਕੀ ਸਮੱਸਿਆਵਾਂ ਆ ਕਿਹੜੀਆਂ ਸਮੱਸਿਆਵਾਂ ਕੈਦੀਆਂ ਦੇ ਲਈ ਆ ਤੇ ਕਿਹੜੀਆਂ ਸਮੱਸਿਆਵਾਂ ਉੱਥੇ ਸਟਾਫ ਦੇ ਲਈ ਆ ਬਹੁਤ ਵਧੀਆ ਉਸ ਫਿਲਮ ਦੇ ਵਿੱਚ ਦਿਖਾਇਆ ਗਿਆ ਆ ਮਨੋਜ ਬਾਜਪਾਈ ਨੇ ਕੰਮ ਕੀਤਾ ਉਹਦੇ ਵਿੱਚ ਜੇਲ੍ਹ ਆ ਫਿਲਮ ਦਾ ਨਾਮ ਮੈਨੂੰ ਨੀ ਪਤਾ ਬਹੁਤੀ ਚੱਲੀ ਨਾ ਹੋਵੇ ਸ਼ਾਇਦ ਪਿਛਲੇ ਸਾਲ ਆਈ ਸੀ ਤੇ ਉਹਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹੈਗੀਆਂ ਹੁਣ ਇਹ ਵੀ ਕਿਹਾ ਗਿਆ ਜਿੱਦਾਂ ਸ਼ਸ਼ੀਕਾਂਤ ਜਿਹੜੇ ਸਾਬਕਾ ਡੀਜੀਪੀ ਆ ਉਹਨਾਂ ਨੇ ਤਾਂ ਇਹ ਵੀ ਗੱਲ ਕਹਿ ਦਿੱਤੀ ਕਹਿੰਦੇ ਵੀ ਬੰਦੂਕਾਂ ਕੀ ਦਈਏ ਉਹਨਾਂ ਨੂੰ ਚਲਾਉਣੀਆਂ ਨਹੀਂ ਆਉਂਦੀਆਂ ਜਾਣੀ ਕਿਤੇ ਨਾ ਕਿਤੇ ਉਹਨਾਂ ਦੀ ਟ੍ਰੇਨਿੰਗ ਵਿੱਚ ਵੀ ਕਮੀ ਰਹੀ ਆ ਖੈਰ ਆਪਣੇ ਨਾਲ ਰਾਏ ਸਾਹਿਬ ਜੁੜੇ ਆ ਸੇਨੀ ਤੋਂ ਸਤਿ ਸ੍ਰੀ ਅਕਾਲ ਸੰਦੀਪ ਰਾਏ ਜੀ
ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ
ਬਹੁਤ ਵਧੀਆ ਸੰਦੀਪ ਜੀ ਕੀ ਕਹਿਣਾ ਚਾਹੁੰਦੇ ਅੱਜ
ਜਿੱਥੇ ਤੱਕ ਗਰੋਸਰੀ ਦਾ ਸਵਾਲ ਆ ਚਲੋ ਠੀਕ ਆ ਮੈਨੂੰ ਤਾਂ ਨੀ ਕੋਈ ਖਾਸ ਐਕਸਪੀਰੀਅੰਸ ਇੱਕ ਵਾਰੀ ਆਟਾ ਖਰਾਬ ਹੋਇਆ ਸੀ ਸਾਡਾ
ਅੱਛਾ ਜੀ
ਤੇ ਉਹ ਲੈ ਕੇ ਗਏ ਸੀ ਉਹਨੇ ਚੇਂਜ ਕਰਾ ਕੇ ਬੜੇ ਵਧੀਆ ਸਾਨੂੰ ਦੇਤਾ ਸੀ ਵਾਪਸ
ਜੀ ਸੰਦੀਪ ਜੀ
ਹੋ ਜਾਂਦਾ ਗਲਤੀਆਂ ਹੋ ਗਈਆਂ
ਸੰਦੀਪ ਜੀ ਸਾਡੀ ਆਵਾਜ਼ ਨਹੀਂ ਆ ਰਹੀ ਖੈਰ
ਹੈਲੋ ਹੈਲੋ
ਜੀ ਸੰਦੀਪ ਜੀ
ਹੈਲੋ
ਹਾਂਜੀ
ਮੈਂ ਕਿਹਾ ਹਾਂਜੀ ਅਸੀਂ ਆਟਾ ਵਾਪਸ ਲੈ ਗਏ ਸੀ ਤੇ ਪਿਛਲੇ ਹਫ਼ਤੇ ਬੁਲਵਰਤ ਦਾ ਦੁੱਧ ਵੀ ਸਾਡਾ ਖਰਾਬ ਹੋ ਗਿਆ ਤੇ ਇੱਦਾਂ ਨੀ ਅਸੀਂ ਕਹਿ ਸਕਦੇ ਕਿ ਇੰਡੀਅਨ ਸਟੋਰ ਹੀ ਮਤਲਬ ਇੱਦਾਂ ਕਰਦੇ ਆ ਅਣਗਹਿਲੀਆਂ ਸਾਰੇ ਹੀ ਕਰਦੇ
ਬਿਲਕੁਲ
ਬਿਲਕੁਲ ਜੀ ਫੂਡ ਕਿਤੇ ਵੀ ਖਾਣ ਵਾਲੀ ਚੀਜ਼ ਕਿਤੇ ਵੀ
ਕਿਉਂਕਿ 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 ਅਸੀਂ ਉਹਨਾਂ ਨਾਲ ਡੀਲ ਜ਼ਿਆਦਾ ਕਰਦੇ ਆ ਨਾ ਇੰਡੀਅਨ ਸਟੋਰ ਦੇ ਨਾਲ ਤਾਂ ਸਾਨੂੰ ਉਹ ਦੁੱਧ ਜ਼ਿਆਦਾ ਆ
ਬਿਲਕੁਲ ਨਹੀਂ ਸੰਦੀਪ ਰਾਏ ਜੀ ਅਸੀਂ ਅਸੀਂ ਜਿਹੜੀ ਗੱਲ ਕੀਤੀ ਆ ਸਾਡਾ ਕੋਈ ਟਾਰਗੇਟ ਜਿਹੜਾ ਇੰਡੀਅਨ ਸਟੋਰ ਹੈ ਹੀ ਨਹੀਂ ਸੀ ਅਸੀਂ ਗੱਲ ਕੀਤੀ ਸੀ ਵੀ ਸਪੈਸ਼ਲ ਦੇ ਉੱਤੇ ਕਿਤੇ ਵੀ ਲੱਗੀ ਹੋ ਸਕਦੀ ਆ ਇਹ ਜ਼ਰੂਰੀ ਨਹੀਂ ਹੈਗਾ ਬਹੁਤ ਸਾਰੀਆਂ ਕੰਪਲੇਂਟ ਤੁਸੀਂ ਦੇਖ ਲਓ ਤੁਸੀਂ ਨੈਟ ਦੇ ਉੱਤੇ
ਹਾਂਜੀ ਠੀਕ ਹੈ ਸਪੈਸ਼ਲ ਤੇ ਲਾਉਣ ਦਾ ਉਹਨਾਂ ਦਾ ਰੀਜ਼ਨ ਇਹ ਹੁੰਦਾ ਆ ਕਿ ਉਹਨੂੰ ਛੇਤੀ ਵੇਚਣਾ ਚਾਹੁੰਦੇ ਆ ਕਿ ਕੱਲ ਨੂੰ ਉਹ ਕਿਸੇ ਦੇ ਕੰਮ ਨਹੀਂ ਰਹਿਣੀ
ਹਾਂ ਉਹ ਸਾਰੇ ਲਾਉਂਦੇ ਆ ਬੂਲਵਰਤ ਵੀ ਲਾਉਂਦਾ ਕੋਸ ਵੀ ਲਾਉਂਦਾ
ਉਹ ਸਾਡੀ ਡਿਊਟੀ ਹੈ ਕਿ ਅਸੀਂ ਚੈੱਕ ਕਰੀਏ ਜਿਹਨੇ ਚੀਜ਼ ਖਰੀਦਣੀ ਆ ਜਿਹਨੇ ਪੈਸੇ ਪੇ ਕਰਨੇ ਆ ਇਹਦੇ ਵਿੱਚ ਉਹਨਾਂ ਦੀ ਨਹੀਂ ਕੋਈ ਗਲਤੀ
ਹਾਂਜੀ
ਉਹ ਸਾਡੀ ਡਿਊਟੀ ਹੈ ਕਿ ਜੇ ਅਸੀਂ ਬ੍ਰੈਡ ਲੈ ਕੇ ਆਉਣੇ ਆ ਉਹ ਪਰਸੋਂ ਨੂੰ ਐਕਸਪਾਇਰ ਹੋ ਰਹੀ ਹੈ ਤੇ ਜੇ ਸਾਡੀ ਪਰਸੋਂ ਤਾਂ ਖਰਚ ਹੋਣੀ ਆ ਜਾਂ ਸਾਤੋਂ ਮੁੱਕ ਜਾਣੀ ਹੈ ਤਾਂ ਹੀ ਅਸੀਂ ਲੈ ਕੇ ਜਾਈਏ ਨਹੀਂ ਤਾਂ ਨਹੀਂ ਲੈ ਕੇ ਜਾਈਏ
ਬਿਲਕੁਲ
ਉਹਦੇ ਵਿੱਚ ਸਟੋਰ ਵਾਲੇ ਨਹੀਂ ਕੁਝ ਹਾਂ ਜੇ ਸਟੋਰ ਵਾਲੇ ਉੱਥੇ ਐਕਸਪਾਇਰੀ ਰੱਖਦੇ ਆ ਉਹਨਾਂ ਦੀ ਗਲਤੀ ਹੈ ਲੇਕਿਨ ਤਾਂ ਵੀ ਸਾਡੀ ਡਿਊਟੀ ਬਣਦੀ ਆ ਕਿ ਅਸੀਂ ਉਹ ਨਾ ਚੱਕੀਏ ਆ ਨਹੀਂ ਕਿ ਜਾ ਕੇ ਕਾਨੂੰ ਲਈਏ ਪਹਿਲਾਂ ਚੈੱਕ ਕਰੀਏ
ਬਿਲਕੁਲ ਜੀ
ਕਿਉਂਕਿ ਅਲਟੀਮੇਟਲੀ ਫਰਕ ਸਾਡੀ ਜੇਬ ਨੂੰ ਪੈਣਾ ਆ, ਸਾਡੀ ਸਿਹਤ ਨੂੰ ਪੈਣਾ ਆ। ਬਾਕੀ ਠੀਕ ਆ, ਸਭ ਕੁਛ ਵਧੀਆ ਆ ਤੇ ਵਧੀਆ ਪ੍ਰੋਗਰਾਮ ਚੱਲ ਰਿਹਾ ਆ। ਤੇ ਬਾਕੀ ਇੱਕ ਘਟਨਾ ਦਾ ਜ਼ਿਕਰ ਕਰਨਾ ਮੈਂ, ਦੋ ਕੁ ਮਿੰਟ ਦੇ ਦਿਓ। ਇੱਕ ਮੇਰਾ ਦੋਸਤ ਸੀ, ਇੱਕ ਦੋਸਤ ਸੀ ਮੇਰਾ ਸੰਦੀਪ, ਉਹਦਾ ਨਾਂ ਸੀ।
ਅੱਛਾ ਜੀ।
ਤੇ ਉਹ ਇੱਥੇ ਹੀ ਸਿਡਨੀ ਟ੍ਰੇਨ ਦੇ ਵਿਚ ਚੜਿਆ, ਉਹਦੇ ਕੋਲ ਟਿਕਟ ਨੀ ਸੀ, ਕਾਫੀ ਪੁਰਾਣੀ ਗੱਲ ਆ।
ਅੱਛਾ।
ਤੇ ਮੋਹਰੇ ਉਹਨੇ ਉਹਨੂੰ ਫਾਈਨ ਕਰ ਦਿੱਤਾ ਜਿਹੜੇ ਚੈੱਕਰ ਸੀ
ਜੀ।
ਤੇ ਉਹਨਾਂ ਵਿਚੋਂ ਇੱਕ ਲੇਡੀ ਬੋਲ ਗਈ, ਯੂ ਇੰਡੀਅਨ ਆਲਵੇਜ਼ ਡੂ ਲਾਈਕ ਦੈਟ, ਇੱਦਾਂ ਫਲਾਨਾ ਬੁਲਾਨਾ ਬਲਾ ਬਲਾ ਬੋਲ ਗਈ ਉਹ।
ਅੱਛਾ ਜੀ।
ਉਹ ਮੁੰਡੇ ਨੂੰ ਗੁੱਸਾ ਚੜ ਗਿਆ, ਉਹ ਮੁੰਡਾ ਕਹਿੰਦਾ ਚੱਲ ਮੈਨੂੰ ਫਾਈਨ ਕੀਤਾ, ਮੇਰੀ ਮਿਸਟੇਕ ਆ, ਲੇਕਿਨ ਤੁਸੀਂ ਇੱਦਾਂ ਪੁਆਇੰਟ ਆਊਟ ਨੀ ਕਰ ਸਕਦੇ ਕਿਸੇ ਨੂੰ ਨਾ, ਕਿ ਤੁਹਾਡੀ ਪੂਰੀ ਕਮਿਊਨਿਟੀ ਇੱਦਾਂ ਕਰਦੀ ਆ। ਉਹਨੇ ਰਿਵਿਊ ਪਾ ਦਿੱਤਾ, ਕੋਰਟ ਵਿਚ ਕੇਸ ਕਰਤਾ ਉਹਨੇ
ਜੀ।
ਕੇਸ ਤਾਂ ਕਰਤਾ ਲੇਕਿਨ ਫਿਰ ਘਬਰਾ ਗਿਆ। ਪਹਿਲੀ ਹੇਅਰਿੰਗ ਹੋਈ ਤੇ ਉਹਨੂੰ ਜੱਜ ਨੇ ਪੁੱਛਿਆ ਕਿ ਤੂੰ ਗਿਲਟੀ ਫੀਲ ਕਰਦਾ ਹੈ, ਉਹ ਕਹਿੰਦਾ ਮੈਂ ਨੀ ਗਿਲਟੀ ਫੀਲ ਕਰਦਾ।
ਅੱਛਾ।
ਤੇ ਮਤਲਬ ਮੇਰੇ ਕਹਿਣ ਦਾ ਮਤਲਬ ਤਰੀਕਾ ਹੋਣਾ ਚਾਹੀਦਾ ਤੁਹਾਨੂੰ ਕਿਸੇ ਵੀ ਚੀਜ਼ ਨੂੰ ਦੂਜੇ ਨੂੰ ਸਮਝਾਉਣ ਦੀ। ਫੇਰ ਕੀ ਹੋਇਆ, ਉਹਦਾ ਇੱਕ ਫਰੈਂਡ ਸੀ ਪੁਲਿਸ ਵਿੱਚ ਕੰਮ ਕਰਦਾ ਸੀ, ਉਹਨੇ ਉਹਨੂੰ ਤਰੀਕਾ ਦੱਸਿਆ ਕਿ ਤੂੰ ਜਾ ਕੇ ਗਿਲਟੀ ਫੀਲ ਕਰ, ਫੇਰ ਆਪਣੀ ਗੱਲ ਰੱਖ।
ਹਾਂਜੀ।
ਉਹ ਅਗਲੇ ਦਿਨ ਜਦੋਂ ਅਗਲੀ ਹੇਅਰਿੰਗ ਹੋਈ, ਉਹ ਗਿਆ, ਉਹਨੇ ਆਪਣੀ ਗੱਲ ਰੱਖੀ ਕਿ ਮੈਂ ਆਪਣੀ ਗਿਲਟੀ ਫੀਲ ਕਰਦਾ ਆ, ਲੇਕਿਨ ਮੈਂ ਇੱਥੇ ਕੇਸ ਇਸ ਵਜ੍ਹਾ ਲੈ ਕੇ ਦਿੱਤਾ ਕਿਉਂਕਿ ਸਾਡੇ ਜਿਹੜੇ ਪੁਲਿਸ ਵਾਲਾ ਜਾਂ ਚੈੱਕ ਰਿਹਾ, ਉਹਨੇ ਮੇਰੇ ਖਿਲਾਫ ਇੱਦਾਂ ਉਂਗਲ ਚੱਕੀ।
ਹਾਂਜੀ।
ਤੇ ਉਹ ਬੰਦੇ ਦਾ ਫਾਈਨ ਵੀ ਮਾਫ ਹੋ ਗਿਆ, ਤੇ ਜਿਹੜੀ ਉਹਨੇ $50 ਉੱਤੇ ਫੀਸ ਭਰੀ ਸੀ ਕੋਰਟ ਦੀ, ਉਹ ਵੀ ਵਾਪਸ ਆ ਗਈ, ਤੇ ਜਿਹੜਾ ਜਿਹਨੇ ਉਹਦੇ ਉਂਗਲੀ ਚੱਕੀ ਸੀ ਉਹ ਮਤਲਬ ਉਹਦੇ ਉਹਨੂੰ ਵੀ ਕੱਢ ਦਿੱਤਾ ਸਟ੍ਰੇਟ ਵੇ। ਮਤਲਬ ਸਾਨੂੰ ਗੱਲ ਕਰਨ ਦਾ ਤਰੀਕਾ ਹੋਣਾ ਚਾਹੀਦਾ ਹਰੇਕ ਚੀਜ਼ ਦਾ। ਜੇ ਜੋ ਬੰਦਾ ਗਿਲਟੀ ਆਪਣੀ ਨਾ ਫੀਲ ਕਰਦਾ ਕਿ ਹਾਂ ਮੈਂ ਹੀ ਸਹੀ ਆ, ਮੈਂ ਹੀ ਸਹੀ ਆ, ਮੇਰੀ ਗੱਲ ਸੁਣੋ, ਫੇ ਉਹਦੀ ਗੱਲ ਕਦੇ ਨੀ ਸੁਣੀ ਜਾਣੀ ਸੀ
ਜੀ।
ਤੇ ਬਸ ਆਹੀ ਗੱਲ ਕਹਿਣਾ ਚਾਹੁੰਦਾ। ਚੰਗਾ ਜੀ
ਜੀ ਜੀ, ਬਹੁਤ ਬਹੁਤ ਧੰਨਵਾਦ ਸੰਦੀਪ ਜੀ। ਸੰਦੀਪ
ਬਿਲਕੁਲ ਇਹੀ ਗੱਲ, ਹਾਂਜੀ ਬਿਲਕੁਲ, ਉਹਨਾਂ ਦਾ ਅਜੇਪਾਲ ਜੀ ਦਾ ਕਹਿਣ ਦਾ ਵੀ ਇਹੀ ਤਰੀਕਾ ਸੀ ਕਿ ਉਹਨੀ ਵੀ ਇਹੀ ਗੱਲ ਦੱਸ ਕੇ ਗਏ ਸੀਗੇ ਕਿ ਉਹਨਾਂ ਨੂੰ ਜੇਕਰ ਗਲਤ ਪ੍ਰੋਡਕਟ ਵੇਚਦੇ ਆ ਉਹ, ਤੇ ਉਹਨਾਂ ਨੂੰ ਮੰਨਣਾ ਚਾਹੀਦਾ ਕਿ ਹੋ ਜਾਂਦਾ ਆ, ਪਰ ਖਾਸ ਕਰਕੇ ਕੰਪਲੇਂਟਸ ਤੋਂ ਆਉਂਦੀਆਂ ਤਾਂ ਸਾਡਾ ਕਹਿਣ ਦਾ ਮਤਲਬ ਉਹੀ ਸੀ ਕਿ ਸਿਹਤ ਦੇ ਮਤਲਬ ਅਵੇਅਰ ਕਰਨਾ ਵੀ ਫਰਜ਼ ਬਣਦਾ ਆਪਣਾ। ਸੋ ਕਿਤੇ ਵੀ ਹੋ ਸਕਦਾ, ਕਿਸੇ ਵੀ ਸਟੋਰ ਚ ਹੋ ਸਕਦਾ, ਸਾਡੇ ਜਿਹੜੇ ਭੂਆ ਦੇ ਪੁੱਤ ਦੇ ਸਟੋਰ ਆ ਬੂਲਵਾਰ ਜਾਂ ਕੋਲ ਸਾਡੇ, ਸੋ ਕਿਤੇ ਵੀ ਕਿਤੇ ਕਿਸੇ ਵੀ ਸਟੋਰ ਤੋਂ ਜਿਹੜੇ ਸਿਹਤ ਨਾਲ ਆ ਉਹਨਾਂ ਖਿਲਵਾੜ ਨਾ ਕਰੋ, ਕਿਉਂਕਿ ਅਸੀਂ ਤਾਂ ਪਹਿਲੇ ਬਹੁਤ ਸਫ਼ਰ ਕਰ ਰਹੇ ਆ, ਕਹਿੰਦੇ ਜਾਨ ਆ ਜਹਾਨ ਆ। ਸੋ ਬਿਲਕੁਲ ਉਹਨਾਂ ਨੂੰ ਦੁਕਾਨਦਾਰਾਂ ਨੂੰ ਇਸ ਚੀਜ਼ ਦਾ ਗੌਰ ਰੱਖਣਾ ਚਾਹੀਦਾ, ਜੇਕਰ ਏਦਾਂ ਦੀ ਗਲਤੀ ਹੋ ਵੀ ਜਾਂਦੀ ਆ ਤੇ ਗੌਰ ਰੱਖਣ ਤੇ ਅਸੀਂ ਪਹਿਲੇ ਕੀਤੀ ਆ, ਜੇਕਰ ਅਸੀਂ ਅਵਾਇਡ ਕਰਾਂਗੇ ਤੇ ਕੁਆਲਿਟੀ ਆਪੇ ਚੱਕਣਗੇ ਉਹ, ਤੇ ਮੁੜ ਕੇ ਆਪਣੇ ਕਸਟਮਰ ਵਾਪਸ ਲੈ ਲੈਣਗੇ। ਸੋ ਧੰਨਵਾਦ ਇਹਨਾਂ ਦਾ ਕਾਲ ਕਰਨ ਲਈ।
ਖੈਰ ਆਪਾਂ ਲਾਸਟ ਕਾਲ ਹੁਣ ਲਵਾਂਗੇ, ਟਾਈਮ ਬਹੁਤ ਜ਼ਿਆਦਾ ਹੋ ਗਿਆ। ਇੰਦਰਜੀਤ ਜੀ ਕੈਲੀਫੋਰਨੀਆ ਤੋਂ ਜੁੜੇ ਆ, ਸਤਿ ਸ੍ਰੀ ਅਕਾਲ ਇੰਦਰਜੀਤ ਜੀ।
ਸਤਿ ਸ੍ਰੀ ਅਕਾਲ ਭਾਜੀ, ਤੁਹਾਨੂੰ ਦੋਨਾਂ ਭਰਾਵਾਂ ਨੂੰ, ਆਪਣੇ ਸਾਰੇ ਸਰੋਤਿਆਂ ਨੂੰ ਜੀ,
ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਆ, ਸਾਰਿਆਂ ਵੱਲੋਂ ਸਤਿ ਸ੍ਰੀ ਅਕਾਲ ਆ ਜੀ। ਕੀ ਕਹਿਣਾ ਚਾਹੁੰਦੇ ਆ ਅੱਜ ਇੰਦਰਜੀਤ ਜੀ?
ਮੈਂ ਭਾਜੀ ਇਹ ਕਹਿੰਦਾ ਜਿਹੜਾ ਐਕਸਪੈਰੀ ਚੱਲਦਾ ਨਾ, ਇਹ ਸਾਰੇ ਪਾਸੇ ਆਲਮੋਸਟ ਚੱਲਦਾ ਆ। ਇੱਥੇ ਅਮਰੀਕਾ ਦੇ ਵਿੱਚ ਵੀ ਅਸੀਂ ਹੁਣ ਬਾਹਰ ਜਿੱਦਾਂ ਟਰੱਕ ਦੇ ਰਹੀਦਾ, ਚਾਹੀਦਾ ਆਈਦਾ ਆ, ਜਾਂ ਹੋਰ ਵੀ ਕਾਫੀ ਰੈਸਟੋਰੈਂਟਾਂ ਦੇ ਵਿੱਚ ਆਪਣੇ ਇੰਡੀਆ ਵੀ ਦੂਜਿਆਂ ਦੀ ਵੀ ਚੱਲਦਾ, ਜਿੱਦਾਂ ਜਿਹੜਾ ਖੁੱਲਾ ਬੀਟ ਮੂਟ ਨੀ, ਜਿਹੜਾ ਖੁੱਲੀ ਚੀਜ਼ ਆ ਉੱਥੇ ਪੈਦਾ ਲੈ ਜਾਂਦਾ ਆ ਮਾਲਕ, ਯਾਨੀ ਕਿ ਕੰਜ਼ੂਮਰ ਦਾ ਕਿਤੇ ਨਾ ਕਿਤੇ।
ਹਾਂਜੀ ਜੀ,
ਅਮੈਰੀਕਨ ਮੈਕਸੀਕਨ ਫਰੈਂਚਾਈਜ਼ ਆ, ਕੁਛ ਆਪਣਾ ਬੰਦਾ ਮੈਨੇਜਰ ਸੀਗਾ, ਉਹ ਕਹਿੰਦਾ ਇੱਕ ਅੱਧੇ ਦਿਨ ਦਾ ਕੋਈ ਫਰਕ ਨੀ ਪੈਂਦਾ, ਐਕਸਪੈਰੀ ਤੋਂ ਉੱਪਰ ਵੀ ਖੁੱਲਾ ਸਮਾਨ, ਜੇ ਕਹਿੰਦਾ ਬੰਦਾ ਜੈਂਟਲ ਆਉਂਦਾ ਗੋਰਾ ਖਰਾਬ ਆਉਂਦਾ ਉਹਨੂੰ ਦੇਖ ਲਿਆ ਕਰੋ, ਨਹੀਂ ਤਾਂ ਜੇ ਕੋਈ ਮਾਸਟਰ ਦਾ ਕੀ ਹੈਗਾ ਲੇਬਰ ਆ ਕੇ ਤਾਂ ਦੇ ਦਿਆ ਕਰੋ, ਮਤਲਬ ਗਲਤ ਗੱਲ ਆ ਕਹਿੰਦਾ।
ਬਿਲਕੁਲ ਬਿਲਕੁਲ, ਇਹ ਤਾਂ ਗੱਲ ਸਹੀ ਹੈ ਸਾਡੀ, ਜੀ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਪਰ ਗੁਰਸੇਵ ਸਿੰਘ ਜੀ ਇੱਥੇ ਸੰਦੀਪ ਰਾਏ ਦੀ ਗੱਲ ਮੈਨੂੰ ਵਧੀਆ ਲੱਗੀ ਆ, ਉਹਨਾਂ ਨੇ ਜਿਹੜਾ ਪੁਆਇੰਟ ਆਊਟ ਕੀਤਾ ਵੀ ਜ਼ਿੰਮੇਵਾਰੀ ਫਿਰ ਦਾ ਮਤਲਬ ਆਪਣੀ ਲਓ ਤੁਸੀਂ, ਤੁਸੀਂ ਹਰ ਦੋਸਤ ਕੋਈ ਵੀ ਚੀਜ਼ ਲੈਣੀ ਆ ਆਪਾਂ ਦੇਖੀਏ ਪਹਿਲਾਂ ਉਹਨੂੰ ਬਾਚੀਏ, ਉਹ ਤੋਂ ਬਾਅਦ ਹੀ ਆਪਾਂ ਕੋਈ ਡਿਸੀਜਨ ਜਿਹੜਾ ਆ ਲਈਏ। ਪਰ ਉਦੋਂ ਪਹਿਲਾਂ ਆਪਾਂ ਨੂੰ ਇਟਲੀ ਤੋਂ ਇੱਕ ਮੈਸੇਜ ਆਇਆ ਸੀ ਕਾਫੀ ਚਿਰ ਦਾ ਆਇਆ ਸੀ, ਉਹ ਮੈਂ ਮੈਸੇਜ ਜ਼ਰੂਰ ਸਾਂਝਾ ਕਰ ਲਵਾਂ ਦੋਸਤਾਂ ਦੇ ਨਾਲ। ਤੇ ਉਹਨਾਂ ਨੇ ਆਪਣਾ ਨਾਮ ਨਹੀਂ ਦੱਸਿਆ, ਜ਼ਰੂਰ ਦੋਸਤੋ ਦੱਸਿਆ ਕਰੋ। ਉਹ ਕਹਿੰਦੇ ਵੀ ਪੰਜਾਬ ਦੇ ਡੈਡੀਕੇਸ਼ਨ ਦੇ ਲਈ ਅਸੀਂ ਦੱਸਿਆ ਵੀ ਹੌਸਲਾ ਨਹੀਂ ਛੱਡੀ ਦਾ, ਹਾਰ ਨਹੀਂ ਮੰਨੀ ਦੀ, ਠੋਕਰ ਜੇ ਲੱਗ ਜਾਵੇ ਫਿਰ ਉੱਠ ਖੜੀ ਦਾ, ਕੱਢ ਕੇ ਕਮਾਨ ਵਿੱਚੋਂ ਤੀਰ ਜਦੋਂ ਛੱਡੀ ਦਾ, ਲਕਸ਼ ਬਣਾ ਕੇ ਪੂਰਾ ਰੱਖੀ ਦਾ। ਤੇ ਮਨੀ ਸਿੰਘਰਾ ਸਾਹਿਬ ਜੁੜੇ ਆ, ਇਹ ਉਹਨਾਂ ਨੇ ਇਹ ਮੈਸੇਜ ਆਪਾਂ ਨੂੰ ਭੇਜਿਆ। ਬਹੁਤ ਬਹੁਤ ਧੰਨਵਾਦ ਮਨੀ ਜੀ, ਤੁਸੀਂ ਸਾਡੇ ਨਾਲ ਸਾਂਝ ਜਿਹੜੀ ਬਣਾਈ ਆ। ਤੇ ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਜੁੜੇ ਆ, ਉਹਨਾਂ ਨੇ ਗਿਆਨ ਸਿੰਘ ਜੀ ਹੁਣਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ। ਉਹ ਕਹਿੰਦੇ ਵੀ ਕੋਰਟ ਜੇਲ੍ਹ ਨੂੰ ਕੋਈ ਫੋਨ ਨਹੀਂ ਕਰਦੀ, ਪਰ ਕਦੇ ਵੀ ਸਵੇਰੇ ਅਦਾਲਤ ਓਪਨ ਹੋਣ ਤੋਂ ਪਹਿਲਾਂ ਕੋਈ ਮੁਜਰਮ ਜੇਲ੍ਹ ਨਹੀਂ ਸੈਂਡ ਕੀਤਾ ਜਾ ਸਕਦਾ। ਖੈਰ ਇਹ ਵੀ ਜਾਣਕਾਰੀ ਉਹਨਾਂ ਨੇ ਭਾਜੀ ਉਹਨਾਂ ਨੇ ਦਿੱਤੀ ਆ, ਬਹੁਤ ਬਹੁਤ ਉਹਨਾਂ ਦਾ ਵੀ ਧੰਨਵਾਦ ਆ ਕਿ ਤੁਸੀਂ ਸਾਂਝ ਬਣਾਈ ਆ। ਹੁਣ ਇੱਕ ਲਾਸਟ ਕਾਲ ਲਈ ਲੈਂਦੇ ਆ ਜਾਂਦੇ ਜਾਂਦੇ। ਸਤਿ ਸ੍ਰੀ ਅਕਾਲ ਭਾਜੀ।
ਹਾਂਜੀ ਮੇਰੀ ਤਾਂ ਨਹੀਂ ਹੈ,
ਤੁਹਾਡੀ ਸਾਡੀ ਕਾਲ ਹੈ ਜੀ। ਹਾਂਜੀ
ਯਾਰ ਨੰਬਰ ਮੇਰਾ ਦੇਖ ਲਾ, ਪੱਕਾ ਹੀ ਕਰ ਲਾ 32-62-12-22 ਆ।
ਸਿੰਘ
ਸਾਹਿਬ ਉਹਨਾਂ ਨੇ ਫਤਿਹ ਬੁਲਾਈ ਆ, ਉਹਨਾਂ ਨੂੰ ਫਤਿਹ ਬੁਲਾ ਦਿਓ ਮੇਰੀ। ਦੂਸਰੀ ਗੱਲ ਹੈ ਵੀ ਗੋਰੇ ਜਿਹੜੇ ਆ ਇਹ ਡਿਸਕ੍ਰਿਮੀਨੇਸ਼ਨ ਕਰਦੇ ਆ, ਬਹੁਤ ਨਵੀਂ ਗੱਲ ਨਹੀਂ ਹੈ ਇਹ। ਮੈਂ ਤਾਂ ਮੇਰੇ ਘਰ ਵਾਲੀ ਇੱਕ ਵਾਰ ਟ੍ਰੇਨ ਚ ਸਫ਼ਰ ਕਰ ਰਹੇ ਸੀਗੇ ਔਰ ਬਹੁਤ ਪਿਕਚਰ ਦੀ ਗੱਲ ਹੈ, ਮੇਰਾ ਲੜਕਾ ਜਿਹੜਾ ਸੀ ਉਹ ਚੈੱਕਰ ਸੀਗਾ ਰੇਲਵੇ ਦੇ ਵਿੱਚ, ਉਹਨੇ ਸਾਰੇ ਚੈੱਕ ਟਿਕਟ ਚੈੱਕ ਕੀਤੇ, ਮੇਰੇ ਸਾਹਮਣੇ ਗੋਰਾ ਦਾ ਗੋਰੀ ਬੈਠੇ, ਹੁਣ ਸਾਡਾ ਟਿਕਟ ਨਹੀਂ ਦੇਖਿਆ, ਉਹ ਤਾਂ ਕਰਕੇ ਚਲਾ ਗਿਆ। ਉਹ ਗੋਰੀ ਮੈਨੂੰ ਕਹਿੰਦੀ ਵੀ ਤੇਰਾ ਟਿਕਟ ਕਿਉਂ ਨੀ ਦੇਖਿਆ, ਤੇਰਾ ਟਿਕਟ ਕਿਉਂ ਨੀ ਦੇਖਿਆ ਨੇ ਇਹ, ਕਿਉਂਕਿ ਇੰਡੀਅਨ ਨੇ ਆ। ਮੈਂ ਕਿਹਾ ਇੰਡੀਅਨ ਨੀ ਇਹ, ਮੇਰਾ ਫੋਟੋ ਆ, ਇਹਨੂੰ ਪਤਾ ਤਾਂ ਸੀ ਬਗੈਰ ਟਿਕਟ ਤੇ ਕਦੇ ਸਫ਼ਰ ਨਹੀਂ ਕਰਦੇ, ਤੇ ਦੇਖਣਾ ਤੈਨੂੰ ਮੈਂ ਦਿਖਾ ਦਿੰਦਾ। ਸੋ ਇਹ ਹਰਦੇ ਸਾਲਦੇ ਨੀ ਜੀ ਕਿਤੇ ਕਿਤੇ। ਮੈਂ ਕਿਹਾ ਇਹ ਮੇਰਾ ਫੋਟੋ ਆ, ਮੇਰਾ ਲੜਕਾ ਆ, ਇਹ ਇੰਡੀਅਨ ਨੀ, ਹਾਲਾਂਕਿ ਉਹ ਲੱਗਦਾ ਇੰਡੀਅਨ ਨਹੀਂ ਸੀਗਾ, ਰੰਗ ਉਹਦਾ ਬਹੁਤਾ ਗੋਰਾ ਸੀਗਾ, ਤੇ ਇਸ ਕਰਕੇ ਵੀ ਤੂੰ ਇਹ ਸਮਝਦੀ ਆ ਵੀ ਇੰਡੀਅਨ ਆ ਇਹ, ਤੇ ਅਸੀਂ ਇੰਡੀਅਨ ਕਰਕੇ ਚੈੱਕ ਨੀ ਕੀਤਾ, ਇਹ ਮੇਰਾ ਲੜਕਾ, ਇਹਨੂੰ ਪਤਾ ਵੀ ਅਸੀਂ ਕਦੇ ਵੀ ਬਗੈਰ ਟਿਕਟ ਤੇ ਗੱਡੀ ਦੀ ਜਾਂਦੇ, ਬੇਸ਼ੱਕ ਮਿਸ ਹੋ ਜਾਵੇ।
ਜੀ ਬਹੁਤ ਬਹੁਤ ਧੰਨਵਾਦ ਜੀ। ਖੈਰ ਗੱਲ ਇੱਥੇ ਜਿਹੜੀ ਗਿਆਨ ਸਿੰਘ ਜੀ ਉਹਨਾਂ ਨੇ ਕਰ ਦਿੱਤਾ ਵੀ ਜਿਹਨਾਂ ਦੀਆਂ ਵੀ ਆ ਉਹੀ ਜਾਣਨ, ਹਨਾ। ਪਰ ਦੋਸਤੋ ਧਿਆਨ ਜ਼ਰੂਰ ਰੱਖੋ, ਕੋਈ ਵੀ ਚੀਜ਼ ਲਿਆਉਣ ਤੋਂ ਪਹਿਲਾਂ, ਜ਼ਰੂਰੀ ਨਹੀਂ ਆਪਾਂ ਸਾਰਿਆਂ ਨੂੰ ਲੈਂਦੇ, ਕੋਈ ਵੀ ਚੀਜ਼ ਆਪਾਂ ਲੈ ਕੇ ਆਉਣੀ ਆ ਉਹਦਾ ਥੋੜ੍ਹਾ ਜਿਹਾ ਧਿਆਨ ਰੱਖੀਏ, ਕਿਉਂਕਿ ਕਈ ਵਾਰੀ ਆਪਣੇ ਸਾਈਡ ਇਫੈਕਟ ਬਹੁਤ ਜਿਹੜੀਆਂ ਇਹ ਚੀਜ਼ਾਂ ਕਰਦੀਆਂ ਆ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਗੁਰਸੇਵ ਸਿੰਘ ਜੀ ਚੱਲੀਏ ਫਿਰ, ਹੋਰ ਟਾਈਮ ਜ਼ਿਆਦਾ ਲੈ ਲਿਆ ਆਪਾਂ।
ਬਿਲਕੁਲ, ਤੇ ਨਾਲ ਦੀ ਨਾਲ ਆਪਣੇ ਜਿਹੜੇ ਬਿਜ਼ਨਸ ਵਾਲੇ ਵੀ ਸੁਣ ਰਹੇ ਆ, ਤੇ ਉਹਨਾਂ ਨੂੰ ਅਪੀਲ ਕਰ ਦਿੰਦੇ ਆ ਕਿ ਜੇਕਰ ਤੁਹਾਡੇ ਸਟੋਰ ਦੇ ਵਿੱਚ ਅਜਿਹਾ ਸਮਾਨ ਆ, ਤੁਸੀਂ ਵੀ ਗੌਰ ਰੱਖੋ ਇਹ ਚੀਜ਼ ਦਾ, ਕਸਟਮਰ ਨੂੰ ਇਹ ਚੀਜ਼ ਨਾ ਜਾਵੇ ਜਿੰਨਾ ਸਿਹਤ ਖਰਾਬ ਹੋ ਸਕੇ, ਤੇ ਲਾਅ ਫੋਲੋ
ਕਰੋ। ਹਾਂ ਗੁਰਸੇ ਸਿੰਘ, ਬਹੁਤ ਗਲਤੀਆਂ ਹੋ ਜਾਂਦੀਆਂ ਕਿਉਂਕਿ ਕਾਫੀ ਵੱਡੇ ਕਈ ਵਾਰੀ ਸਟੋਰ ਹੁੰਦੇ ਆ, ਕਈ ਵਾਰੀ ਨਿੱਕੀ ਨਿੱਕੀ ਚੀਜ਼ ਆਪਾਂ, ਇਹ ਗੱਲ ਹੈਗੀ ਆ ਵੀ ਜਿਹੜੇ ਆਪਣੇ ਜਾਂਦੇ ਆ ਉੱਥੇ ਆਪਣੇ ਗਾਹਕ ਵੀ ਜਾਂਦੇ ਆ, ਉਹ ਵੀ ਧਿਆਨ ਰੱਖਣ ਤੇ ਉਹਨਾਂ ਦੀ ਨੋਟਿਸ ਵਿੱਚ ਜ਼ਰੂਰ ਲਿਆਉਣ, ਜੇ ਕੋਈ ਗਲਤ ਹੋ ਰਿਹਾ ਉਹਨਾਂ ਨੂੰ ਦੱਸ ਦੇਣ, ਹਨਾ। ਇਹ ਵੀ ਇੱਕ ਭਾਈਚਾਰਕ ਸਾਂਝ ਆਪਾਂ ਨੂੰ ਦੱਸਣਾ ਚਾਹੀਦਾ ਵੀ ਤੁਸੀਂ ਏਦਾਂ ਨੀ ਏਦਾਂ ਕਰ ਲਓ, ਗਲਤੀਆਂ ਬੰਦਿਆਂ ਤੋਂ ਹੀ ਹੁੰਦੀਆਂ। ਖੈਰ ਆਪਾਂ ਖਾਣ ਤੋਂ ਪਹਿਲਾਂ ਕੋਈ ਵੀ ਕੋਈ ਚੀਜ਼ਾਂ ਜਿਹੜੀਆਂ ਧਿਆਨ ਚ ਰੱਖੀਏ, ਤੇ ਗੁਰਸੇਵ ਸਿੰਘ ਜੀ ਹੁਣ ਚੱਲਦੇ ਆ ਫਿਰ, ਤੇ ਦੋਸਤੋ ਆਪਣਾ ਖਿਆਲ ਰੱਖਿਓ
ਤੇ ਮਿਲਦੇ ਆ ਜੀ ਐਤਵਾਰ ਨੂੰ।
ਸਾਨੂੰ ਦਿਲੋਂ ਸਹਿਯੋਗ ਦੇ ਰਹੇ ਨੇ ਸਾਡੇ ਆਪਣੇ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਇਸ ਘੰਟੇ ਚ ਸਾਨੂੰ ਸਹਿਯੋਗ ਦੇ ਰਹੇ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਡੀ ਆਟੋਮੋਟਿਵ ਕੈਨਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੁੱਗੇਵਾਲੀ ਗੁਰਪ੍ਰੀਤ ਸਿੰਘ ਬਰਾੜ,
ਗੱਲਾਂ ਕਰਦੀ ਵੇ ਮੇਰੇ ਹੌਲੇ ਪਾਰਦੀਆਂ ਬੱਚੀਆਂ ਪਾਉਂਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ ਬੱਚੀਆਂ ਪਾਉਂਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ
ਮੈਂ ਪੁੱਤ ਬੁੜੀ ਦਾ ਕੱਲਾ ਗੋਟੀ ਜੋ ਚੰਦੀ ਦਾ ਛੱਲਾ ਮੂੰਹ ਤੋਂ ਨਾ ਥਕਾਵੀ ਪੱਲਾ ਨੀ ਕੋਈ ਹੋਕਾ ਭਰਜੂਗਾ ਦਰਸ਼ਨ ਕਰਕੇ ਤੇਰੇ ਉਹ ਸਿਰ ਚੜ ਕੇ ਮਰਜੂਗਾ ਨੀ ਦਰਸ਼ਨ ਕਰਕੇ ਤੇਰੇ ਉਹ ਸਿਰ ਚੜ ਕੇ ਮਰਜੂਗਾ ਚਾਨਣ ਤੋਂ ਵੀ ਚਿੱਟੀ
ਦੋਨਾਂ ਚੋਂ ਕਿਹੜਾ ਸੋਹਣਾ
ਗੱਲ ਤੇਰੇ ਉੱਤੇ ਸਿੱਟੀ
ਲੈ ਸੁਣ ਮਖਮਲ ਵਰ ਗਿਆ ਯਾਰਾ ਤੈਨੂੰ ਚੰਦ ਕਹਾਂ ਕੇ ਤਾਰਾ ਸਿੱਟਾ ਕਰਦਾ ਏ ਜਗ ਸਾਰਾ
ਗਾਜਰ ਵਰਗੀ ਨਾਰ ਦੀਆਂ
ਬੱਚੀਆਂ ਪਾਉਂਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ
ਤੂੰ ਨੈਣ ਸ਼ਰਬਤੀ ਤੇਰੇ
ਤੂੰ ਸਾਰਾ ਸ਼ਰਬਤ ਲੱਗੇ
ਤੂੰ ਸਿਖਰ ਦੁਪਹਿਰੇ ਵਰਗੀ
ਤੂੰ ਸੂਰਜ ਬਣ ਕੇ ਠੱਗੇ
ਚੁੱਪ ਗਿਆ ਚੰਦ ਟਹਿਕਦੇ ਤਾਰੇ ਘਰ ਵਿੱਚ ਚੁੱਪ ਵਰਤ ਗਈ ਤਾਰੇ ਤੇਰਾ ਜੀਠ ਕੰਗੂਰੇ ਮਾਰੇ
ਉਹਦਾ ਵੀ ਸਿਰ ਚੜ ਜੂਗਾ
ਦਰਸ਼ਨ ਕਰਕੇ ਤੇਰੇ ਉਹ ਸਿਰ ਚੜ ਕੇ ਮਰ ਜੂਗਾ ਹੁਣ ਜਾਵਾਂ ਤਾਂ ਜਾਣੀ
ਅੱਜ ਤਾਂ ਤੂੰ ਪੀ ਕੇ ਆਇਆ
ਜੇ ਤਾਂ ਤੂੰ ਆਪ ਸਿਆਣੀ
ਜੇ ਮੈਂ ਹੋਈ ਸ਼ਰਮ ਨਾਲ ਪਾਣੀ ਕੁੜੀਆਂ ਦੀ ਕਮ ਜਾਦਣ ਟਾਣੀ ਉਹਨਾਂ ਤੋਂ ਇੱਕ ਖਸਮਾ ਪਾਣੀ
ਗੱਲਾਂ ਕਰੇ ਦੀਦਾਰ ਦੀਆਂ
ਬੱਚੀਆਂ ਪਾਉਂਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ
ਤੇਰੀ ਹੀਰਾਂ ਤੇ ਸਰਦਾਰੀ
ਤੇਰੇ ਰਾਂਝੇ ਵਰਗੇ ਚੇਲੇ
ਗੋਰਖ ਦਾ ਢਿੱਲਾ ਲੱਗਦਾ
ਤੈਨੂੰ ਕਿੱਥੋਂ ਪੈਣ ਚ ਮੇਲੇ
ਗੋਰਖ ਦਾ ਢਿੱਲਾ ਲੱਗਦਾ
ਤੈਨੂੰ ਕਿੱਥੋਂ ਪੈਣ ਚ ਮੇਲੇ
ਨੀ ਜਦ ਤੁਰਦੀਆਂ ਹਿੱਕ ਤਣਕੇ ਉਦੋਂ ਨਾਗ ਇਸ਼ਕ ਦਾ ਬਣਕੇ ਨੀ ਪਾਸੇ ਕਰਮਾਲਾ ਦੇ ਮਣਕੇ
ਹਾਏ ਛਾਤੀ ਤੇ ਲੜ ਜੂਗਾ
ਉਹ ਦਰਸ਼ਨ ਕਰਕੇ ਤੇਰੇ ਉਹ ਸਿਰ ਚੜ ਕੇ ਮਰ ਜੂਗਾ ਦਰਸ਼ਨ ਕਰਕੇ ਤੇਰੇ ਉਹ ਸਿਰ ਚੜ ਕੇ ਮਰ ਜੂਗਾ
ਸੁਖਦੀ ਜਾਂਦੀ ਹੈ ਜਾਨ ਮੇਰੀ ਸੁਖਦੀ ਜਾਂਦੀ ਹੈ ਜ਼ਿੰਦਗੀ ਮੁਕਦੀ ਜਾਂਦੀ ਹੈ ਜਾਨ ਮੇਰੀ ਸੁਖਦੀ ਜਾਂਦੀ ਹੈ ਰਹੀ ਨਾ ਹੋ ਟਿਕਾਣੇ ਹੁਣ ਰਹੀ ਨਾ ਹੋ ਟਿਕਾਣੇ ਹੁਣ ਨਬਜ਼ ਮੇਰੀ ਰੁਕਦੀ ਜਾਂਦੀ ਹੈ।